ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਜੀ ਆਸਟ੍ਰੇਲੀਆ ਦੇ ਵਿਚ, ਤੇ ਵੀਕਐਂਡ ਸ਼ੁਰੂ ਹੋ ਚੁੱਕਾ। ਬਹੁਤ ਸਾਰੇ ਦੁਨੀਆਂ ਦੇ ਕੰਟਰੀਆਂ ਦੇ ਵਿਚ ਹਜੇ ਵੀਕਐਂਡ ਦਾ ਆਗਾਜ਼ ਹੋਣਾ, ਹਜੇ ਵੀਕ ਚੱਲ ਰਿਹਾ, ਖਤਮ ਵੱਲ ਨੂੰ ਚੱਲ ਰਿਹਾ। ਖੈਰ ਦੋਸਤੋ, ਸਵਾਗਤ ਹੈ ਤੇ ਜੀ ਆਇਆਂ ਨੂੰ। ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਤੁਹਾਨੂੰ ਦਸਦਾ ਕਿ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਬਸ ਥੋੜੀ ਦੇਰ ਬਾਅਦ, ਤੇ ਉਨ੍ਹਾਂ ਨੂੰ ਆਪਾਂ ਮੈਲਬਨ ਤੋਂ ਸ਼ਾਮਲ ਕਰਾਂਗੇ ਕਿਉਂਕਿ ਉਹ ਮੈਲਬਨ ਗਏ ਹੋਏ ਨੇ। ਤੇ ਇੰਤਜ਼ਾਰ ਰਹਿੰਦਾ ਗਿਆਨੀ ਜੀ ਦੀਆਂ ਗੱਲਾਂ ਬਾਤਾਂ ਦਾ, ਸਾਨੂੰ ਵੀ ਚਾਅ ਰਹਿੰਦਾ ਆ ਤੇ ਉਨ੍ਹਾਂ ਨੂੰ ਵੀ ਚਾਅ ਰਹਿੰਦਾ ਤੁਹਾਡੇ ਨਾਲ ਆਪਣਾ ਸੰਵਾਦ ਰਚਾਉਣ ਦੇ ਲਈ। ਸੋ ਇੰਤਜ਼ਾਰ ਕਰਨਾ ਜੀ। ਇਨ ਦਾ ਮੇਨ ਟਾਈਮ ਅਸੀਂ ਮੌਸਮ ਤੇ ਝਾਤੀ ਮਾਰਾਂਗੇ, ਖਬਰਾਂ ਵੀ ਲਵਾਂਗੇ, ਗੀਤ ਸੰਗੀਤ ਮੈਸੇਜ ਵਿਚਾਰ ਆਪਾਂ ਸ਼ੁਰੂਆਤ ਚ ਕਰਦੇ ਹੁੰਦੇ ਆ ਉਹ ਵੀ ਆਪਾਂ ਕਰਾਂਗੇ। ਤੇ ਪਹਿਲਾਂ ਆਓ ਫਿਰ ਰਲੀਏ, ਸਾਰੇ ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ ਹੈਗੀ ਹੈ ਜੀ 10 ਨਵੰਬਰ ਤੇ ਸਨ 2018, ਘੜੀ ਇਸ ਵੇਲੇ 9:03 ਦਿਖਾ ਰਹੀ ਹੈ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਟਾਈਮ ਡੇ ਲਾਈਟ ਦੇ ਹਿਸਾਬ ਦੇ ਨਾਲ, ਯਾਨੀ ਕਿ ਸਿਡਨੀ, ਮੈਲਬਰਨ ਤੇ ਈਸਟ ਕੋਸਟ ਦੇ ਉੱਤੇ। ਬ੍ਰਿਸਬੇਨ ਦੇ ਵਿਚ ਡੇ ਲਾਈਟ ਸੇਵਿੰਗ ਨਹੀਂ ਚੱਲ ਰਹੀ, ਉਥੇ ਸਟੈਂਡਰਡ ਟਾਈਮ ਹੀ ਚੱਲ ਰਿਹਾ। ਸੋ ਉਥੇ ਇਸ ਵੇਲੇ 8:03 ਹੋਏ ਨੇ ਸੁਬਹ ਦੇ, ਔਰ ਐਡਲੇਡ ਦੇ ਵਿਚ 8:33, ਪਰਥ ਦੇ ਵਿਚ ਸੁਬਹ ਦੇ 6:03 ਹੋਏ ਨੇ। ਭਾਰਤ ਦੇ ਵਿਚ ਵੱਡਾ ਤੜਕਾ 3:33 ਤੇ ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਦੀ ਰਾਤ ਦੇ 10:03 ਹੋਏ ਨੇ। ਨਿਊਯਾਰਕ ਦੇ ਵਿਚ ਤੇ ਟੋਰਾਂਟੋ ਦੇ ਵਿਚ ਸ਼ੁੱਕਰਵਾਰ ਦੁਪਹਿਰ ਢਲ ਕੇ ਸ਼ਾਮ ਵੱਲ ਨੂੰ ਜਾ ਰਹੀ ਹੈ 5:03 ਤੇ ਦੁਪਹਿਰਾਂ ਢਲ ਰਹੀਆਂ ਨੇ 2:03 ਹੋਏ ਨੇ ਲਾਸ ਏਂਜਲਿਸ ਤੇ ਵੈਨਕੂਵਰ ਦੇ ਵਿਚ। ਸੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ੁਰੂ ਦੇ ਵਿਚ ਹੀ ਦਲਜੀਤ ਸਿੰਘ ਢਿੱਲੋਂ ਭਾਜੀ, ਸੱਤੀ ਸਿੰਘ ਜੀ ਤੇ ਵਰਿੰਦਰ ਚੀਮਾ, ਤੇ ਮੇਰਾ ਖਿਆਲ ਸਾਡੇ ਨਾਲ ਪ੍ਰਦੀਪ ਸਿੰਘ ਤੂਰ ਵੀ ਜੁੜੇ ਨੇ ਫਰੈਜ਼ਨੋ ਤੋਂ, ਤੇ ਉਨ੍ਹਾਂ ਦਾ ਵਟਸਐਪ ਮੈਸੇਜ ਸ਼ੋ ਨਹੀਂ ਹੋ ਰਿਹਾ ਜੀ ਮੇਰੇ ਕੋਲ ਹਜੇ, ਪਰ ਤੁਸੀਂ ਹਜੇ ਨਾਰਮਲ ਇਹ ਮੈਸੇਜ ਯੂਜ਼ ਕਰੋ ਵਰਤੋ। ਤਾਂ ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਹੁਣਾਂ ਨੇ ਸ਼ਬਦ ਦੀ ਸਾਂਝ ਪਾਈ ਆ ਸਾਡੇ ਨਾਲ, ਤੇ ਵਿਚਾਰ ਵੀ ਤਕਰੀਬਨ ਉਹੀ ਸੀ ਲੱਗੇ ਲਈ ਜਿਹੜੀ ਆਪਾਂ ਕਰਨੀ ਸੀ। ਕਹਿੰਦੇ ਕਿ ਇੱਕ ਆਦਮੀ ਸੋਚਦਾ, ਇੱਕ ਬੰਦਾ ਸੋਚਦਾ ਹੈ ਕਿ ਮੈਂ ਕਿਹੋ ਜਿਹਾ ਬਣਾ। ਪਹਿਲੀ ਗੱਲ ਤਾਂ ਜਦੋਂ ਉਹਦੇ ਅੰਦਰ ਧਰਮ ਆਉਂਦਾ ਆ, ਪਹਿਲੀ ਪੌੜੀ ਹੀ ਧਰਮ ਦੀ ਹੈ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਹਿਲਾਂ ਹੀ ਪੌੜੀ ਦੇ ਵਿਚ ਆਰੰਭ ਕਾਰਜ ਜਦੋਂ ਰਚਦਾ ਆ ਤਾਂ ਧਰਮ ਨੂੰ ਦਰੜਾਇਆ ਜਾਂਦਾ ਆ। ਸੋ ਜਿਹੜਾ ਵੀ ਅਸੀਂ ਕੋਈ ਵੀ ਧਰਮ ਹੈ, ਚਾਹੇ ਸਾਡਾ ਧਰਮ ਕ੍ਰਿਸਚਨ ਹੈ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਤਾਂ ਪਹਿਲਾਂ ਉਹਦੇ ਜਿਹੜੇ ਕਾਇਦੇ ਕਾਨੂੰਨ ਨੇ, ਉਹਦੇ ਸ਼ੈਲ ਹੈ, ਉਹਦੇ ਬਾਹਰਲੀ ਦਿੱਖ, ਉਹਦੇ ਵਿੱਚ ਸਾਨੂੰ ਆਉਣਾ ਪੈਂਦਾ, ਦਰੜਾਉਣਾ ਪੈਂਦਾ। ਜਿਸ ਤਰ੍ਹਾਂ ਅਸੀਂ ਪੰਜਾਬੀ ਸਿੱਖਦੇ ਹਾਂ ਤਾਂ ਪਹਿਲਾਂ ਸਾਨੂੰ ਵਰਨਮਾਲਾ ਦੀ ਜਿਹੜੀ ਮਹਾਰਨੀ ਹੈ ਉਹ ਸਿੱਖਣੀ ਪੈਂਦੀ ਹੈ। ਸੋ ਇਸ ਕਰਕੇ ਧਰਮ ਜਿਹੜਾ ਆ ਪਹਿਲਾਂ ਦਰੜਾਉਣਾ ਪੈਂਦਾ, ਤੇ ਜਦੋਂ ਬੰਦਾ ਧਰਮ ਦੀ ਪੌੜੀ ਤੇ ਪੈਰ ਰੱਖਦਾ ਤੇ ਫੇਰ ਉਸ ਦੇ ਅੰਦਰ ਵਲਵਲੇ ਉੱਠਦੇ ਨੇ। ਉਹ ਸੋਚਦਾ ਕਿ ਮੈਂ ਕਿਹੋ ਜਿਹਾ ਬਣਾ, ਮੈਂ ਕੀ ਬਣਨਾ, ਕੀ ਚਾਹੁੰਦਾ ਆ। ਤਾਂ ਕਬੀਰ ਜੀ ਨੇ ਬਹੁਤ ਸੋਹਣਾ ਖਿਆਲ ਦਿੱਤਾ, ਉਹ ਨਿਗੇਟ ਕਰਦੇ ਜਾਂਦੇ ਨੇ, ਮਾਈਨਸ ਕਰਦੇ ਜਾਂਦੇ ਨੇ ਚੀਜ਼ਾਂ। ਕਹਿੰਦੇ ਨੇ ਕਿ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਕਿ ਮੈਂ ਇੰਨਾ ਕੁ ਆਪਣੇ ਆਪ ਨੂੰ ਹੁਣ ਮੈਂ ਨੀਵਾਂ ਕਰ ਲੈਣਾ, ਜਾਂ ਇੰਨਾ ਕੁ ਮੈਂ ਆਪਣੇ ਆਪ ਨੂੰ ਅਭਿਮਾਨ ਆਪਣੇ ਅੰਦਰੋਂ ਘਟਾ ਲੈਣਾ, ਆਪਣੀ ਹੋਮੇ ਮਾਰ ਲੈਣੀ ਹੈ, ਕਿ ਮੈਂ ਰਾਹ ਦਾ ਰੋੜਾ ਬਣ ਜਾਵਾਂ, ਆਪਣੇ ਮਨ ਦਾ ਜਿਹੜਾ ਅਭਿਮਾਨ ਹੈ ਮੇਰਾ ਇੱਦਾਂ ਟੁੱਟੂਗਾ, ਤੇ ਕਿਉਂਕਿ ਮੈਂ ਸਾਰਿਆਂ ਦੀ ਚਰਨ ਧੂੜ ਬਣਨਾ, ਸੋ ਰੋੜਾ ਬਣਾ ਮੈਂ, ਤੇ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਹਿੰਦੇ ਨੇ ਕਿ ਜੇ ਕੋਈ ਇੰਨਾ ਆਪਣੇ ਆਪ ਨੂੰ ਨੀਵਾਂ ਸਮਝੇ, ਸਾਰਿਆਂ ਦੀ ਰੇਣਕਾ ਸਮਝੇ, ਤਾਂ ਫੇਰ ਉਸ ਨੂੰ ਭਗਵਾਨ ਮਿਲਦਾ। ਫਿਰ ਕਬੀਰ ਜੀ ਅੱਗੇ ਕਹਿੰਦੇ ਨੇ, ਇਹਦਾ ਜਵਾਬ ਫੇਰ ਦਿੰਦੇ ਨੇ, ਕਹਿੰਦੇ ਕਬੀਰ ਰੋੜਾ ਹੁਆ ਤੋ ਕਿਆ ਪਾਇਆ, ਪੰਥੀ ਕਹੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿੰਦੇ ਵੀ ਜੇ ਮੈਂ ਰੋੜਾ ਬਣ ਜਾਵਾਂ ਤਾਂ, ਪਰ ਇਹਦਾ ਤਾਂ ਕੋਈ ਹੱਲ ਨਹੀਂ ਹੈਗਾ, ਹੋ ਸਕਦਾ ਆ ਮੈਂ ਕਿਸੇ ਦੇ ਪੈਰ ਚ ਲੱਗਾਂ ਜਿਹੜਾ ਪੰਥ ਤੇ ਉਸ ਰਾਹ ਤੇ ਤੁਰਦਾ ਹੋਵੇ, ਉਹਨੂੰ ਦੁੱਖ ਪਹੁੰਚੇ ਮੇਰੇ ਰੋੜੇ ਬਣਨ ਦੇ ਨਾਲ। ਨਹੀਂ, ਕਹਿੰਦੇ ਮੈਂ ਰੋੜਾ ਵੀ ਨਹੀਂ ਬਣਨਾ, ਮੈਂ ਧੂੜ ਬਣਨਾ ਆ, ਮੈਂ ਉਹ ਤੋਂ ਵੀ ਬਰੀਕ ਧੂੜ ਬਣ ਜਾਣਾ ਕਿ ਕਿਸੇ ਦੇ ਸੱਟ ਵੀ ਨਾ ਲੱਗੇ ਮੇਰੇ ਧੂੜ ਬਣਨ ਦੇ ਨਾਲ। ਹੁਣ ਉਸ ਤੋਂ ਬਾਅਦ ਕਹਿੰਦੇ ਆ ਕਿ ਕਬੀਰ ਖੇ ਹੋਈ ਤੋ ਕਿਆ ਭਇਆ, ਜਾ ਉੱਡ ਲਾਗੇ ਅੰਗ, ਹਰਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਪਰ ਧੂੜ ਬਣਨ ਨਾਲ ਮਸਲਾ ਹੱਲ ਹੋਜੂਗਾ ਕੀ? ਮੈਂ ਆਪਣੇ ਆਪ ਲਈ ਤਾਂ ਠੀਕ ਹੋ ਜਾਂਗਾ, ਮੈਨੂੰ ਮਿਲ ਜਾਏਗੀ, ਪਰ ਮੈਂ ਦੂਸਰਿਆਂ ਦੇ ਲਈ ਇੱਕ ਮੈਲ ਬਣ ਜਾਵਾਂਗਾ, ਮੈਂ ਉੱਡਾਂਗਾ, ਦੂਜਿਆਂ ਦੇ ਉੱਤੇ ਡਿੱਗਾਂਗਾ, ਉਹਨਾਂ ਨੂੰ ਗੰਦਾ ਕਰਾਂਗਾ। ਨਹੀਂ, ਇੱਦਾਂ ਵੀ ਨਹੀਂ ਹੋਣੀ, ਇਹਦੇ ਨਾਲੋਂ ਮੈਂ ਪਾਣੀ ਬਣ ਜਾ, ਸਰਬੰਗ ਪਾਣੀ ਬਣ ਜਾਵਾਂ, ਤੇ ਫਿਰ ਮੈਂ ਕਿਸੇ ਦੇ ਮੈਲ ਵੀ ਨਹੀਂ ਲਾਊਂਗਾ, ਮੈਂ ਮੈਲ ਲਾਉਣ ਵਾਲਾ ਬਣ ਜਾਊਂਗਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਪਾਣੀ ਹੁਆ ਕਿਆ ਪਿਆ, ਸੀਰਾ ਤਾਤਾ ਹੋਏ। ਕਹਿੰਦੇ ਵੀ ਪਾਣੀ ਬਣ ਜਾ ਤਾਂ ਫਿਰ ਤਾਂ ਮੈਂ ਫਿਰ ਮੈਂ ਕੀ ਬਣ ਜਾਂਗਾ, ਕਦੇ ਮੈਂ ਠੰਡਾ ਹੋ ਜਾਊਂਗਾ, ਕਦੇ ਮੈਂ ਤੱਤਾ ਹੋ ਜਾਊਂਗਾ, ਕਦੇ ਭਾਵ ਬਣ ਜਾਊਂਗਾ, ਮੈਂ ਤਾਂ ਆਪਣੇ ਰੂਪ ਹੀ ਬਦਲੀ ਜਾਵਾਂਗਾ, ਪਾਣੀ ਦੇ ਰੂਪ ਬਹੁਤ ਬਦਲਦੇ ਨੇ। ਕਹਿੰਦੇ ਨੇ ਅਖੀਰ ਨੂੰ ਤੱਤ ਕੱਢਦੇ ਨੇ, ਕਹਿੰਦੇ ਅਸਲ ਦੇ ਵਿੱਚ ਜੇ ਤੁਸੀਂ ਉੱਥੇ ਤੱਕ ਪਹੁੰਚਣਾ ਆ ਤਾਂ ਤੁਹਾਨੂੰ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਜਿੱਦਾਂ ਦਾ ਪਰਮਾਤਮਾ ਆਪ ਹੈ ਉਦਾਂ ਦਾ ਹੀ ਹੋਣਾ ਪੈਣਾ ਆ। ਕਿਸੇ ਵੀ ਤੱਤ ਕਿਸੇ ਦੀ ਵੀ ਕਾਪੀ ਨਹੀਂ ਕਰਨੀ ਆਪਾਂ, ਕਿਸੇ ਦੇ ਵੀ ਵਰਗਾ ਨਹੀਂ ਹੋਣਾ, ਪਰਮਾਤਮਾ ਵਰਗਾ ਹੀ ਹੋਣਾ ਆ। ਇਸ ਦੇ ਵਿੱਚ ਬੜੇ ਡੂੰਘੇ ਭਾਵ ਨਿਕਲਦੇ ਨੇ ਕਿ ਅਸੀਂ ਜਿਨ੍ਹਾਂ ਦੇ ਮਗਰ ਲੱਗਦੇ ਹਾਂ, ਆਪਣੇ ਗੁਰ ਪੀਰ ਜਾਂ ਕਿਸੇ ਦੀ ਕਿਤਾਬ ਵੀ ਪੜ੍ਹਦੇ ਹਾਂ, ਜਾਂ ਕੋਈ ਵੀ ਡੇਰੇ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਤਾਂ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਇਹਦੇ ਵਰਗੇ ਹੋ ਜਾਈਏ, ਉਹ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ, ਉਹਦੀ ਕਾਪੀ ਕਰਨ ਲੱਗ ਜਾਈਏ। ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਡੇਰਾਵਾਦ ਕਿੰਨਾ ਪ੍ਰਫੁੱਲਤ ਹੋਇਆ, ਲੋਕ ਉਦਾਂ ਦੀਆਂ ਕਾਪੀਆਂ ਕਰਨ ਲੱਗ ਗਏ ਜਿੱਦਾਂ ਦੇ ਉਹ ਬਣਦੇ ਆ, ਉਹਦੇ ਵਰਗੇ ਉਦਾਂ ਹੀ ਗੱਲਾਂ ਕਰਨੀਆਂ। ਪਰ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਕਿ ਤੁਸੀਂ ਕਾਪੀ ਨਹੀਂ ਕਰਨੀ, ਤੁਸੀਂ ਕਿਸੇ ਵਰਗਾ ਨਹੀਂ ਹੋਣਾ, ਹਰ ਕੋਈ ਆਪਣੀ ਕਿਸਮਤ ਲੈ ਕੇ ਆਇਆ। ਅਗਰ ਅਧਿਆਤਮਕ ਪੰਥ ਤੇ ਚੱਲਣਾ ਹੈ ਤਾਂ ਰੱਬ ਨੂੰ ਪਾਉਣਾ ਹੈ ਤਾਂ ਰੱਬ ਵਰਗਾ ਹੀ ਹੋਣਾ ਪੈਣਾ ਹੈ, ਕਿਉਂਕਿ ਵਸਤੂ ਅੰਦਰ ਤਾਂ ਹੀ ਵਸਤ ਸਮਾ ਸਕਦੀ ਹੈ ਜੇ ਦੋਨਾਂ ਦਾ ਇੱਕੋ ਜਿਹੀ ਸ਼ੁੱਧਤਾ ਹੋਵੇ। ਸੋਨੇ ਦੇ ਅੰਦਰ ਸੋਨਾ ਤਾਂ ਹੀ ਰਲਾਏਗਾ ਜੇ ਦੋਨੋਂ ਹੀ ਇੱਕੋ ਇੱਕ ਸ਼ੁੱਧ ਕੈਰਟ ਦੇ ਹੋਣ, 24 ਕੈਰਟ ਦੇ ਹੋਣ, ਜਿੰਨੇ ਵੀ ਹੋਣ। ਸੋ ਇਸ ਕਰਕੇ ਸਿਧਾਂਤ ਇਹੀ ਹੈ ਕਿ ਆਪਣੇ ਆਪ ਨੂੰ ਇੰਨਾ ਸ਼ੁੱਧ ਕਰ ਲੈਣਾ ਕਿ ਪਰਮਾਤਮਾ ਦੇ ਵਿੱਚ ਅਸੀਂ ਮਰਜ ਹੋ ਜਾਈਏ। ਸੋ ਇਹ ਸੀ ਭਾਵ ਤੇ ਜਿਹੜੀ ਇੱਕ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਗਿਆਨੀ ਸੰਤੋਖ ਸਿੰਘ ਜੀ ਨੂੰ ਵੀ ਆਲਮ ਦਿਓ। ਅਸ਼ਟਵਕਰ ਗੀਤਾ ਪੜ੍ਹ ਰਿਹਾ ਸੀ ਮੈਂ ਤੇ ਉਸ ਦੇ ਵਿੱਚ ਬਹੁਤ ਸੁੰਦਰ ਖਿਆਲ ਦਿੱਤਾ ਹੈ ਅਸ਼ਟਵਕਰ ਗੀਤਾ ਦੇ ਵਿੱਚ। ਅਸ਼ਟਵਕਰ ਮੁਨੀ ਹੋਏ ਨੇ, 8-9 ਸਾਲ ਦੀ ਸ਼ਾਇਦ ਉਮਰ ਸੀ, ਤੇ ਉਹਨਾਂ ਨੇ ਰਾਜਾ ਜਨਕ ਦੇ ਨਾਲ ਸੰਵਾਦ ਕੀਤਾ ਸੀ, ਤੇ ਰਾਜਾ ਜਨਕ ਨੇ ਉਹਨਾਂ ਤੋਂ ਗਿਆਨ ਦੀ ਗੋਸ਼ਟ ਕੀਤੀ ਸੀ, ਤੇ ਉਸ ਦੇ ਵਿੱਚ ਕਹਿੰਦੇ ਨੇ ਕਿ ਜਿਹੜੀ ਬੁੱਧੀ ਦੀ ਪਹੁੰਚ ਹੈ ਚਲਾਕੀਆਂ ਨਾਲ ਨਹੀਂ ਪਾਇਆ ਜਾ ਸਕਦਾ, ਗਿਣਤੀਆਂ ਨਾਲ ਨਹੀਂ ਪਾਇਆ ਜਾ ਸਕਦਾ ਪਰਮਾਤਮਾ। ਪਰਸੋਂ ਹੀ ਮੈਂ ਤੇ ਮਨਪ੍ਰੀਤ ਸ਼ਬਦ ਆਪਣੇ ਆਪ ਡਿਸਕਸ਼ਨ ਕਰ ਰਹੇ ਸੀ, ਉਸ ਦੇ ਵਿਚ ਇਕ ਸ਼ਬਦ ਆਇਆ ਸੀ ਕਿ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਈਏ ਗਣੀ ਸਹਿਸ, ਕਿ ਜਿਹੜੇ ਖੱਤਰੀ ਬ੍ਰਾਹਮਣ ਸੂਦ ਵੈਸ ਜੇ ਗਿਣਤੀਆਂ ਵਿਚ ਆ ਜਾਈਏ ਤਾਂ ਜਿਹੜੀ ਨਿਰਤ ਕਿ ਨਵਰਿਤ ਜਿਹੜੀ ਆਪਣੀ ਲੀਨਤਾ ਆ ਪਰਮਾਤਮਾ ਚ ਸਮਾ ਜਾਣਾ ਜਿਹੜਾ ਆ ਉਹ ਗਿਣਤੀਆਂ ਗਣੀ ਸਹਿਸ ਗਿਣਤੀਆਂ ਜਿਹੜੀ ਸੰਸਾਰ ਦੀ ਗਿਣਤੀ ਹੈ ਇਹਦੇ ਕਰਕੇ ਨਹੀਂ ਗਿਣਤੀਆਂ ਮਿਣਤੀਆਂ ਕਰਕੇ ਨਹੀਂ ਹੋ ਸਕਦਾ। ਹੁਣ ਇੱਥੇ ਇੱਕ ਹੋਰ ਵੀ ਤੱਤ ਨਿਕਲਦਾ ਕਿ ਜਿਹੜਾ ਅੱਖਰ ਸਾਇੰਸ ਹੈ ਉਹ ਸਹਿਸ ਤੋਂ ਬਣਿਆ ਹੈ। ਸਹਿਸ ਦਾ ਮਤਲਬ ਹੁੰਦਾ ਕਿ ਸੰਸਾਰ ਜੋ ਗਿਣਤੀ ਜਾ ਗਿਆ ਦਿਖਾਈ ਦੇਣ ਵਾਲਾ, ਕਹਿੰਦੇ ਪਰਮਾਤਮਾ ਸਹਿਸ ਵਿਚ ਨਹੀਂ ਹੈ। ਸੋ ਜਿਹੜੇ ਰੌਲਾ ਪਾਉਂਦੇ ਨੇ ਨਾ ਲੋਕ ਸਾਇੰਸ ਵਿਗਿਆਨ ਆ ਮਹਾਨ, ਇਹਦੇ ਵਿਚ ਉਹ ਚੀਜ਼ਾਂ ਹੈ ਹੀ ਨਹੀਂ। ਸੋ ਉਹ ਸਲੋਕ ਇਸ ਤਰ੍ਹਾਂ, ਮੈਂ ਸੰਸਕ੍ਰਿਤ ਦਾ ਸਲੋਕ ਨਹੀਂ ਪੜਾਂਗਾ, ਪਰ ਕਹਿੰਦੇ ਕਿ ਬੁੱਧੀ ਦੀ ਪਹੁੰਚ ਕੇਵਲ ਮਾਇਆ ਦੇ ਕਾਰਜ ਸੰਸਾਰ ਤੱਕ ਹੀ ਹੈ। ਮਮਤਾ ਹੰਕਾਰ ਤੇ ਕਾਮਨਾ ਰਹਿਤ ਆਤਮ ਗਿਆਨੀ ਸੰਸਾਰ ਵਿਚ ਹੀ ਸ਼ੋਭਦਾ ਹੈ। ਜਿਹੜਾ ਇਹ ਤੋਂ ਬਾਹਰ ਹੋ ਜਾਂਦਾ ਉਸ ਦੀ ਸ਼ੋਭਾ ਹੁੰਦੀ ਹੈ। ਫਿਰ ਅੱਗੇ ਕਹਿੰਦੇ ਨੇ ਅਗਲੇ ਸ਼ਲੋਕ ਚ ਕਿ ਅਵਿਨਾਸ਼ੀ ਸੰਤਾਪ ਰਹਿਤ ਆਤਮਾ ਨੂੰ ਦੇਖ ਚੁੱਕੇ ਮੁਨੀ ਭਾਵ ਗੁਰਮੁਖ ਦੇ ਲਈ ਕਿੱਥੇ ਵਿਦਿਆ ਤੇ ਕਿੱਥੇ ਵਿਸ਼ਵ ਕਿੱਥੇ ਦੇਹ ਤੇ ਕਿੱਥੇ ਮੈਂ ਮੇਰਾ ਭਾਵ, ਉਹਦੇ ਲਈ ਇਹ ਕੋਈ ਚੀਜ਼ ਮਾਇਨਾ ਨਹੀਂ ਰੱਖਦੀਆਂ। ਸੋ ਇਹ ਸੀ ਵਿਚਾਰ ਅੱਜ ਦਾ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਭਾਜੀ ਹੋਣਾਂ ਦਾ ਕਿ ਉਨ੍ਹਾਂ ਨੇ ਸ਼ਬਦ ਸਾਂਝਾ ਕੀਤਾ, ਤੇ ਗਿਆਨੀ ਜੀ ਨੂੰ ਆਲਨ ਦਿਓ, ਫਿਰ ਆਪਾਂ ਹੋਰ ਵੀ ਵਿਚਾਰਾਂ ਕਰਾਂਗੇ ਚਲੰਤ ਮਾਮਲਿਆਂ ਤੇ ਵੀ ਤੇ ਹੋਰ ਵੀ। ਤੇ ਲਓ ਤੁਹਾਨੂੰ ਇੱਕ ਢਾਡੀ ਵਾਰ ਤੋਂ ਸ਼ੁਰੂ ਕਰਾਉਂਦੇ ਹਾਂ ਜੀ, ਨਵੇਂ ਸਟਾਈਲ ਦੀਆਂ ਆ ਰਹੀਆਂ ਨੇ ਅੱਜ, ਤੇ ਢਾਡੀ ਜਥਾ ਗੁਰਪ੍ਰੀਤ ਸਿੰਘ ਸ਼ਾਇਦ ਲਾਂਡਰਾਂ ਵਾਲੇ ਨੇ, ਦ ਰੀਅਲ ਸਰਦਾਰ। ਉਸ ਤੋਂ ਬਾਅਦ ਫਿਰ ਆਪਾਂ ਮੌਸਮ ਦੀ ਜਾਣਕਾਰੀ ਤੇ ਹੋਰ ਸੁਨੇਹੇ ਲਵਾਂਗੇ।
ਜਦੋਂ ਪੀੜ ਕੌਮ ਤੇ ਬਣ ਆਵੇ ਸਿਰ ਤਲੀ ਟਕਾ ਹੈ ਹੱਲ ਕਰਦਾ, ਫਿਰ ਰਣ ਚੰਦੇਗਾ ਵਾਹ ਵਾਹ ਕੇ ਕਾਲ ਨੂੰ ਵੈਰੀਆਂ ਵੱਲ ਕਰਦਾ। ਪੁੱਤ ਦਸ਼ਮੇਸ਼ ਦਾ ਕੋਈ ਬਣੇ ਵਿਰਲਾ ਜੋ ਗੁਰੂ ਬਚਨਾ ਤੇ ਅਮਲ ਕਰਦਾ। ਅਸਲੀ ਸਰਦਾਰ ਤਾਂ ਉਹੀ ਏ ਜੋ ਸਰਦਾਰਾਂ ਵਾਲੀ ਗੱਲ ਕਰਦਾ। ਲਾਂਡਰਾਂ ਵਾਲਿਆ ਗੋਬਿੰਦ ਗੜੀਆ ਸੱਚ ਕਹਿੰਦਾ। ਅਸਲੀ ਸਰਦਾਰ ਤਾਂ ਉਹੀ ਏ ਜੋ ਸਰਦਾਰਾਂ ਵਾਲੀ ਗੱਲ ਕਰਦਾ। ਗੁਰਸਿੱਖ ਗੋਬਿੰਦ ਸਿੰਘ ਦੇ ਕੇ ਵੱਖਰੀ ਕੌਮ ਸਜਾ ਦਿੱਤੀ, ਹੱਕ ਸੱਚ ਲਈ ਲੜਨ ਵਾਲੀ ਤਲਵਾਰ ਬਣਾ ਦਿੱਤੀ।
ਜੀ ਆਇਆਂ ਨੂੰ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਸੱਤੀ ਸਿੰਘ ਜੀ ਪ੍ਰੋਗਰਾਮ ਚ ਸ਼ਾਮਲ ਹੋਏ ਸੀ ਸੁਬਹ ਤੋਂ ਹੀ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਹਾਂਜੀ, ਬੜਾ ਚੰਗਾ ਲੱਗਿਆ ਕੱਲ ਤੁਹਾਨੂੰ ਗੁਰਦੁਆਰਾ ਸਾਹਿਬ ਦੇਖਿਆ, ਸੇਵਾ ਕਰ ਰਹੇ ਸੀ। ਤੇ ਮੈਂ ਦੱਸਦਾ ਕਿ ਗਿਆਨੀ ਪਿੰਦਰਪਾਲ ਸਿੰਘ ਜੀ ਬੁਲਗੁਲਗੇ ਆਏ ਹੋਏ ਸਨ ਪਿਛਲੇ ਦੋ ਦਿਨ ਤੋਂ, ਰਾਤ ਦੇ ਕਥਾ ਦੀਵਾਨ ਚੱਲ ਰਹੇ ਸੀ। ਬਹੁਤ ਹੀ ਚੰਗਾ ਲੱਗਿਆ, ਮੈਂ ਵੀ ਗਿਆ ਸੀ, ਉਨ੍ਹਾਂ ਨੂੰ ਅਟੈਂਡ ਕੀਤਾ ਤੇ ਬਹੁਤ ਹੀ ਸੋਹਣੀ ਵਿਆਖਿਆ ਉਨ੍ਹਾਂ ਨੇ ਕੀਤੀ ਆ ਤੇ ਸਾਰੀ ਸੰਗਤ ਨੇ ਬੜਾ ਸਲਾਹਿਆ। ਤੇ ਵਰਿੰਦਰ ਚੀਮਾ ਸਾਡੇ ਨਾਲ ਮਿਲਡੂਰੇ ਤੋਂ ਆ ਗਏ ਨੇ ਤੇ ਉਹ ਵੀ ਕੋਟ ਭੇਜ ਰਹੇ ਨੇ ਕਿ ਵਾਹਿਗੁਰੂ ਕਹਿੰਦੇ ਇੱਕ ਓਂਕਾਰ ਦੁੱਖ ਕੱਟ ਦੁਨੀਆਂ ਦੇ ਵੱਡ ਖੁਸ਼ੀਆਂ ਖੇੜੇ, ਵੰਡ ਖੁਸ਼ੀਆਂ ਖੇੜੇ ਅਰਦਾਸ ਦਾ ਤਿਆਰ ਰਚਨਾ ਵਿਚ ਤੇਰੇ। ਮਾਫ਼ੀ ਚਾਹੁੰਦਾ ਮੈਂ ਅੱਜ ਦਾ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਦਾ ਤਿਆਰ ਚਰਨਾ ਵਿਚ ਤੇਰੇ। ਕੁਲਵੀਰ ਸਿੰਘ ਧੰਜੂ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ ਧੰਜੂ ਸਾਹਿਬ? ਠੀਕ ਠਾਕ। ਵਿਜੇ ਵਿਰਦੀ ਜੀ, ਤੁਹਾਡੇ ਦੋ ਕੱਪ ਚਾਹ ਦੇ ਮਿਲ ਗਏ ਨੇ ਤੇ ਤੀਜਾ ਤੁਸੀਂ ਭੇਜ ਦਿਓ ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਬੜੀ ਛੇਤੀ ਆ ਰਹੇ ਨੇ। ਤੇ ਨਵੀਂ ਪੱਡਾ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਕਹਿ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਬਾਜੀ, ਕਹਿੰਦੇ ਦੀਵਾਲੀ ਦੀਆਂ ਮੁਬਾਰਕਾਂ ਇਸ ਵਾਰੀ ਭੇਜ ਰਹੇ ਸੀ ਤੇ ਦੀਵਾਲੀ ਕਨਫਿਊਜ਼ਿੰਗ ਜਿਹੀ ਸੀ, ਮੁਬਾਰਕਾਂ ਲਈ ਫੋਨ ਕਰੀਦਾ ਸੀ ਤੇ ਮੂਹਰੇ ਵਾਲਾ ਹੈਪੀ ਬੰਦੀ ਛੋੜ ਦਿਵਸ ਦੱਸ ਕੇ ਝਾੜ ਝੰਪ ਕਰ ਦਿੰਦਾ ਸੀ। ਦੈਨ ਆਈ ਡਿਸਾਈਡਿਡ ਨਾਟ ਟੂ ਕਾਲ ਐਨੀ ਵਨ, ਵਾਈ ਦਿਸ ਥਿੰਗ ਚੇਂਜ। ਇੱਕ ਥੋੜੀ ਜਿਹੀ ਨਫ਼ਰਤ ਦੀ ਲਹਿਰ ਚੱਲ ਰਹੀ ਹੈ ਜੀ ਤੇ ਸਾਡੇ ਵਿਚ, ਤੇ ਉਹ ਜਿਹੜੀ ਆਪਾਂ ਘਟਾਉਣੀ ਹੈ, ਆਪਾਂ ਨੂੰ ਲੋੜ ਨਹੀਂ ਹੈਗੀ ਇਹੋ ਜਿਹੀਆਂ ਨਫ਼ਰਤਾਂ ਦੀ। ਤੇ ਕੋਈ ਗੱਲ ਨਹੀਂ, ਆਪਣੇ ਆਪਾਂ ਦਿਵਸ ਮਨਾਉਣੇ ਆ, ਆਪਣੇ ਗੁਰਪੁਰਬ ਮਨਾਉਣੇ ਆ ਤੇ ਅਗਰ ਕੋਈ ਹੋਰ ਵੀ ਮਨਾਉਂਦਾ ਆ ਤਾਂ ਅਸੀਂ ਉਹਨਾਂ ਨੂੰ ਵੀ ਵਧਾਈਆਂ ਦੇਣੀਆਂ ਤੇ ਉਹ ਵੀ ਸਾਨੂੰ ਦੇਣ। ਇਹ ਐਕਸਚੇਂਜ ਹੁੰਦੀ ਹੈ, ਪਿਆਰ ਹੁੰਦਾ, ਇੱਕ ਦੂਜੇ ਦਾ ਸਤਿਕਾਰ ਹੁੰਦਾ। ਕੋਈ ਗੱਲ ਨਹੀਂ, ਤੁਸੀਂ ਆਪਣਾ ਚੰਗਾ ਕੰਮ ਨਾ ਛੱਡੋ। ਇਹ ਥੋੜੇ ਬਹੁਤ ਆਤ ਨਹੀਂ ਹੈਗੀ, ਇੱਦਾਂ ਕੁਛ ਲੋਕ ਨੇ ਜਿਹੜੇ ਇਸ ਤਰ੍ਹਾਂ ਨਫ਼ਰਤ ਭਰੀਆਂ ਗੱਲਾਂ ਕਰਦੇ ਨੇ ਤੇ ਚਲੋ ਕੋਈ ਗੱਲ ਨਹੀਂ, ਆਪਾਂ ਬਾਅਦ ਚੋਂ ਕਰਾਂਗੇ। ਗਿਆਨੀ ਜੀ ਨੂੰ ਆਲਣ ਦਿਓ। ਸੁਰਜੀਤ ਧਾਲੀਵਾਲ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸੁਰਜੀਤ ਜੀ। ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਹਨਾਂ ਨੇ ਕਿਹਾ ਕਿ ਕਬੀਰ ਜੀ ਨੇ ਹੰਕਾਰ ਨੂੰ ਮਾਰਿਆ ਸੀ। ਬਿਲਕੁਲ ਜੀ, ਤਾਂ ਹੀ ਤਾਂ ਉਹ ਭਗਤ ਸੀ। ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗਿਆਨੀ ਜੀ ਆ ਰਹੇ ਨੇ ਬੜੀ ਛੇਤੀ ਹਰਪ੍ਰੀਤ ਜੀ, ਤੇ ਉਹਨਾਂ ਨੂੰ ਤੁਹਾਡੀ ਫਤਿਹ ਆਪਾਂ ਪਾਸ ਔਨ ਕਰ ਦਾਂਗੇ। ਤੇ ਅੱਜ ਦੇ ਦਿਹਾੜੇ ਲਈ ਤੁਹਾਨੂੰ ਵੀ ਸ਼ੁਭ ਕਾਮਨਾਵਾਂ, ਬੈਸਟ ਆਫ ਲੱਕ। ਤੇ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਮੌਸਮ ਦੀ ਜਾਣਕਾਰੀ ਸ਼ੁਰੂ ਕਰਦੇ ਹਾਂ ਜੀ। ਤੁਹਾਡੇ ਡਾਰਵਿਨ ਤੋਂ ਕਰ ਲਈ, ਅੱਜ ਬਹੁਤ ਗਰਮ ਰਹਿਣਾ, ਤੁਹਾਡੇ ਤੱਤਾ ਰਹਿਣਾ, 35 ਡਿਗਰੀ, ਹੋ ਸਕਦਾ ਹੋਰ ਵੀ ਜ਼ਿਆਦਾ ਟੈਂਪਰੇਚਰ ਹੋ ਜਾਵੇ। ਖੈਰ, ਗਰਜ ਨਾਲ ਛਿੱਟਾਂ ਪੈਣਗੀਆਂ, ਦੁਪਹਿਰ ਤੋਂ ਬਾਅਦ ਸਕੂਨ ਹੋਵੇਗਾ। ਤੇ ਕੇਨਸ ਦੇ ਵਿਚ 31 ਡਿਗਰੀ, ਹਲਕੇ ਸ਼ਾਵਰ। ਬ੍ਰਿਸਬਨ ਦੇ ਵਿਚ 26 ਡਿਗਰੀ, ਬੱਦਲਬਾਈ ਹਲਕੀ ਹੋਏਗੀ। ਤੇ ਇਸ ਵੇਲੇ ਕੌਫਸਾਰਬਰ ਦੇ ਵਿਚ ਦਿਨ ਐਨ ਖਿੜਿਆ ਹੋਇਆ ਪਰ ਸ਼ਾਮ ਨੂੰ ਤੂਫਾਨ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ, 24 ਡਿਗਰੀ। ਕੈਨਬਰਾ ਦੇ ਵਿਚ 24 ਡਿਗਰੀ, ਮੈਲਬਨ ਦੇ ਵਿਚ 20 ਡਿਗਰੀ, ਐਡਲੇਡ ਦੇ ਵਿਚ ਐਨ ਦਿਨ ਨਿਖਰਿਆ ਰਹੇਗਾ ਤੇ 25 ਡਿਗਰੀ। 27 ਡਿਗਰੀ ਗਰਜ ਨਾਲ ਛਿੱਟਾਂ ਪਰਥ ਦੇ ਵਿਚ ਪੈਣ ਦੀ ਸੰਭਾਵਨਾ। ਤੇ ਐਲਿਸ ਸਪ੍ਰਿੰਗ ਮੌਸਮ ਬਿਲਕੁਲ ਸਾਫ਼ ਰਹੇਗਾ, 29 ਡਿਗਰੀ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਤੇ ਮੌਸਮ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਲਿਸਟ ਜਾਰੀ ਹੋ ਚੁੱਕੀ ਹੈ 2018-19 ਦੇ ਵਿਚ ਸਮੁੰਦਰੀ ਤੂਫਾਨ ਜਿਹੜੇ ਆਉਣੇ ਨੇ, ਟ੍ਰੋਪੀਕਲ ਸਾਈਕਲੋਨ ਜਿਨ੍ਹਾਂ ਨੂੰ ਕਹਿੰਦੇ ਨੇ, ਤੇ ਉਨ੍ਹਾਂ ਦੇ ਨਾਮ ਜਿਹੜੇ ਆ ਪਹਿਲਾਂ ਹੀ ਰੱਖ ਦਿੱਤੇ ਜਾਂਦੇ। ਤੁਹਾਨੂੰ ਇੱਕ ਵਾਰੀ ਦੱਸਿਆ ਵੀ ਸੀ, ਅਸੀਂ ਸਾਰੇ ਸਾਂਝੇ ਕੀਤੇ ਸੀ ਕਿ ਜਿਹੜੇ ਇਹ ਨਾਮ ਹੈ, ਟ੍ਰੇਸੀ ਹੋ ਗਿਆ, ਓਵਨ ਹੋ ਗਿਆ, ਇਹ ਕਿੱਦਾਂ ਰੱਖਦੇ ਨੇ। ਇਹਦੀ ਇੱਕ ਪ੍ਰੋਟੋਕਾਲ ਹੈ ਦੁਨੀਆਂ ਦੇ ਵਿਚ ਕਿ ਕੋਈ ਵੀ ਸਮੁੰਦਰੀ ਤੂਫਾਨ ਹੁੰਦਾ ਤੇ ਉਹਦੇ ਪਹਿਲਾਂ ਹੀ ਨਾਮ ਰੱਖੇ ਹੁੰਦੇ ਨੇ, ਕਿਉਂਕਿ ਫਿਰ ਉਹਨੂੰ ਉਹਦਾ ਨਾਂ ਲੈ ਕੇ, ਉਸ ਘਟਨਾ ਦਾ ਨਾਂ ਲੈ ਕੇ ਚੇਤਾ ਕਰਨਾ ਸੌਖਾ ਹੋ ਜਾਂਦਾ ਕਿ ਸਾਈਕਲੋਨ ਟ੍ਰੇਸੀ ਆਇਆ ਸੀ, ਸਾਈਕਲੋਨ ਆ ਆਇਆ ਸੀ। ਤੇ ਹੁਣ ਜਿਹੜੇ ਇਸ ਸਾਲ ਆਸਟ੍ਰੇਲੀਆ ਦੇ ਪਾਣੀਆਂ ਦੇ ਵਿਚ ਸਮੁੰਦਰੀ ਤੂਫਾਨ ਉੱਠਣਗੇ, ਉਨ੍ਹਾਂ ਦੇ ਨਾਮ ਜਿਹੜੇ ਨੇ, ਅਗਲੇ ਪਹਿਲਾ ਹੋਏਗਾ ਓਵਨ, ਤੇ ਉਸ ਤੋਂ ਬਾਅਦ ਪੈਨੀ, ਫਿਰ ਆਇਲੀ ਤੇ ਫਿਰ ਸਵਾਨਾ। ਸੋ ਇਹ ਚਾਰ ਨਾਮ ਦਿੱਤੇ ਗਏ ਨੇ ਸਮੁੰਦਰੀ ਤੂਫਾਨਾਂ ਵਾਸਤੇ। ਤੇ ਅੰਮ੍ਰਿਤਸਰ ਸਾਹਿਬ ਦੇ ਵਿਚ ਇਸ ਵੇਲੇ 13 ਡਿਗਰੀ ਹੈ ਤੇ ਦਿਨਾਂ ਨੂੰ 28 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਗੱਲਾਂ ਗੱਲਾਂ ਵਿਚ ਹੀ ਹੋਰ ਮੈਸੇਜ ਵੀ ਸਾਡੇ ਨਾਲ ਸਾਂਝੇ ਹੋਏ ਨੇ। ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਜੀ ਤੇ ਮੈਲਬਰਨ ਤੋਂ ਸੁਨੇਹਾ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰੁਪਿੰਦਰ ਜੀ। ਤੇ ਜਸ ਹੁਣੇ ਵੀ ਆ ਗਏ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ ਤੇ ਇੱਕ ਗੀਤ ਸੁਣਨਾ ਚਾਹੁੰਦੇ ਤਰਸੇਮ ਜੱਸੜ ਦਾ। ਮੈਂ ਕੋਸ਼ਿਸ਼ ਕਰਾਂਗਾ ਗੀਤ ਲਾਉਣ ਦੀ, ਪਰ ਗੱਲਾਂ ਬਾਤਾਂ ਅੱਜ ਸ਼ਾਇਦ ਸਾਡੀਆਂ ਜ਼ਿਆਦਾ ਹੋਣ ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਬੜੀ ਛੇਤੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਮੈਲਬਰਨ ਤੋਂ। ਲਓ ਤੁਹਾਨੂੰ ਫਿਰ ਇੱਕ ਗੀਤ ਸੁਣਾਵਾਂ ਫਿਰ ਵਧੀਆ ਜਿਹਾ। ਚਲੋ ਦੋ ਗੀਤ ਹੈ ਹਿੰਦੀ ਦੇ, ਪਰ ਚਲੋ ਮੈਂ ਆਹ ਸੁਣਾਉਣਾ ਫਿਰ ਕਿਸ਼ੋਰ ਕੁਮਾਰ ਜੀ ਦਾ ਤੁਹਾਨੂੰ ਸੁਣਾਉਣਾ ਗੀਤ, ਬਹੁਤ ਸੋਹਣਾ ਗੀਤ।
ऐसे न मुझे तुम देखो, सीने से लगा लूंगा तुमको मैं, चुरा लूंगा तुमसे दिल में छुपा लूंगा। ऐसे न मुझे तुम देखो, सीने से लगा लूंगा तुमको मैं, चुरा लूंगा तुमसे दिल में छुपा लूंगा। हे 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 शोला भड़काया है, दूर से तुमने इस दिल को कितना तरसाया है। मैं अब इस दिल के सारे अरमान निकालूंगा, तुमको मैं चुरा लूंगा तुमसे दिल में छुपा लूंगा। ऐसे न मुझे तुम देखो, सीने से लगा लूंगा तुमको मैं, चुरा लूंगा तुमसे दिल में छुपा लूंगा। दामन में चुनकर हम फूल भर लेंगे, रास्ते के कांटे सारे दूर कर लेंगे। प्यार के दामन में चुनकर हम फूल भर लेंगे, रास्ते के कांटे सारे कर लेंगे। जाने मन तुमको अपनी मैं जान बना लूंगा, तुमको मैं चुरा लूंगा तुमसे दिल में छुपा लूंगा। ऐसे न मुझे तुम देखो, सीने से लगा लूंगा तुमको मैं, चुरा लूंगा तुमसे दिल में छुपा लूंगा। ए हे हे हे
जी, ਬਹੁਤ ਸੋਹਣਾ ਗੀਤ ਸੀ, ਦਿਲ ਸੇ ਦਿਲ ਮਿਲੇ ਫਿਲਮ ਦੇ ਵਿੱਚੋਂ। ਤੇ ਜਸ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹਨੇ ਕੁਛ ਫੋਟੋਆਂ ਭੇਜੀਆਂ ਨੇ, ਟਰੈਕਟਰ ਦੀਆਂ ਸਪਰੇ ਕਰਦੇ ਦੀਆਂ, ਠੀਕ ਹੈ, ਕੈਂਗਰੂ ਆਇਆ ਹੋਇਆ ਉਹਨਾਂ ਦੇ ਸਾਹਮਣੇ। ਮੈਂ ਕੋਸ਼ਿਸ਼ ਕਰਾਂਗਾ ਫੋਟੋਆਂ ਅਪਲੋਡ ਕਰਨ ਦੀਆਂ। ਤਾਂ ਗੌਰਵ ਸ਼ਰਮਾ ਹੁਣਾਂ ਨੇ ਵੀ ਸਾਡੇ ਨਾਲ ਤਸਵੀਰ ਸਾਂਝੀ ਕੀਤੀ ਹੈ ਜੀ। ਤੇ ਕੋਈ ਬੰਦਾ ਪਹਿਲਾਂ ਹੀ ਸਟੈਚੂ ਆਫ ਯੂਨਿਟੀ ਦੇ ਉੱਤੇ ਰਜੇਸ਼ ਲਵ ਪਿੰਕੀ ਲਿਖ ਗਿਆ। ਆਹ ਨਹੀਂ ਨਹੀਂ ਨਹੀਂ, ਗਲਤ ਹੈ ਜੀ, ਨਹੀਂ ਲਿਖਿਆ, ਇਹ ਫੋਟੋਸ਼ਾਪ ਹੋਈ ਪਈ ਆ ਤੇ ਠੀਕ ਨਹੀਂ ਲੱਗ ਰਿਹਾ ਕੰਮ ਇਹ। ਤੇ ਜਗਤਾਰ ਜੌਲ ਭਾਜੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਭਾਈ ਸਾਹਿਬ ਤੂਫਾਨਾਂ ਦਾ ਨਾਮ ਪਹਿਲਾਂ ਮਨੀਲਾ ਵਾਲੇ ਏ ਤੋਂ ਸ਼ੁਰੂ ਕਰ ਲੈਂਦੇ ਹਨ, ਜੋ ਤੂਫਾਨ ਮਾਦਾ ਦੇ ਨਾਮ ਵਾਲਾ ਹੁੰਦਾ ਉਹ ਬਾਹਲਾ ਤੇਜ਼ ਨਹੀਂ ਹੁੰਦਾ, ਜੋ ਨਾਰੀ ਨਾਮ ਵਾਲਾ ਆ ਉਹ ਬਹੁਤ ਖਤਰਨਾਕ ਹੁੰਦਾ। ਵੈਸੇ ਇਹ ਤੱਤ ਕੱਢੇ ਸੀ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਕਿ ਜਿਹੜੇ ਫੀਮੇਲ ਨਾਮ ਨੇ ਤੂਫਾਨਾਂ ਦੇ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ, ਪਤਾ ਨਹੀਂ ਆਟੋਮੈਟਿਕਲੀ ਹੈ। ਪਰ ਬਾਅਦ ਦੇ ਵਿੱਚ ਉਹ ਦੇਖਣ ਚ ਮਿਲਿਆ ਜਿੱਦਾਂ ਤੁਹਾਡੀ ਆਬਜ਼ਰਵੇਸ਼ਨ ਹੈ ਕਿ ਪਹਿਲਾਂ ਮੇਲ ਤੋਂ ਸ਼ੁਰੂ ਕਰਦੇ ਨੇ ਫਿਰ ਫੀਮੇਲ ਤੋਂ ਸ਼ੁਰੂ ਕਰਦੇ ਨੇ ਨਾਮ। ਹੁੰਦਾ ਇਹ ਹੈ ਕਿ ਪੈਟਰਨ ਜਿਹੜਾ ਸਮੁੰਦਰੀ ਤੂਫਾਨਾਂ ਦਾ ਕਿ ਜਿਹੜਾ ਪਹਿਲਾ ਤੂਫਾਨ ਹੈ ਉਹ ਇੰਨਾ ਖਤਰਨਾਕ ਨਹੀਂ ਹੁੰਦਾ, ਉਹ ਕਿਉਂਕਿ ਪਹਿਲਾ ਹੁੰਦਾ ਇਸ ਕਰਕੇ ਉਹ ਬਿਲਡ ਕਰਦਾ ਹੌਲੀ ਹੁੰਦਾ, ਤੇ ਬਾਕੀ ਜਿਹੜਾ ਦੂਜੇ ਤੂਫਾਨ ਦੇ ਲਈ ਫਿਰ ਸਾਰੇ ਪੈਰਾਮੀਟਰ ਸਾਰੇ ਜਿਹੜੇ ਉੱਥੇ ਤਿਆਰ ਹੁੰਦਾ ਹੈ ਕਿ ਉਹ ਪੂਰੇ ਫਿਰ ਜ਼ੋਰ ਨਾਲ ਆਉਂਦਾ ਹੈ। ਇਸ ਕਰਕੇ ਜਿਹੜਾ ਦੂਜਾ ਤੂਫਾਨ ਹੈ ਉਹ ਹਮੇਸ਼ਾ ਖਤਰਨਾਕ ਹੁੰਦਾ, ਤੀਜਾ ਫਿਰ ਥੋੜਾ ਘੱਟ ਹੁੰਦਾ, ਇੱਦਾਂ ਪੈਟਰਨ ਚੱਲਦੇ ਨੇ। ਸੋ ਆਟੋਮੈਟਿਕਲੀ ਜਿਹੜੇ ਪਹਿਲਾ ਮੇਲ ਨਾਮ ਹੈ ਤੇ ਦੂਜਾ ਫੀਮੇਲ, ਸੋ ਫੀਮੇਲ ਤੂਫਾਨ ਜਿਹੜੇ ਦੂਜੇ ਤੂਫਾਨ ਨੇ ਉਹ ਕਾਫੀ ਖਤਰਨਾਕ ਹੁੰਦੇ ਨੇ, ਤੇ ਇਹਤੋਂ ਹੀ ਚੁਟਕਲੇ ਬਣ ਗਏ, ਬੜੇ ਚੁਟਕਲੇ ਬਣੇ ਆ ਪਿਛਲੇ ਕੁਛ ਸਾਲਾਂ ਦੇ ਵਿੱਚ, ਤੇ ਤੁਹਾਡੀ ਆਬਜ਼ਰਵੇਸ਼ਨ ਬਿਲਕੁਲ ਸਹੀ ਹੈ। ਤੇ ਇਸ ਦਾ ਸਾਇੰਟੀਫਿਕ ਰੀਜ਼ਨ ਇਹ ਹੈ ਕਿ ਜਿਹੜੇ ਪਹਿਲੇ ਤੂਫਾਨ ਦੇ ਲਈ ਉਹ ਸਾਰਾ ਜਿਹੜਾ ਮਾਹੌਲ ਹੈ ਹਜੇ ਤਿਆਰ ਨਹੀਂ ਹੋਇਆ ਹੁੰਦਾ, ਇਸ ਕਰਕੇ ਉਹ ਘੱਟ ਪਾਵਰਫੁਲ ਹੁੰਦਾ ਆ। ਤੇ ਦੋਸਤੋ ਆਪਾਂ ਇੱਦਾਂ ਕਰਦੇ ਹਾਂ ਕਿ ਇੱਕ ਗੀਤ ਹੋਰ ਸੁਣਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਗਿਆਨੀ ਸੰਤੋਖ ਸਿੰਘ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ।
ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, की है मौसम दा हाल, किस देश ने कीती नुक्ता चीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
प्रोग्राम दिल वाली गल चल रहा है ते चलन वालियां ने, ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ। ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਦੇਸ਼ ਵਿਦੇਸ਼ ਤੋਂ। ਤੇ ਘੜੀ ਇਸ ਵੇਲੇ 9:32 ਦਿਖਾ ਰਹੀ ਹੈ, ਦਿਨ ਸ਼ਨਿਚਰਵਾਰ 10 ਨਵੰਬਰ 2018 ਦੀ ਸੁਬਹਾ ਨੂੰ ਸਿਡਨੀ ਸਮੇਂ ਦੇ ਮੁਤਾਬਿਕ। ਤੇ ਮੈਲਬਨ ਤੋਂ ਮੇਰੇ ਨਾਲ ਗਿਆਨੀ ਜੀ ਸ਼ਾਮਲ ਹੋ ਚੁੱਕੇ ਨੇ। ਸਤਿ ਸ੍ਰੀ ਅਕਾਲ ਗਿਆਨੀ ਜੀ, ਕੀ ਹਾਲ ਚਾਲ ਹੈ ਤਾਇਆ ਜੀ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ। ਮੇਰੇ ਮੂੰਹ ਬੋਲੇ ਕਵਾਂਗੇ ਨਕਲੀ ਭਤੀਜੇ,
ਮੂੰਹ ਬੋਲੇ ਕਹਿੰਦਾ ਜੀ ਨਕਲੀ ਤਾਂ ਫਿਰ ਨਕਲੀ ਜਿਹਾ ਲੱਗਦਾ ਕੰਮ।
ਉਹ ਨਾ ਇੱਥੇ ਕੋਈ ਸਾਲਾਂ ਦੀ ਗੱਲ ਆ, ਤੁਹਾਨੂੰ ਪਤਾ ਨਿਊ ਕਾਸਲ ਚ ਡਾਕਟਰ ਵਾਹਵਾ ਨੇ ਆਪਣੇ।
ਹਾਂਜੀ ਹਾਂਜੀ।
ਤੇ ਇੱਕ PhD ਡਾਕਟਰ ਪ੍ਰੋਫੈਸਰ ਸੀ ਦਿੱਲੀ ਤੋਂ।
ਅੱਛਾ ਜੀ।
ਤੇ ਉਹ ਨਵਾਂ ਸੀ ਤੇ ਮੈਂ ਜਾਣ ਸੀਗਾ ਜੀ ਇਹ ਡਾਕਟਰ ਸਿੰਧ ਨੇ, ਇਹ ਡਾਕਟਰ ਖਹਿਰਾ ਨੇ, ਇਹ ਡਾਕਟਰ ਮਾਨਕੂ ਨੇ, ਇਉਂ ਕਰਦੇ ਆ।
ਅੱਛਾ ਜੀ।
ਮੈਂ ਉਹਨਾਂ ਬਾਰੇ ਕਿਹਾ, ਮੈਂ ਕਿਹਾ ਜੀ ਇਹ ਵੀ ਕਾਗਜ਼ੀ ਡਾਕਟਰ ਨੇ।
ਅੱਛਾ, ਕਾਗਜ਼ੀ ਡਾਕਟਰ
ਕਾਗਜ਼ੀ ਡਾਕਟਰ ਹੀ ਹੋਏ। ਉਹ ਉਹਨਾਂ ਦੇ ਵਿਚਾਰਾ ਚੁੱਪ ਰਿਹਾ, ਬਜੁਰਗ ਸੀ, ਤੇ ਬਾਅਦ ਦੇ ਵਿੱਚ ਮੈਨੂੰ ਕਹਿੰਦਾ ਵੀ ਜਦੋਂ ਤੁਸੀਂ ਕਿਹਾ ਨਾ ਕਾਗਜ਼ੀ ਡਾਕਟਰ, ਮੈਂ ਅੰਦਰੋਂ ਨਾ ਸੜ ਬਲ ਕੇ ਕੋਲੇ ਹੋ ਗਿਆ। ਪਰ ਬਾਅਦ ਚ ਮੈਂ ਸੋਚਿਆ ਵੀ ਵਾਕਿਆ ਹੀ ਮੈਂ ਹੈ ਤੇ ਕਾਗਜ਼ੀ ਡਾਕਟਰ ਹੀ ਆ। ਇਸ ਤਰ੍ਹਾਂ ਵੀ ਕਿਤੇ ਅਟੁਕਵਾਂ ਜਿਹਾ ਲਫ਼ਜ਼ ਲੱਗ ਜਾਵੇ ਨਾ ਬਈ ਨਕਲੀ ਭਤੀਜੇ, ਮੂੰਹ ਬੋਲੇ ਭਤੀਜੇ, ਤੇ ਚਲੋ ਬਣ ਗਈ ਨਾ ਗੱਲ।
ਉਹ ਤਾਂ ਗੱਲ ਬਣਦੀ ਆ। ਹੁਣ ਤਾਂ ਤੁਸੀਂ ਤਾਂ ਏਦਾਂ ਕਹਿ ਰਹੇ ਜਿੱਦਾਂ ਭਤੀਜਿਆਂ ਚ ਵੀ ਮਿਲਾਵਟ ਹੋ ਰਹੀ ਆ ਅੱਜ ਕੱਲ, ਜਿੱਦਾਂ ਇੱਕ ਤਾਂ ਹੁੰਦੀ ਅਸਲੀ ਚੀਜ਼ਾਂ ਮਾਰਕੀਟ ਜਾ ਰਹੀ ਆ, ਇੱਕ ਹੁੰਦਾ ਵੀ ਭਤੀਜੇ ਵੀ ਨਕਲੀ ਆ ਰਹੇ। ਖੈਰ ਤਾਇਆ ਜੀ, ਹੁਣ ਇਹ ਦੱਸੋ ਵੀ ਸੁੱਖ ਹੈ, ਤੁਸੀਂ ਮੈਲਬਨ ਬੈਠੇ ਹੋ, ਇਲੈਕਸ਼ਨਾਂ ਤਾਂ ਨੀ ਕਰਵਾਉਣ ਜਾ ਰਹੇ, ਉੱਥੇ ਵੋਟਾਂ ਆ, ਕਿਤੇ ਕੈਂਪੇਨ ਤੇ ਤਾਂ ਨੀ ਗਏ ਹੋ?
ਉਹ ਨਹੀਂ, ਮੈਨੂੰ ਗੱਲ ਇਹ ਆ ਵੀ ਕਿਸੇ ਨੇ ਨਾ ਕੋਈ ਗੈਸਟ ਪ੍ਰਾਹੁਣਾ ਗਿਆ ਤੇ ਉਹਨਾਂ ਦਾ ਬੱਚਾ ਕਹੇ ਅੰਕਲ ਤੁਸੀਂ ਫੇਰ ਵੀ ਆਓਗੇ?
ਅੱਛਾ।
ਉਹ ਕਹਿੰਦਾ ਵੀ ਹਾਂ ਮੈਂ ਫੇਰ ਵੀ ਆਊਂਗਾ। ਕਹਿੰਦਾ ਨਹੀਂ ਤੁਸੀਂ ਫੇਰ ਨਹੀਂ ਆਉਣਾ। ਕਹਿੰਦਾ ਨਹੀਂ ਆਊਂਗਾ ਮੈਂ। ਕਹਿੰਦਾ ਮੈਨੂੰ ਪਤਾ ਹੈ ਨਾ ਤੁਸੀਂ ਫੇਰ ਨਹੀਂ ਆਉਣਾ।
ਅੱਛਾ।
ਕਹਿੰਦਾ ਵੀ ਕਿਉਂ, ਤੈਨੂੰ ਕਿਵੇਂ ਪਤਾ? ਕਹਿੰਦਾ ਹੁਣ ਜਾਓਗੇ ਤਾਂ ਫੇਰ ਆਓਗੇ ਨਾ।
ਇਹ ਬਿਨਾਂ ਗੱਲ ਇਹ ਕਾਂਡ ਤੁਹਾਡੇ ਨਾਲ ਵਰਤ ਗਿਆ ਲੱਗਦਾ ਮੈਨੂੰ, ਬੱਚੇ ਵਾਲਾ।
ਸ਼ੁਕਰ ਯਾਰ ਇਹਨਾਂ ਦੇ ਘਰ ਬੱਚਾ ਕੋਈ ਨੀ ਸੀਗਾ। ਉਹ ਬੱਚੇ ਵੱਡੇ ਹੋ ਗਏ, ਆਪਣੇ ਆਪਣੇ ਘਰ ਚਲੇ ਗਏ ਆ, ਤੇ ਇਸ ਲਈ ਮੈਨੂੰ ਉਹ ਬੱਚੇ ਦਾ ਸਾਹਮਣਾ ਨੀ ਕਰਨਾ ਪਿਆ। ਸੱਦਿਆ ਸੀ ਮੈਨੇ ਉਹਨਾਂ ਦੇ ਫੰਡ ਰੇਜ਼ਿੰਗ ਡਿਨਰ ਵਾਲੀ ਰਾਤ ਨੂੰ।
ਅੱਛਾ ਜੀ।
ਤੇ ਮੈਂ ਹੁਣ ਜਾਂਦਾ ਹੀ ਨੀ ਇੱਥੋਂ।
ਕਿਆ ਬਾਤ ਤਾਇਆ ਜੀ, ਇਲੈਕਸ਼ਨਾਂ ਕਾਫੀ ਭੱਖੀਆਂ ਪਈਆਂ ਨੇ ਮੈਲਬਨ ਦੇ ਵਿਚ, ਸੂਬਾ ਇਲੈਕਸ਼ਨਾਂ ਨੇ ਸਟੇਟ ਦੀਆਂ, ਤੇ ਆਪਣੇ ਡਾਕਟਰ ਤਰਲੋਚਨ ਸਿੰਘ ਹੁਣੀ ਵੀ ਕਰੇਨਬਰਨ ਇਲਾਕੇ ਤੋਂ ਖੜੇ ਨੇ, ਜਿਨ੍ਹਾਂ ਦੀ ਤੁਸੀਂ
ਰਹਿ
ਕੀਤੀ ਹੋਈ ਆ। ਹੋਰ ਵੀ ਆਪਣੇ ਕੁਲਦੀਪ ਕੌਰ ਨੇ, ਤੇ ਆਪਣੇ ਗੁਰਦਾਵਰ ਸਿੰਘ ਹੁਣੀ ਆ, ਹੋਰ ਇਕ ਗਗਨਦੀਪ ਸਿੰਘ ਹੁਣੀ ਆ। ਤੇ ਕੀ ਮਾਹੌਲ ਹੈ ਉੱਥੇ, ਮਤਲਬ ਕਿਸ ਤਰ੍ਹਾਂ ਲੱਗਦਾ?
ਦੇਖੋ ਇੰਡੀਆ ਵਾਲਾ ਮਾਹੌਲ ਤੇ ਹੈ ਨੀ ਗਾ, ਤੇ ਆਪਣਾ ਲੋਕੀ ਜਿਹੜੇ ਵੀ ਉਮੀਦਵਾਰ ਆ ਲੋਕਾਂ ਦੇ ਘਰਾਂ ਚ ਬਰੋਚਰ ਸੁੱਟ ਆਉਂਦੇ ਆ, ਤੇ ਉਹਨਾਂ ਦੇ ਸੁੱਟ ਨੀ ਆਉਂਦੇ, ਮਤਲਬ ਵੀ ਉਹਨਾਂ ਦੇ ਲੈਟਰ ਬਕਸਾਂ ਚ ਪਾ ਆਉਂਦੇ ਆ, ਤੇ ਬਾਕੀ ਆਪਣੇ ਗੱਲਬਾਤ ਚੱਲਦੀ ਰਹਿੰਦੀ ਆ। ਤੇ ਕੀ ਉਹਨੂੰ ਕਹਿੰਦੇ ਨੇ ਵੀ ਇੰਡੀਆ ਵਾਲਾ ਵਾਂਗੂ ਰੌਲਾ ਰੱਪਾ, ਤੇ ਤੁਹਾਨੂੰ ਪਤਾ ਹੀ ਆ ਵੀ ਆਸਟ੍ਰੇਲੀਆ ਚ ਨਹੀਂ ਹੁੰਦਾ, ਵੋਟਰ ਨੂੰ ਹਰੇਕ ਨੂੰ ਵੋਟ ਪਾਉਣ ਲਈ ਜਾਣਾ ਪੈਂਦਾ, ਨਹੀਂ ਤੇ ਉਹਨੂੰ ਜੁਰਮਾਨਾ, 3 ਵਾਰੀ ਜੁਰਮਾਨਾ ਮੈਂ ਭਰ ਚੁੱਕਿਆ ਵੋਟ ਨਾ ਪਾਉਣ ਤੇ। ਇਹ ਹਰ ਸਿਟੀਜ਼ਨ ਨੂੰ ਵੋਟਰ ਬਣਨਾ ਪੈਂਦਾ, ਵੋਟਰ ਬਣੇ ਨੂੰ ਵੋਟ ਪਾਉਣੀ ਪੈਂਦੀ ਆ, ਘਰਾਂ ਚੋਂ ਕੱਢ ਕੇ ਲਿਜਾਣ ਦੀ ਲੋੜ ਨਹੀਂ ਪਈ। ਤੇ ਖੁਸ਼ੀ ਵਾਲੀ ਗੱਲ ਆ ਵੀ ਕਰੇਨਬਰਨ ਤੋਂ ਨਾ ਲੋਅਰ ਹਾਊਸ MP ਸੀਟ ਲਈ, ਇਹ ਸੀਟ ਤੋਂ ਇੱਕੋ ਹੀ ਆਪਣਾ ਪੰਜਾਬੀ ਖੜਾ, ਹੋਰ ਕੋਈ ਨੀ ਖੜਾ, ਮਤਲਬ ਕੋਈ ਇੰਡੀਅਨ ਏਸ਼ੀਅਨ ਨਹੀਂ ਮੁਕਾਬਲੇ ਤੇ ਖਲੋਤਾ, ਤੇ ਇਸ ਲਈ ਚਾਂਸਿਸ ਬਹੁਤ ਚੰਗੇ ਨੇ। ਇਹ ਬਾਕੀ ਹੋਰ ਕੈਂਡੀਡੇਟ ਖੜੇ ਨੇ, ਉਹ ਦੂਜਿਆਂ ਹਲਕਿਆਂ ਤੋਂ ਖੜੇ ਨੇ, ਤੇ ਕੁਝ ਅਪਰ ਹਾਊਸ ਲਈ ਖਲੋਤੇ ਨੇ। ਇਸ ਲਈ ਡਾਕਟਰ ਤਰਲੋਚਨ ਸਿੰਘ ਹੋਰਾਂ ਦੇ ਮੁਕਾਬਲੇ ਤੇ ਕੋਈ ਆਪਣੇ ਭਾਈਚਾਰੇ ਦੇ ਵਿੱਚੋਂ ਕੋਈ ਨੀ ਜਿਹੜਾ ਵੋਟਾਂ ਵੰਡਾ ਸਕੇ।
ਕਰੇਨਬੋਰਨ ਦੇ ਵਿੱਚ ਆਪਣਾ ਭਾਈਚਾਰਾ ਬਹੁਤ ਜ਼ਿਆਦਾ ਹੁਣ ਹੋ ਗਿਆ ਤੁਹਾਨੂੰ ਤਾਇਆ ਜੀ ਗੇਮਾਂ ਵੀ ਇੱਥੇ ਹੀ ਹੋ ਰਹੀਆਂ ਆਪਣੀਆਂ ਸਿੱਖ ਖੇਡਾਂ ਵੀ ਗ੍ਰੇਨਬਰਨ ਇਲਾਕੇ ਇੱਥੇ ਹੋ ਰਹੀਆਂ ਤੇ ਇਸ ਤਰ੍ਹਾਂ ਕਰਦੇ ਹਾਂ ਵੀ ਆਪਾਂ ਨਾਲ ਦੀ ਨਾਲ ਸੁਨੇਹੇ ਵੀ ਲੈ ਲੈਣੇ ਆ ਤੁਹਾਡੇ ਗ੍ਰੇਨਬਰਨ ਚੋਂ ਹੀ ਸਰਮਾ ਬੱਸ ਸਾਹਿਬ ਤੁਹਾਨੂੰ ਫਤਿਹ ਬੁਲਾ ਰਹੇ ਨੇ ਤੇ ਕਹਿੰਦੇ ਤਾਇਆ ਜੀ ਫਤਿਹ ਜੀ ਗੁਰਫਤਿਹ ਜੀ ਤੇ ਤੁਹਾਡੀਆਂ ਤਸਵੀਰਾਂ ਇਹਨਾਂ ਨਾਲ ਦੇਖੀਆਂ ਸੀ ਤੇ ਮੈਨੂੰ ਵੀ ਫਿਰ ਥੋੜਾ ਜਿਹਾ ਹੋ ਗਿਆ ਮੈਂ ਕਿਹਾ ਤਾਇਆ ਜੀ ਕੱਲੇ ਕੱਲੇ ਘੁੰਮ ਰਹੇ ਨੇ ਤੇ ਗੌਰਵ ਸ਼ਰਮਾ ਜੀ
ਇਹ ਕਿੱਥੋਂ ਨੇ ਗੌਰਵ ਸ਼ਰਮਾ ਜੀ
ਇਹ ਵਿਨੀਪੈਗ ਤੋਂ ਜੀ ਕੈਨੇਡਾ ਤੋਂ ਹਾਂਜੀ
ਇਹਨਾਂ ਨਾਲ ਮੇਰੀ ਗੁਫ਼ਤਗੂ ਹੁੰਦੀ ਰਹਿੰਦੀ ਆ
ਹਾਂਜੀ ਹਾਂਜੀ
ਦੂਰ ਬੜੀ ਰਹਿੰਦੇ ਨੇ
ਦੂਰ ਹਾਂਜੀ ਇਹ ਸਾਤੋਂ ਦੂਰ ਹੈ ਆਪਣੇ ਦਾਪ ਤੋਂ ਤਾਂ ਨੇੜੇ ਹੀ ਆ ਜਿੱਥੇ ਕਹਿੰਦੇ ਨੇ ਕਿ ਹਾਂਜੀ ਦੇਖੋ ਆਪਣਾ ਆਪਣਾ ਨਜ਼ਰੀਆ ਨਾ ਉਹ ਕਹਿੰਦੇ ਨਹੀਂ ਜੀ ਮੈਂ ਤਾਂ ਆਪਣੇ ਘਰ ਦੇ ਨੇੜੇ ਹੀ ਰਹਿੰਦਾ ਘਰ ਚ ਹੀ ਰਹਿੰਦਾ ਤੇ ਤੁਹਾਨੂੰ ਹੀ ਦੂਰ ਲੱਗਦਾ ਗੌਰਵ ਸ਼ਰਮਾ ਕਹਿੰਦੇ ਨੇ ਕਿ ਅੱਜ ਕੱਲ ਚਾਚੇ ਭਤੀਜਿਆਂ ਦੀ ਜ਼ਿਆਦਾ ਨਹੀਂ ਬਣ ਰਹੀ ਚਾਚਾ ਰਣਜੀਤ ਬ੍ਰਹਮਪੁਰਾ ਤੇ ਭਤੀਜੇ ਸੁਖਵੀਰ ਬਾਦਲ ਉੱਤੇ ਕੱਢੀ ਗਾਲ ਬਾਰੇ ਤਾਇਆ ਜੀ ਦੀ ਟਿੱਪਣੀ ਹੋਵੇ ਉਹ ਦੇਖੋ ਜੀ ਤਾਇਆ ਜੀ ਕਮਾਲੇ ਕਰ ਗਏ ਜੀ ਅਕਾਲੀ ਦਲ ਦੇ ਉਹ ਤਾਂ ਬ੍ਰਹਮਪੁਰਾ ਸਾਹਿਬ ਤਾਂ ਉਹਨਾਂ ਨੇ ਮਤਲਬ ਨਾ ਮਿੱਠੀ ਜੀ ਗਾਲ ਕੱਢੇ ਦਿੱਤੀ ਕੀ ਖਿਆਲ ਹੈ ਤੁਹਾਡਾ ਇਹ ਮਤਲਬ ਇਹ ਨਾਰਮਲ ਗੱਲ
ਵੈਸੇ ਉਹ ਢੁਕੀ ਨੀ ਗੱਲ ਉਹਦੇ ਤੇ ਕਿਉਂਕਿ ਇੱਕ ਤੋਂ ਐਮ ਪੀ ਆ
ਹਾਂਜੀ
ਸੀਨੀਅਰ ਅਕਾਲੀ ਲੀਡਰਸ਼ਿਪ ਚੋਂ ਆ ਤੇ ਗੁਰਮੁਖਾਂ ਵਾਲਾ ਸੁੰਦਰ ਚਿੱਟਾ ਦਾੜਾ ਆ ਤੇ ਉਹ ਫਿਰ ਮਾਝੇ ਦਾ ਜੱਟ ਜੀ ਹੋਇਆ ਨਾ ਕੋਈ ਉਹ ਜੱਟ ਪਾਉਣਾ ਕਦੀ ਨਾ ਕਦੇ ਪ੍ਰਗਟ ਹੋ ਹੀ ਜਾਂਦਾ ਤੇ ਕੋਈ ਗੱਲ ਚਾਚੇ ਭਤੀਜਿਆਂ ਨੂੰ ਵੈਸੇ ਆਮ ਹੀ ਗਾਲਾਂ ਕੱਢ ਦਿੰਦੇ ਆ ਪਿੰਡਾਂ ਦੇ ਵਿੱਚ ਇਹ ਕੋਈ ਏਡੀ ਵੱਡੀ ਗੱਲ ਨਹੀਂ
ਠੀਕ ਹੈ ਜੀ ਚਲੋ ਲੱਕੀ ਖੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤਾਂ ਵਿਜੇ ਵਿਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੈਂ ਗਿਆਨੀ ਜੀ ਦਾ ਬਹੁਤ ਵੱਡਾ ਫੈਨ ਹੈ ਗਿਆਨੀ ਜੀ ਸਤਿ ਸ੍ਰੀ ਅਕਾਲ ਸਿਡਨੀ ਤੋਂ ਹੈ ਇਹ ਤੇ ਸਾਡੇ ਨਾਲ ਰਾਜਵੰਤ ਜੀ
ਰਾਜਵੰਤ ਕੌਣ
ਹਾਂਜੀ ਰਾਜਵੰਤ ਸਿੱਖ ਹੋ ਜੀ ਐਡਲੇਡ ਤੋਂ ਆਏ ਸੀ ਉਹਨਾਂ ਨੇ ਵੀ ਫਤਿਹ ਬੁਲਾਈ ਹੈ ਤੇ ਇੱਕ ਨਾ ਖਬਰ ਆਈ ਆ ਕਹਿੰਦੇ ਹੁਣ ਇੱਕ ਨਵਾਂ ਲਾਅ ਬਣਿਆ ਕਿ ਜਿਹੜੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਧੋਣਾ ਪਵੇਗਾ ਅਸਲੇ ਤੋਂ ਹੱਥ ਕਹਿੰਦੇ ਆਹ ਤਾਂ ਭਾਜੀ ਉੱਦਾਂ ਫਾਈਨ ਕਰ ਦਿੰਦੇ ਜੇਲ ਕਰ ਦਿੰਦੇ ਆਹ ਤਾਂ ਦਿਲੇ ਹੀ ਤੋੜ ਦਿੱਤਾ ਜੱਟਾਂ ਦਾ ਅਸਲੇ ਦੱਸੋ ਇਹ ਤਾਂ ਮੈਂ ਕਹਿੰਦਾ ਚੰਗਾ ਹੋਇਆ
ਉਹ ਸਰਕਾਰ ਨੂੰ ਡਰ ਪੈ ਗਿਆ ਹੁਣ ਮੁਕਦਮਾ ਦਰਜ ਪਰਾਲੀ ਸਾੜਨ ਦਾ ਮੁਕਦਮਾ ਦਰਜ ਕਰਨ ਵਾਲੇ ਕਰਮਚਾਰੀਆਂ ਨੂੰ ਨਾ ਮਾਰ ਦੇਣ
ਇਹ ਵੀ ਗੱਲ ਹੋ ਸਕਦੀ ਹੈ ਹਰਪ੍ਰੀਤ ਸਿੰਘ ਜੁੜੇ ਨੇ ਗੰਡੀ ਪਿੰਡ ਵਾਲੇ ਸਿਡਨੀ ਤੋਂ ਤੇ ਕਹਿੰਦੇ ਭਾਊ ਜੀ ਐਂਡ ਵੈਲਕਮ ਟੂ ਫੁੱਫੜ ਸੰਤੋਖ ਸਿੰਘ ਜੀ
ਇਹ ਕੌਣ ਕੀ ਨਾਂ ਇਹਦਾ
ਹਰਪ੍ਰੀਤ ਸਿੰਘ ਹਰਪ੍ਰੀਤ
ਆਹ ਹਰਪ੍ਰੀਤ ਆ ਵਾਕੇ ਹਾਂਜੀ ਹਾਂਜੀ ਇਹ ਆਪਣੀ ਨਾ ਆਪਣਾ ਕੀ ਉਹਨੂੰ ਕਹਿੰਦੇ ਨੇ ਮੇਰੀ ਆਪਣੇ ਭਣੇਵੀਂ ਬਣੀ ਹਾਂਜੀ ਭਣੇਵੀਂ ਦਾ ਪਤੀ ਹੈ ਹਾਂਜੀ ਯੰਗ ਮੁੰਡਾ ਇਹ ਵੀ ਫੈਮਿਲੀ ਜਿਹੜੀ ਆ ਨਾ ਇਹ ਫੈਮਿਲੀ ਮਤਲਬ ਪੋਲੀਟੀਸ਼ਨ ਵਾਲੀ ਫੈਮਿਲੀ ਆ ਹਾਂਜੀ ਤੇ ਇਹਦੇ ਹਾਂ ਇਹਦੇ ਮਾਤਾ ਜੀ ਬਣੇ ਨੇ ਸਰਪੰਚ
ਅੱਛਾ ਜੀ
ਪਿੰਡ ਦੇ
ਤੇ
ਅਕਾਲੀਆਂ ਨੂੰ ਤੇ ਕਾਂਗਰਸੀਆਂ ਸਾਰਿਆਂ ਨੂੰ ਹਰਾ ਕੇ
ਅੱਛਾ ਇੰਡੀਪੈਂਡੈਂਟ ਆਜ਼ਾਦ
ਤੇ ਆਜ਼ਾਦ ਖੜ ਕੇ ਤੇ 60 ਲੱਖ ਰੁਪਇਆ ਸਿਰਫ ਖਰਚ ਕੀਤਾ
ਨਹੀਂ ਦੇਖੋ ਮੇਰੀ ਗੱਲ ਸੁਣੋ ਦੇਖੋ ਇਹ ਇੱਕ ਤਾਂ ਹੁੰਦੀ ਆ ਵੀ ਹੁਣ ਜਿਹੜੀ ਅਕਾਲੀ ਤੇ ਕਾਂਗਰਸ ਦੋਨਾਂ ਨੂੰ ਬਾਹਰ ਕੱਢ ਕੇ ਪਿੰਡ ਦਾ ਆਪਣਾ ਹੀ ਸਰਪੰਚ ਬਣਿਆ ਨਾ ਕਿ ਕਿਸੇ ਪਾਰਟੀ ਦਾ ਬਣਿਆ ਉਹ ਤਾਂ ਫਿਰ ਜਿੰਨੇ ਮਰਜ਼ੀ ਫਿਰ ਪੈਸੇ ਖਰਚਣੇ ਪੈ ਜਾਣ ਉਹ ਤਾਂ ਫਿਰ ਖਰਚਣੇ ਚਾਹੀਦੇ ਆ ਵੀ ਜਦ ਆਪਣੇ ਪਿੰਡ ਨੂੰ ਪੋਲੀਟਿਕਸ ਰਾਹਤ ਕਰਨਾ
ਮੈਂ ਫਿਰ ਇਹਦੇ ਡੈਡੀ ਨੂੰ ਕਿਹਾ ਮੈਂ ਕਿਹਾ ਵੀ ਪੈਸੇ ਤੇ ਖਰਚਦੇ ਆ ਲੋਕੀ ਵੀ ਗਰਾਂਟਾਂ ਗਰੂਟਾਂ ਮਿਲਦੀਆਂ ਇਧਰੋਂ ਉਧਰੋਂ ਵਿੱਚੋਂ ਖਰਚ ਪੱਠਾ ਪੂਰਾ ਕਰਨਾ ਤੇ ਤੁਸੀਂ ਸਰਕਾਰ ਦੇ ਬੰਦੇ ਸਰਕਾਰ ਨੇ ਗ੍ਰਾਂਟ ਦੇਣੀ ਆ ਸਰਕਾਰ ਦੇ ਕੈਂਡੀਡੇਟ ਨੂੰ ਹਰਾ ਕੇ ਤੁਸੀਂ ਸਰਪੰਚ ਬਣੇ ਹੋ ਤੇ ਤੁਹਾਨੂੰ ਤੇ ਗ੍ਰਾਂਟ ਵੀ ਨੀ ਮਿਲਣੀ ਤੇ ਤੁਸੀਂ 60 ਲੱਖ ਪੂਰਾ ਕਿੱਥੋਂ ਕਰੋਗੇ ਤੇ ਉਹ ਕਹਿੰਦੇ ਪੈਸੇ ਪੂਹੇ ਦੀ ਕੋਈ ਗੱਲ ਨੀ ਫਿਰ ਵਕਾਰ ਦਾ ਸਵਾਲ ਸੀ ਵਕਾਰ ਦੇ ਸਵਾਲ ਵਕਾਰ ਨੂੰ ਕਾਇਮ ਰੱਖਣ ਲਈ
ਨਹੀਂ ਠੀਕ ਹੈ
ਮਾਇਆ ਦੀ ਹਉਤੀ ਪਾਈ ਜਾਂਦੀ
ਬਾਹਰ ਦੀਆਂ ਪਾਰਟੀਆਂ ਜਿਹੜੀਆਂ ਨੇ ਉਹ ਇੰਟਰਫੇਅਰ ਕਰਦੀਆਂ ਨੇ ਪਿੰਡਾਂ ਦੇ ਵਿੱਚ ਆ ਕੇ ਤੇ ਪਿੰਡ ਦਾ ਆਪਣਾ ਇੰਡੀਪੈਂਡੈਂਟ ਸਰਪੰਚ ਹੋਣਾ ਚਾਹੀਦਾ ਮੈਂ ਤਾਂ ਇਹਦੇ ਹੱਕ ਚ ਖੈਰ ਚਲੋ ਬਿਲਕੁਲ। ਉਸ ਤੋਂ ਬਾਅਦ ਰਜਿੰਦਰ ਸਿੰਘ ਹੁਣੀ ਜੁੜੇ ਨੇ ਜਲੌਂਗ ਤੋਂ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਜਿੰਦਰ ਜੀ, ਤੇ ਜੀ ਐਸ ਚਾਹਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਬ੍ਰਿਸਬਨ ਤੋਂ, ਤੇ ਕਈ ਉਹਨਾਂ ਨੇ ਖਬਰਾਂ ਭੇਜੀਆਂ ਨੇ, ਇਹ ਵੀ ਆਪਾਂ ਸਾਂਝੀਆਂ ਕਰਾਂਗੇ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਇਧਰ ਗੋਲਡ ਕੋਸਟ ਦਾ ਇਲਾਕਾ ਹੈ ਜੀ ਇੱਕ ਪਿੰਪਾਮਾ, ਤੇ ਇਹ ਵੀ ਕਹਿੰਦੇ ਮਿੰਨੀ ਪੰਜਾਬ ਬਣ ਗਿਆ ਲੱਗਦਾ, ਕਹਿੰਦਾ ਕੌਂਸਲਰ ਬਣਾ ਕੇ ਹਟਣਗੇ ਆਪਣੇ ਬੰਦੇ ਇੱਥੋਂ ਵੀ ਕੋਈ ਨਾ ਕੋਈ, ਸੋ ਉੱਥੇ ਵੀ ਕਾਫੀ ਹੁਣ
ਪਿੱਛੇ ਜੁਲਾਈ ਦੇ ਮਹੀਨੇ ਜੇ ਮੈਂ ਗਿਆ ਸੀਗਾ ਗੋਲਡ ਕੋਸਟ,
ਹਾਂਜੀ,
ਤੇ ਉਹ ਭਲੋ ਭਲੋ ਰੇ ਕੀਰਤਨੀਆਂ ਵਾਲੇ ਅੱਧੀ ਰਾਤ ਨੂੰ ਲੈ ਗਏ ਸਮੁੰਦਰ ਦੇ ਕਿਨਾਰੇ।
ਅੱਛਾ ਜੀ।
ਤੇ ਉੱਥੇ ਤੇ ਕੋਈ ਆਪਣਾ ਪਰ ਅੱਧੀ ਰਾਤ ਨੂੰ ਕਿੱਥੇ ਲੋਕੀ ਫਿਰਦੇ ਸੀਗਾ, ਮੈਂ ਕਿਹਾ ਵੀ ਆਪਣਾ ਬੰਦਾ ਕੋਈ ਟੱਕਰਿਆ ਨੀ ਉਦੋਂ
ਅੱਧੀ ਰਾਤ ਨੂੰ। ਆਪਣੇ ਦੇਖੋ ਜੀ ਗੋਲਡ ਕੋਸਟ ਚੜਦਾ ਦਿਨ ਉਦਾਂ ਰਾਤ ਨੂੰ ਹੀ 8 ਵਜੇ, ਤੇ ਗਿਆਨੀ ਜੀ
ਇੱਕ ਬੱਚੀ ਆਈ ਨਾ ਸਾਈਕਲ ਤੇ, ਇੱਕ ਮਿੰਟ ਸਾਈਕਲ ਤੇ ਨਾ,
ਅੱਛਾ
ਬੱਚੀ ਉਹ ਆਪਣੀ ਸਿੱਖਾਂ ਦੀ ਸਟੂਡੈਂਟ ਵੀਜ਼ੇ ਤੇ ਆਈ ਸੀ, ਤੇ ਉਹ ਆਪਣਾ ਕੀ ਉਹਨੂੰ ਕਹਿੰਦੇ ਨੇ ਸਾਈਕਲ ਤੇ ਪੀਜ਼ਾ ਡਿਲੀਵਰ ਕਰ ਰਹੀ ਸੀ, ਵੇਖ ਲੋ ਅੱਧੀ ਰਾਤ
ਕੰਮ ਕਰ ਰਹੀ ਸੀ,
ਤੇ ਜਦੋਂ ਉਹਨੇ ਸਾਨੂੰ ਵੇਖਿਆ ਤੇ ਸਾਡੇ ਨਾਲ ਬੀਬਾ ਰਸਨਾ ਕੌਰ ਜੀ ਦੀ ਅਗਵਾਈ ਹੇਠਾਂ ਅਸੀਂ ਘੁੰਮ ਰਹੇ ਸੀਗੇ, ਉਹ ਆਣ ਕੇ ਬਿਨਾਂ ਜਾਣ ਪਛਾਣ ਤੋਂ ਸਾਈਕਲ ਸੁੱਟ ਕੇ ਨਾ ਜਾ ਕੇ ਧਾ ਕੇ ਗਲਵੱਕੜੀ ਪਾ ਲਈ ਉਹਨੇ ਰਸਨਾ ਜੀ ਨੂੰ, ਤੇ ਬੜੀ ਮਤਲਬ ਵੀ ਬੜਾ ਉਹ ਨਾ ਮਾਰਮਕ ਜਿਹਾ ਸਿਚੁਏਸ਼ਨ ਬਣ ਗਿਆ ਅੱਧੀ ਰਾਤ ਨੂੰ।
ਹਾਂਜੀ, ਉਹ ਕਈ ਵਾਰੀ ਜਾਂਦੇ ਬੱਚਿਆਂ ਦਾ ਨਾ, ਕਈ ਵਾਰੀ ਇੰਡੀਆ ਤੋਂ ਬੱਚੇ ਆਉਂਦੇ ਨੇ, ਉੱਥੇ ਹੋਰ ਐਕਸਪੈਕਟੇਸ਼ਨਸ ਹੁੰਦੀਆਂ, ਹੋਰ ਆਸਾਂ ਉਮੀਦਾਂ ਹੁੰਦੀਆਂ, ਇੱਥੇ ਆ ਕੇ ਜਦੋਂ ਫਿਰ ਫੀਸਾਂ ਵੀ ਦੇਣੀਆਂ।
ਕਿੰਨਾ ਚਿਰ ਉਹਨੇ ਗਲਵਾਕੜੀ ਛੱਡੀ ਨਾ, ਮੈਂ ਕਿਹਾ ਕੋਈ ਇਹਨਾਂ ਦੀ ਵਾਕਫ ਹੋਣੀ ਆ ਬੱਚੀ,
ਅੱਛਾ
ਤੇ ਉਹ ਕਹਿੰਦੇ ਨੀ ਵਾਕਫ, ਬਾਅਦ ਚ ਪੁੱਛਿਆ ਕਹਿੰਦੇ ਨੀ ਵਾਕਫ ਨੀ, ਬਸ ਉਹੀ ਉਹ ਸਾਨੂੰ ਵੇਖ ਕੇ ਭਾਵੁਕ ਹੋ ਗਈ।
ਠੀਕ ਠੀਕ, ਕਿਆ ਬਾਤ ਹੈ। ਤੇ ਸਾਡੇ ਨਾਲ ਇੱਧਰ ਪਰਮਿੰਦਰ ਸਿੰਘ ਵੀ ਜੁੜੇ ਨੇ ਕਰੇਨਬਰਨ ਤੋਂ ਹੀ ਰੂਪਲ ਹੋਣੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਕਹਿੰਦੀ ਜੀ ਤੁਹਾਨੂੰ ਵੀ ਬੁਲਾਈ ਆ, ਤੇ ਮੈਨੂੰ ਵੀ, ਕਹਿੰਦੇ ਮਿਲਦੇ ਆ ਜੀ ਫਿਰ ਸਿੱਖ ਗੇਮਸ ਤੇ। ਬਿਲਕੁਲ ਜੀ, ਉੱਥੇ 3-4 ਦਿਨ ਆਪਾਂ ਰਹਿਣਾ ਆ, ਤੇ ਗਿਆਨੀ ਜੀ ਵੀ ਹੋਣਗੇ ਪੂਰੇ, ਉੱਥੇ ਆਪਾਂ ਮਤਲਬ ਕਈ ਦਿਨ ਰਹਿਣਾ ਹੈ, ਤੇ ਜ਼ਰੂਰ ਮਿਲਾਂਗੇ। ਨਵਰਾਜ ਬਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਜੀ। ਤੇ ਗਿਆਨੀ ਜੀ ਹੁਣ ਆਪਾਂ ਥੋੜੀ ਜਿਹੀ ਗੱਲਬਾਤ ਕਈ ਮੁੱਦਿਆਂ ਤੇ ਕਰਨੀ, ਇੱਕ ਆਪਾਂ ਪੰਜਾਬੀ ਸੂਬੇ ਦੀ ਵੀ ਗੱਲ ਸ਼ੁਰੂ ਕੀਤੀ ਹੋਈ ਸੀ, ਉਹ ਵੀ ਆਪਾਂ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਜਾਰੀ ਰੱਖਾਂਗੇ। ਮੈਲਬਨ ਦੇ ਵਿੱਚ ਕੱਲ ਇੱਕ ਹਮਲਾ ਹੋਇਆ, ਕਾਤਲਾਨਾ ਹਮਲਾ ਹੋਇਆ, ਜਿਸ ਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ, ਹਮਲਾਵਰ ਨੇ ਮਾਰ ਦਿੱਤਾ, ਤੇ ਹੁਣ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੱਡੇ ਸ਼ਹਿਰਾਂ ਚ ਹੋ ਰਹੀਆਂ ਨੇ। ਪਰਸੋਂ ਚੌਥ ਜੇ ਅਮਰੀਕਾ ਦੇ ਇੱਕ ਪੱਬ ਦੇ ਵਿੱਚ ਅਫਗਾਨਿਸਤਾਨ ਤੋਂ ਮੁੜ ਕੇ ਗਏ ਫੌਜੀ ਨੇ ਗੋਲੀ ਮਾਰ ਕੇ 15 ਵਿਅਕਤੀ ਮਾਰੇ ਨੇ। ਤੇ ਹੁਣ ਗਿਆਨੀ ਜੀ ਮੈਂ ਇਹ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਗਰ ਤਾਂ ਕੋਈ ਮਤਲਬ ਹੁਣ ਏਸ਼ੀਅਨ ਇਹੋ ਜਿਹੇ ਕੰਮ ਕਰਦਾ ਜਾਂ ਮੁਸਲਿਮ ਕਰਦਾ ਜਾਂ ਕੋਈ, ਫੇਰ ਤਾਂ ਉਹਨੂੰ ਟੈਰਰ ਦਾ ਨਾਮ ਦਿੰਦੇ ਆ ਵੀ ਟੈਰੋਰਿਸਟ ਹੈ, ਇਹ ਟੈਰੋਰਿਸਟ ਹੈ। ਤੇ ਇਹ ਆ ਹੁਣ ਜਿਹੜੀ ਹੈ, ਇੱਥੇ ਟੈਰੋਰਿਸਟ ਦਾ ਕੋਈ ਜ਼ਿਕਰ ਨਹੀਂ ਹੈਗਾ, ਕੋਈ ਨਹੀਂ, ਮਤਲਬ ਜਿਹੜੇ ਮਤਲਬ ਬਲੈਕ ਸਕਿਨ ਹੈ ਸਾਰੇ ਉਹ ਟੈਰੋਰਿਸਟ ਨੇ, ਤੇ ਬਾਕੀ ਜਿਹੜੇ ਨੇ ਉਹ ਨਾਰਮਲ ਹੀ ਆ। ਤੇ ਹਾਲਾਂਕਿ ਅੰਕੜੇ ਇਹ ਦੱਸਦੇ ਨੇ ਅਮਰੀਕਾ ਜਿਵੇਂ ਪਿਛਲੇ 4-5 ਸਾਲ ਤੋਂ ਜਿੰਨੇ ਵੀ ਕਾਤਲਾਨਾ ਹਮਲੇ ਹੋਏ ਨੇ ਉਹ ਸਾਰੇ ਹੀ ਉਥੋਂ ਦੇ ਵਸ਼ਿੰਦਿਆਂ ਨੇ ਹੀ ਕੀਤੇ ਨੇ, ਉਥੋਂ ਦੇ ਲੋਕਾਂ ਨੇ ਹੀ ਕੀਤੇ ਨੇ। ਤੇ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੇ ਖਾਸ ਕਰਕੇ ਲੜਾਈਆਂ ਚੋਂ ਵਾਪਸ ਫੌਜੀ ਗਏ ਨੇ ਉਹਨਾਂ ਦੇ ਮੁੜ ਵਸੇਬੇ, ਉਹਨਾਂ ਨੂੰ ਸਟ੍ਰੈਸ ਬੜੀ ਹੋਈ ਪਈ ਆ, ਕਿਉਂਕਿ ਤੁਹਾਨੂੰ ਪਤਾ ਕਿ ਲੜਾਈ ਜਿਹੜੀਆਂ ਜੰਗਾਂ ਹੁੰਦੀਆਂ ਨੇ ਉਹ ਜੰਗ ਖਤਮ ਹੋਣ ਤੇ ਹੀ ਖਤਮ ਨਹੀਂ ਹੋ ਜਾਂਦੀ, ਬਹੁਤ ਦੇਰ ਉਹ ਬਾਅਦ ਚੋਂ ਵੀ ਚੱਲਦੀ ਰਹਿੰਦੀ ਆ। ਕਹਿੰਦੀ ਜੀ ਸਿੱਖ ਇਤਿਹਾਸ ਦੇ ਵਿੱਚ ਬੜੀਆਂ ਜੰਗਾਂ ਲੜੀਆਂ, ਤੇ ਮੈਨੂੰ ਲੱਗਦਾ ਸਾਨੂੰ ਵੀ ਇਹੋ ਜਿਹੀ ਪਰੇਸ਼ਾਨੀ ਆਈ ਹੋਵੇਗੀ ਉਦੋਂ ਬਜ਼ੁਰਗਾਂ ਨੂੰ ਕਿ ਲੜਾਈਆਂ ਤੋਂ ਬਾਅਦ ਮੁੜ ਵਸੇਬੇ ਦੇ ਜਿਹੜੇ ਤੁਹਾਡੇ, ਤੁਸੀਂ ਕਿੱਦਾਂ ਇਸ ਨੂੰ ਸੋਚਦੇ ਹੋ?
ਦੇਖੋ ਲੜਾਈਆਂ, ਦੇਖੋ ਹੁਣ 92-93 ਤੱਕ ਵੀ ਹਥਿਆਰਬੰਦ ਲੜਾਈ ਰਹੀ ਹੈ ਪੰਜਾਬ ਦੇ ਵਿੱਚ
ਜੀ,
ਤੇ ਅਜੇ ਵੀ ਮਤਲਬ ਕਿ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਪਰਿਵਾਰ ਸਫ਼ਰ ਕਰ ਰਹੇ ਆ, ਔਰ ਕਈ ਅਜੇ ਮਾਵਾਂ ਉਡੀਕ ਰਹੀਆਂ, ਪਤਨੀਆਂ ਉਡੀਕ ਰਹੀਆਂ, ਬੱਚੇ ਪਿਤਾਵਾਂ ਨੂੰ ਉਡੀਕ ਰਹੇ ਨੇ, ਤੇ ਜਿਨ੍ਹਾਂ ਦੇ ਬਾਰੇ ਪਤਾ ਹੀ ਨਹੀਂ ਵੀ ਉਹ ਜੀਉਂਦੇ ਨੇ ਕਿ ਜਾਂ ਮਰ ਚੁੱਕੇ ਨੇ ਕਿ ਜਾਂ ਕਿਸ ਹਾਲਤ ਦੇ ਵਿੱਚ ਮਰੇ ਨੇ, ਕਿੰਨੇ ਖਪਾ ਦਿੱਤੇ। ਯਾਨੀ ਇੱਕ ਜ਼ਿਲ੍ਹੇ ਦੇ ਵਿੱਚ ਆਪਣਾ ਖਾਲੜਾ ਜਿਹੜਾ ਆ ਜਸਵੰਤ ਸਿੰਘ ਖਾਲੜੇ ਨੇ ਇੱਕ ਜ਼ਿਲ੍ਹੇ ਦੇ ਸਕਾਰ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਰਿਕਾਰਡ ਕੱਢ ਕੇ 25,000 ਲਾਸ਼ਾਂ ਉਹਨੇ ਦੱਸੀਆਂ ਤੇ ਜਿਹੜੀਆਂ ਪੁਲਿਸ ਨੇ ਇੱਕ ਦਹਾਕੇ ਦੇ ਅੰਦਰ ਇੱਕ ਜ਼ਿਲ੍ਹੇ ਦੇ ਵਿੱਚ ਦੋ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਵਾਰਸ ਕਹਿ ਕੇ ਸਾੜ ਦਿੱਤੀਆਂ। ਸੋ ਇਹ ਹੈ ਵੀ ਉਹ ਜਿਨ੍ਹਾਂ ਨੂੰ ਸੇਕ ਲੱਗਦਾ ਆ ਉਹ ਤਾਂ ਪੀੜ੍ਹੀ ਦਰ ਪੀੜ੍ਹੀ ਨਹੀਂ ਭੁੱਲਦੇ। ਇਹ ਗੱਲ ਤੁਸੀਂ ਜਿਹੜੀ ਪਹਿਲਾਂ ਕੀਤੀ ਸੀ ਵੀ ਜਦੋਂ ਕੋਈ ਏਸ਼ੀਅਨ ਦਿੱਖ ਵਾਲਾ ਹੁੰਦਾ ਆ ਉਹਨੂੰ ਟੈਰੋਰਿਸਟ ਕਹਿ ਦਿੰਦੇ ਆ ਤੇ ਜਦੋਂ ਯੂਰਪੀਅਨ ਦਿੱਖ ਵਾਲਾ ਹੁੰਦਾ ਤੇ ਉਹਨੂੰ ਟੈਰੋਰਿਸਟ ਨਹੀਂ ਕਹਿੰਦੇ ਤੇ ਤੁਸੀਂ ਤਾਂ ਉਦੋਂ ਬਹੁਤ ਛੋਟੇ ਸੀਗੇ, ਤੁਹਾਨੂੰ ਪਤਾ ਹੋਣਾ ਚਾਹੀਦਾ ਆ, ਨਹੀਂ ਤੇ ਪਤਾ ਲੱਗ ਗਿਆ ਹੋਊਗਾ ਭਈ ਪੰਜਾਬ ਦੇ ਵਿੱਚ ਜਦੋਂ ਜੁਝਾਰੂ ਮੂਵਮੈਂਟ ਚੱਲਦੀ ਰਹੀ ਆ ਤੇ ਉਦੋਂ ਸਿੱਖ ਟੈਰੋਰਿਸਟ, ਸਿੱਖ ਅੱਤਵਾਦੀ, ਸਿੱਖ ਕਾਤਲ, ਸਿੱਖ ਹਮਲਾਵਰ, ਤੇ ਉਹ ਗੱਲ ਜਦੋਂ ਕਸ਼ਮੀਰ ਦੇ ਵਿੱਚ ਗੱਲ ਹੁੰਦੀ ਉਦੋਂ ਕਸ਼ਮੀਰੀ ਹਮਲਾਵਰ, ਜਦੋਂ ਉਧਰ ਗੱਲ ਹੁੰਦੀ ਆ ਤੇ ਉਦੋਂ ਕਹਿੰਦੇ ਨੇ ਤਾਮਿਲ ਹਮਲਾਵਰ, ਤਾਮਿਲ ਹਮਲਾਵਰ, ਤੇ ਜਦੋਂ ਉਧਰ ਨਾਗਾਲੈਂਡ ਚ ਗੱਲ ਹੁੰਦੀ ਆ ਤੇ ਉਧਰ ਈਸਾਈ ਨਹੀਂ ਕਿਉਂਕਿ ਉਧਰ ਟ੍ਰਾਈਬਲ ਲੋਕਾਂ ਨੇ ਕ੍ਰਿਸਚਨ ਧਰਮ ਕਰ ਲਿਆ ਨਾ, ਉਦੋਂ ਕਹਿਣੇ ਬਈ ਨਾਗੇ ਹਮਲਾਵਰ। ਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਇੱਥੇ ਪੰਜਾਬੀ ਹਮਲਾਵਰ ਨੀ ਕਹਿੰਦੇ, ਇੱਥੇ ਕਹਿੰਦੇ ਨੇ ਸਿੱਖ ਹਮਲਾਵਰ, ਹਾਂਜੀ ਸਿੱਖ ਟੈਰੋਰਿਸਟ। ਸੋ ਇਹ ਵਿਤਕਰਾ ਆਪਣਾ ਕੀ ਉਹਨੂੰ ਕਹਿੰਦੇ ਨੇ ਇਹ ਮੀਡੀਆ ਹੀ ਕ੍ਰੀਏਟ ਕਰਦਾ ਔਰ ਜਾਨ ਕਰਦਾ ਪੈਦਾ ਕਰਦਾ, ਕਿਉਂਕਿ ਦੇਖੋ ਕਿ ਮੈਂ ਗੱਲ ਹੀ ਭੁੱਲ ਗਈ ਸੀ
ਹੁਣ ਕਹਿਣ ਲੱਗਾ ਦੇਖੋ, ਹਾਂ ਮੁੜ ਵਸੇਬੇ ਦੀ ਗੱਲ ਚੱਲ ਰਹੀ ਨਾ ਲੜਾਈਆਂ ਤੋਂ ਬਾਅਦ।
ਹੁਣ ਦੇਖੋ ਵੀ ਪੰਜਾਬ ਦੇ ਸਾਰੇ ਪੰਜਾਬ ਨੂੰ ਸਾਰੀ ਹਿੰਦੁਸਤਾਨ ਨਾਲੋਂ ਸੀਲ ਕਰਕੇ ਵੱਖਰਾ ਕਰਕੇ ਤੇ ਫਿਰ ਗਾਂ ਮਾਝਾ ਏਰੀਏ ਨੂੰ ਬਾਕੀ ਪੰਜਾਬ ਨਾਲ ਵੱਖਰਾ ਕੀਤਾ, ਫਿਰ ਅੰਮ੍ਰਿਤਸਰ ਜ਼ਿਲ੍ਹੇ ਨੂੰ ਸ਼ਹਿਰ ਨਾਲੋਂ ਵੱਖਰਾ ਕੀਤਾ, ਸ਼ਹਿਰ ਨਾਲੋਂ ਫਿਰ ਉਹ ਦਰਬਾਰ ਸਾਹਿਬ ਦਾ ਨੇੜਾ ਨੇੜਾ ਸੀ ਉਹਨੂੰ ਘੇਰਾਬੰਦੀ ਕੀਤੀ ਤੇ ਸਾਰੇ ਪੱਤਰਕਾਰਾਂ ਨੂੰ ਮੀਡੀਆ ਵਾਲਿਆਂ ਨੂੰ ਅੰਮ੍ਰਿਤਸਰ ਦੇ ਵਿੱਚੋਂ ਕੱਢ ਦਿੱਤਾ ਤੇ ਫਿਰ ਹਮਲਾ ਕੀਤਾ ਆ ਤੇ ਸਾਰੇ ਗੁਰਦੁਆਰੇ ਤੇ ਹਮਲਾ ਕੀਤਾ ਤੇ ਉਹਨੂੰ ਕੱਲਾ ਗੋਲਡਨ ਟੈਂਪਲ ਅਟੈਕ, ਗੋਲਡਨ ਟੈਂਪਲ ਅਟੈਕ ਉਹਨੂੰ ਛੁਟਿਆ ਰਿਹਾ ਮੀਡੀਆ ਅੱਜ ਤੱਕ ਵੀ। ਫਿਰ 200 ਸ਼ਹਿਰਾਂ ਦੇ ਵਿੱਚ ਤੇ ਪਲੱਸ ਪਿੰਡਾਂ ਦੇ ਵਿੱਚ ਸਿੱਖਾਂ ਦਾ ਇੱਕ ਤਰਫਾ ਕਤਲਾਮ ਹੋਇਆ ਤੇ ਉਹਨੂੰ ਦਿੱਲੀ ਦੰਗੇ ਕਹਿ ਕੇ ਮੀਡੀਆ ਅੱਜ ਵੀ ਪੰਜਾਬੀ ਦਾ ਮੀਡੀਆ ਵੀ ਅੰਗਰੇਜ਼ੀ ਹਿੰਦੀ ਦਾ ਮੀਡੀਆ ਵੀ ਛੁਟਿਆ ਰਿਹਾ ਜਦੋਂ ਕਿ ਉਹ ਜੈਨੋਸਾਈਡ ਕਤਲਾਮ ਹੋਇਆ ਇੱਕ ਪਾਸੜ 200 ਸ਼ਹਿਰਾਂ ਤੇ ਬਾਕੀ ਪਿੰਡਾਂ ਦੇ ਵਿੱਚ ਤੇ ਉਹ ਦਿੱਲੀ ਦੰਗੇ ਕਹਿ ਕੇ ਔਰ ਦਿੱਲੀ ਦੰਗੇ ਕਹਿ ਕੇ ਮੈਂ ਗਿਣੇ ਨੀ ਗੇ 200 ਸ਼ਹਿਰ ਆਪਣਾ ਜਿਹੜਾ ਕੀ ਆ ਨਾਮ ਆਪਣਾ ਗ੍ਰਿਫਤ ਦੇ ਰਹਿੰਦੇ ਨੇ ਬੜੇ ਪੰਜਾਬੀ ਦੇ ਬੜੇ ਆਪਣਾ ਸਫਲ ਵਾਰਤਾਕਾਰ ਸਫਲ ਲਿਖਾਰੀ ਪ੍ਰੀਤਮ ਸਿੰਘ ਕੀ ਆਪਣਾ ਅਜੀਤ ਸਿੰਘ ਰਾਹੀ ਉਹਨਾਂ ਨੇ ਨਾਦਰ ਸ਼ਾਹ ਦੀ ਵਾਪਸੀ ਦੀ ਕਿਤਾਬ ਦੇ ਵਿੱਚ ਇਹ ਦੱਸਿਆ ਵੀ ਡੇਢ ਮਹੀਨੇ ਦੀ ਬੱਚੀ ਤੋਂ ਲੈ ਕੇ ਮੰਜੇ ਤੇ ਪਏ ਬਿਮਾਰ ਬਜ਼ੁਰਗ ਤੱਕ ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਉਹਨੂੰ ਮਤਲਬ ਦਿੱਲੀ ਦੰਗੇ ਕਹਿ ਕੇ ਛੁਟਿਆਉਣਾ, ਗੋਲਡਨ ਟੈਂਪਲ ਅਟੈਕ ਕਹਿ ਕੇ ਛੁਟਿਆਉਣਾ, ਇਹ ਮਤਲਬ ਇਹ ਪ੍ਰੈਸ ਦਾ ਹੀ ਕੰਮ ਆ, ਮੀਡੀਆ ਦਾ, ਮੀਡੀਆ ਹੀ ਇਉਂ ਕਰਦਾ।
ਜੀ ਗਿਆਨੀ ਜੀ, ਆਪਾਂ ਥੋੜੇ ਪੁਰਾਤਨ ਇਤਿਹਾਸ ਵੱਲ ਨਿਗਾਹ ਮਾਰੀਏ ਕਿ ਰਾਤੀ ਵੀ ਇੱਥੇ ਆਪਾਂ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਦੀ ਕਥਾ ਸੁਣ ਰਹੇ ਸੀਗੇ ਤੇ ਕਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ, ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਮੀਰੀ ਪੀਰੀ ਦਾ ਕੋਨਸੈਪਟ ਅਪਣਾਇਆ ਬਾਬਾ ਬੁੱਢਾ ਜੀ ਦੀ ਸੇਧ ਦੇ ਉੱਤੇ, ਤੇ ਉਸ ਤੋਂ ਬਾਅਦ ਸ਼ੁਰੂ ਹੋਇਆ ਇੱਕ ਰੂਹਾਨੀ ਸਫ਼ਰ ਤਾਂ ਚੱਲ ਹੀ ਰਿਹਾ ਸੀ, ਨਾਲ ਨਾਲ ਫਿਰ ਆਜ਼ਾਦੀ ਦਾ ਇੰਡੀਪੈਂਡੈਂਸ ਦਾ ਵੀ ਕੰਮ ਸ਼ੁਰੂ ਹੋਇਆ ਆਪਣੇ ਖਿੱਤੇ ਦੇ ਵਿੱਚ। ਤੇ ਆਪਾਂ ਸਾਰੇ ਭਲੀ ਭਲਤੀ ਜਾਣੂ ਹੈ ਕਿ ਪਤਾ ਨਹੀਂ ਅਣਗਿਣਤ ਜਿਹੜੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਲੜਾਈਆਂ ਵੀ ਲੜੀਆਂ, ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ, ਹਰੀ ਸਿੰਘ ਨਲੂਏ ਦਾ ਵੀ ਜਾਣਦੇ ਆਪਾਂ ਕਿ ਅਖੀਰ ਨੂੰ ਲੜਾਈ ਲੜਨੀ ਉਦੋਂ ਪੈਂਦੀ ਆ ਗੁਰੂ ਸਾਹਿਬ ਦੇ ਕੋਨਸੈਪਟ ਦੇ ਹਿਸਾਬ ਨਾਲ, ਜਿੰਨੀ ਕੁ ਮੈਨੂੰ ਸਮਝ ਆਇਆ ਕਿ ਜਦੋਂ ਕੋਈ ਬੱਸ ਚੱਲੇ ਹੀ ਨਾ ਫੇਰ ਤਲਵਾਰ ਚੁੱਕਣੀ ਆ ਜਿਹੜੀ ਸਾਨੂੰ ਉਹਨਾਂ ਨੇ ਦਿੱਤੀ ਆ, ਪਰ ਉਹ ਤਲਵਾਰ ਜਿਹੜਾ ਹਥਿਆਰ ਹੈ ਉਸ ਨੂੰ ਕਾਬੂ ਰੱਖਣ ਦੇ ਲਈ ਪੀਸ ਟਾਈਮ ਦੇ ਵਿੱਚ, ਹੁਣ ਪ੍ਰੋਬਲਮ ਇਹ ਆਉਂਦੀ ਆ ਕਿ ਬੰਦੇ ਚੱਲ ਜਾਂਦੇ ਅਫਗਾਨਿਸਤਾਨ ਆਰਮੀ ਭੇਜਤੀ, ਪਤਾ ਹੀ ਨਹੀਂ ਕੌਣ ਹੈ ਉੱਥੇ, ਕਿਹਨਾਂ ਨੂੰ ਮਾਰਨਾ ਜਾ ਕੇ, ਉਹਨਾਂ ਨੂੰ ਚੱਕ ਦਿਓ ਫੱਟੇ ਪਿੰਡਾਂ ਦੇ ਪਿੰਡ ਸਾਫ਼ ਕਰ ਦਿਓ ਮਾਰ ਦਿਓ, ਅਖੀਰ ਨੂੰ ਜਦੋਂ ਤੁਸੀਂ ਕਹਿੰਦੇ ਬੰਦਾ ਮਾਰਦੇ ਆ ਤਾਂ ਉਹ ਇੱਕ ਬੰਦਾ ਨੀ ਮਾਰਦਾ, ਦੋ ਮਾਰਦੇ, ਤੁਸੀਂ ਆਪ ਵੀ ਪਹਿਲਾਂ ਆਪਣੇ ਆਪ ਨੂੰ ਮਾਰਦੇ ਆ ਫਿਰ ਬੰਦਾ ਦੂਜਾ ਮਰਦਾ। ਹੁਣ ਉਹ ਕਿਤੇ ਨਾ ਕਿਤੇ ਉਹਦਾ ਕਰਮ ਜਿਹੜਾ ਫਿਰ ਉਹ ਬੋਝ ਚੱਕੀ ਫਿਰਦਾ, ਜਿੰਨੀਆਂ ਲਾਸ਼ਾਂ ਹੁਣ ਬਣਾਈਆਂ ਹੁੰਦੀਆਂ ਉਹਨਾਂ ਦਾ ਬੋਝ ਉਹ ਸਾਰੀ ਉਮਰ ਚੱਕੀ ਫਿਰਦਾ, ਤੇ ਮੁੜ ਕੇ ਵਸੇਬੇ ਦੇ ਲਈ ਚਲੋ ਆਪਣੇ ਧਰਮ ਦੇ ਵਿਚ ਤਾਂ ਸ਼ਾਇਦ ਹੈਗਾ ਆ ਵੀ ਆਪਾਂ ਬਾਣੀ ਦੇ ਨਾਲ ਜੁੜਦੇ ਹਾਂ, ਸਾਨੂੰ ਤਿਆਰ ਕੀਤਾ ਜਾਂਦਾ ਗਲਤ ਕੰਮ ਨੀ ਕਰਨਾ, ਪਰ ਇਹ ਇੱਕ ਬੜੀ ਸਮੱਸਿਆ ਬਣ ਗਈ ਹੈ, ਰੀਹੈਬਿਲੀਟੇਸ਼ਨ ਕਹਿੰਦੇ ਆ ਇਹਨੂੰ। ਤੇ ਸਾਡੇ ਵੀ ਮਤਲਬ ਤੁਹਾਡਾ ਕੋਈ ਹੈ ਤਜਰਬਾ ਇਹੋ ਜਿਹਾ ਇਤਿਹਾਸ ਦੇ ਵਿਚੋਂ ਕੋਈ ਗਵਾਹੀ ਹੈ ਕਿ ਲੜਾਈ ਤੋਂ ਬਾਅਦ ਕਿਸ ਤਰ੍ਹਾਂ ਆਪਣਾ ਸਿੱਖ ਮੁੜ ਬਸੇਬਾ ਕਰਦੇ ਸੀ, ਆਪਣੇ ਪਰਿਵਾਰਾਂ ਦੇ ਵਿਚ ਆਉਂਦੇ ਸੀ, ਕਿਉਂਕਿ ਜ਼ਖਮੀ ਵੀ ਹੋਏ ਹੁੰਦੇ ਸੀ, ਕਈ ਕੁਛ ਹੁੰਦਾ ਸੀ, ਤੁਸੀਂ ਕੁਝ ਦੱਸ ਸਕਦੇ ਹੋ ਉਹਦੇ ਬਾਰੇ?
ਹਾਂ ਉਹ ਅਮਨਦੀਪ ਜੀ ਇਸ ਤਰ੍ਹਾਂ ਆ ਵੀ ਉਦੋਂ ਦੀਆਂ ਗੱਲਾਂ ਉਦੋਂ ਸੀ 18ਵੀਂ ਸਦੀ ਦੀਆਂ ਗੱਲਾਂ, 17ਵੀਂ ਤੇ 18ਵੀਂ ਦੀਆਂ ਗੱਲਾਂ ਜਿਹੜੀਆਂ ਨੇ, ਉਦੋਂ ਇੰਨਾ ਕੁਝ ਕਾਨੂੰਨ ਨੀ ਸੀ ਬਣੇ, ਜਨੇਵਾ ਕਨਵੈਨਸ਼ਨ ਨੀ ਸੀ ਬਣੀ ਤੇ ਇੰਟਰਨੈਸ਼ਨਲ ਰੈਡ ਕਰਾਸ ਨੀ ਸੀ ਬਣੀ, ਤੇ ਉਦੋਂ ਵੀ ਭੰਗਣੀ ਦੇ ਯੁੱਧ ਵਿਚ, ਅਨੰਦਪੁਰ ਦੇ ਯੁੱਧ ਦੇ ਵਿਚ ਭਾਈ ਘਨੱਈਆ ਜੀ ਜ਼ਖਮੀਆਂ ਨੂੰ ਪਾਣੀ ਪਿਆ ਰਹੇ ਨੇ ਬਿਨਾਂ ਦੋਸਤ ਦੁਸ਼ਮਣ ਦੀ ਤਜਮੀਜ ਕੀਤੇ ਦੇ, ਤੇ ਮਹਾਰਾਜ ਨੇ ਸਗੋਂ ਮਲਮ ਤੇ ਪੱਟੀ ਦਿੱਤੀ ਵੀ ਚਲੋ ਜ਼ਖਮਾਂ ਦੇ ਸਾਫ਼ ਕਰਕੇ ਮਲਮ ਲਾ ਕੇ ਪੱਟੀ ਵੀ ਕਰ ਦਿਆ ਕਰੋ, ਤੇ ਇਹ ਮਤਲਬ ਇੱਕਾ ਦੁੱਕਾ ਗੱਲਾਂ ਸਨ, ਉਦੋਂ ਇਹੋ ਜਿਹੇ ਵਿਚਾਰ ਹੀ ਨਹੀਂ ਸਨ। ਤੇ ਦੂਜਾ ਅੱਛਾ ਇੱਕ ਮੈਂ ਫੇਰ ਨਾ ਭੁੱਲ ਜਾਵਾਂ, ਵੀ ਆਪਣਾ ਓਪਰਾ ਇਤਿਹਾਸ ਪੜ੍ਹਿਆ ਪਤਾ ਲੱਗਦਾ ਕਿ ਗੁਰੂ ਅਰਜਨ ਸਾਹਿਬ ਦੀ ਪਹਿਲੀ ਸ਼ਹੀਦੀ ਹੋਈ ਨਹੀਂ, ਪਹਿਲੀ ਸ਼ਹੀਦੀ ਨਹੀਂ ਹੋਈ, ਜਦੋਂ ਬਾਬਰ ਨੇ ਲਾਹੌਰ ਨੂੰ ਸਾੜਨ ਦਾ ਹੁਕਮ ਦਿੱਤਾ ਹੈ ਨਾ, ਬਾਬਰ ਅਜੇ ਉਹਨੇ ਮੁਗਲ ਡਾਇਨੈਸਟੀ ਨਹੀਂ ਸੀ ਕਾਇਮ ਹੋਈ, ਇਹ ਸ਼ਾਇਦ 1526 ਜਾਂ 2021 ਦੇ ਨੇੜੇ ਤੇੜੇ, ਤੇ ਉਦੋਂ ਦੋ ਸਿੱਖ ਮਸ਼ਕਾਂ ਲੈ ਕੇ ਪਾਣੀ ਦੀ ਬਾਲਟੀ ਦੇ ਮਸ਼ਕ ਲੈ ਕੇ ਅੱਗ ਬੁਝਾ ਰਹੇ ਸੀ ਲਾਹੌਰ ਦੀ, ਕਿਉਂਕਿ ਜਿਹੜਾ ਜੇਤੂ ਹੁੰਦਾ ਆ ਉਹ ਪਹਿਲਾਂ ਤੇ ਲੁੱਟਦਾ ਆ, ਤੇ ਲੁੱਟ ਕੇ ਜੋ ਲੁੱਟੇ ਨਹੀਂ ਸਕਦਾ, ਜੋ ਨਾਲ ਨਹੀਂ ਲਿਜਾ ਸਕਦਾ, ਉਹਨੂੰ ਫਿਰ ਅੱਗ ਲਾ ਕੇ ਸਾੜਦਾ ਆ, ਤਬਾਹ ਕਰਦਾ ਆ। ਹਰ ਚਾਹੇ ਤੁਸੀਂ 65-71 ਦੀ ਜੰਗ ਦਾ ਪੰਜਾਬ ਦਾ ਹਾਲਤ ਵੇਖ ਲਓ, ਲੋਕੀ ਖੂਹਾਂ ਦੀਆਂ ਇੱਟਾਂ ਵੀ ਪੁੱਟ ਕੇ ਹੋਏ ਇਲਾਕੇ ਚੋਂ ਲੈ ਗਏ ਸੀਗੇ, ਬਾਕੀ ਹੋਰ ਚੀਜ਼ਾਂ ਦੇ ਵੱਖਰੀਆਂ, ਤੇ ਉਹ ਹਰ ਜੇਤੂ ਜਿਹੜਾ ਆ ਉਹ ਜਿੱਤ ਕੇ ਤੇ ਮੁੜ ਕੇ ਇਹ ਵੀ ਇੱਕ ਕਿਸਮ ਦਾ ਨਾ ਉਹ ਟੈਨਸ਼ਨ ਨੂੰ ਰਿਲੀਵ ਕਰਨ ਲਈ ਇਸਤਰੀਆਂ ਤੇ ਜ਼ੁਲਮ ਕਰਨੇ ਤੇ ਤਬਾਹੀ ਕਰਨੀ ਅੱਗਾਂ ਲਾ ਕੇ ਤੇ ਬੰਬਾਂ ਨਾਲ ਉਡਾਉਣਾ, ਇਹ ਵੀ ਆਫਟਰ ਜਿਹਨੂੰ ਕਹਿ ਲੋ ਜੰਗ ਤੋਂ ਬਾਅਦ ਹਾਰੇ ਹੋਏ ਦੇ ਉੱਤੇ ਵੀ ਜ਼ੁਲਮ ਕਰਕੇ ਆਪਣਾ ਜਿਹੜਾ ਗੁੱਸਾ ਦੂਰ ਕਰਨ ਦਾ ਯਤਨ ਕਰਨਾ, ਤੇ ਉਦੋਂ ਉਹ ਅੱਗ ਨੂੰ ਬੁਝਾਉਂਦੇ ਸਨ ਪਾਣੀ ਪਾ ਕੇ ਭਾਈ ਤਾਰਾ ਤੇ ਭਾਈ ਪੋਪਟ, ਤੇ ਉਹਨਾਂ ਨੂੰ ਫੜ ਕੇ ਬਾਬਰ ਦੇ ਪੇਸ਼ ਕੀਤਾ, ਤੇ ਬਾਬਰ ਨੇ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਕਿ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋ ਚੁੱਕੀ ਸੀ ਬਾਬਰ ਦੀ, ਤੇ ਭਾਈ ਤੁਸੀਂ ਕਿਉਂ ਕਰਦੇ, ਉਹਨਾਂ ਨੇ ਆਪਣੀ ਦੱਸੀ ਗੱਲ ਤੇ ਛੱਡਤਾ, ਉਹ ਫੇਰ ਜਾ ਕੇ ਪਾਣੀ ਬੁਝਾਉਣ ਲੱਗ, ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਸੀ, ਉਹ ਫਿਰ ਇੱਕ ਨੂੰ ਤੇ ਜੀਂਦੇ ਨੂੰ ਫੜ ਕੇ ਫੌਜੀਆਂ ਨੇ ਅੱਗ ਚ ਸੁੱਟ ਦਿੱਤਾ, ਔਰ ਦੂਜੇ ਨੂੰ ਘੋੜੇ ਦੇ ਪੌੜਾਂ ਹੇਠ ਲਤਾੜ ਕੇ ਸ਼ਹੀਦ ਕਰ ਦਿੱਤਾ। ਸੋ ਇਹ ਸ਼ਹਾਦਤ ਤੇ ਜੇਲਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਕੌਮ ਦੇ ਹਿੱਸੇ ਆ ਗਈਆਂ, ਜਿਹੜੀਆਂ ਅਜੇ ਤੱਕ ਚੱਲਦੀਆਂ ਆ ਰਹੀਆਂ। ਹੁਣ ਆਗੂਆਂ ਨੂੰ ਲੋੜ ਸੋਚਣ ਦੀ ਇਹ ਲੋੜ ਆ ਕਿ ਭਾਈ 5.5 ਸਦੀਆਂ ਤੋਂ ਆਪਾਂ ਸ਼ਹੀਦੀਆਂ ਹੀ ਦਿੰਦੇ ਆ ਰਹੇ ਹਾਂ, ਸ਼ਹੀਦੀਆਂ ਹੀ ਦਿੰਦੇ ਆ ਰਹੇ ਹਾਂ, ਤੇ ਕੋਈ ਹੋਰ ਤਰੀਕਾ ਲੱਭ ਲਈਏ ਕੋਈ ਆਪਾਂ ਦੁਨੀਆਂ ਦੇ ਵਿੱਚ ਰਹਿਣ ਦਾ। ਸਰਦਾਰ ਕਪੂਰ ਸਿੰਘ ਆਈ ਸੀ ਵਾਸਤੇ ਕਹਿਣ ਵਾਂਗੂ ਕਹਿੰਦਾ ਹੁਣ ਤੱਕ ਕਿੰਨੇ ਬੱਕਰੇ ਕੁਰਬਾਨੀ ਦੇ ਚੁੱਕੇ ਆ ਪਰ ਬੱਕਰਸਤਾਨ ਨਹੀਂ ਬਣਿਆ। ਸੋ ਕੇਵਲ ਸ਼ਹੀਦੀਆਂ ਦੇਣ ਨਾਲ ਹੀ ਸਿੱਖਸਤਾਨ ਜਾਂ ਖਾਲਿਸਤਾਨ ਨਹੀਂ ਬਣਨਾ, ਸ਼ਸਤਰ ਦੇ ਨਾਲ ਸਿਰ ਵਢਾਉਣ ਦੇ ਨਾਲ ਸਿਰ ਵਰਤਣ ਦੀ ਵੀ ਆਪਾਂ ਨੂੰ ਜਾਂਚ ਸਿੱਖਣੀ ਚਾਹੀਦੀ ਆ। ਚਲੋ ਪਰ ਉਹ ਵਿਚਾਰ ਆਪਾਂ ਪਾਸੇ ਹੋ ਗਏ, ਤੁਸੀਂ ਕੀ ਗੱਲ ਕਰ। ਹਾਂ ਉਦੋਂ ਇਹਨਾਂ ਗੱਲਾਂ ਦਾ ਹੁੰਦਾ ਨੀ ਸੀ ਵੀ ਜੇ ਕੋਈ ਜ਼ਖਮੀ ਹੋ ਗਿਆ ਤੇ ਉਹਦਾ ਇਲਾਜ ਕਰਨਾ ਕੋਈ ਪ੍ਰਬੰਧ ਨੀ ਸੀ ਹੁੰਦਾ, ਕੋਈ ਤਬਾਹ ਹੋ ਗਿਆ ਆਪਣੀ ਕਿਸਮਤ ਨੂੰ ਮਤਲਬ ਆਪਣੀ ਜਾਨ ਤੇ ਹਰੇਕ ਨੂੰ ਖੇਡਣਾ ਪੈਂਦਾ ਸੀ। ਅੱਜ ਵੀ ਦੁਨੀਆਂ ਦੇ ਵਿਚ ਇੰਨਾ ਕੁਝ ਮੀਡੀਆ ਤੁਹਾਡੀ ਮਾੜੀ ਚੰਗੀ ਗੱਲ ਨੂੰ ਪਹੁੰਚਾ ਦਿੰਦਾ ਆ, ਕਿੰਨੇ ਕਾਨੂੰਨ ਜਨੇਵਾ ਕਨਵੈਨਸ਼ਨ ਦੇ ਬਣੇ ਹੋਏ ਨੇ, ਕਿੰਨੇ ਸਦਾਚਾਰਕ ਮਾਪਦੰਡ ਲਿਖਤ ਵਿਚ ਆਏ ਨੇ, ਫਿਰ ਵੀ ਮਤਲਬ ਵੀ ਤੁਸੀਂ ਦੇਖੋ ਜਦੋਂ 84 ਦੇ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਾ ਤੇ ਹਮਲੇ ਕੀਤੇ ਆ ਤੇ ਉਥੋਂ ਜਿੰਨਾ ਕੁਝ ਲੁੱਟ ਸਕੇ ਆ ਫੌਜੀ ਲੁੱਟ ਕੇ ਲੈ ਗਏ ਆ, ਜਿਹੜਾ ਨਹੀਂ ਉਹਨੂੰ ਸਾੜਿਆ ਤੇ ਤਬਾਹ ਕੀਤਾ। ਦਰਬਾਰ ਸਾਹਿਬ ਰਾਜੀ ਸਿੰਘ ਸੇਵਾਦਾਰ ਗ੍ਰੰਥੀ ਰਹਿੰਦੇ ਸੀ, ਉਹਨਾਂ ਦੇ ਘਰੋਂ ਬਾਕੀ ਦੇ ਸਭ ਕੁਝ ਲੁੱਟ ਲਿਆ ਤੇ ਜੇ ਮੰਜੇ ਚੁੱਕੇ ਨਹੀਂ ਲਿਜਾ ਸਕੇ ਮੰਜੇ ਵੀ ਭੰਨ ਗਏ, ਤੇ ਇਹੋ ਜਿਹੀ ਹਾਲਤ ਯਾਨੀ 20ਵੀਂ ਸਦੀ ਦੇ ਵਿਚ ਵੀ ਪੰਜਾਬ ਵਰਗੇ ਦੇਸ਼ ਦੇ ਵਿਚ ਧਾਰਮਿਕ ਸਥਾਨਾਂ ਦੇ ਉੱਪਰ ਜੇ ਫੌਜੀ ਕਰ ਸਕਦੇ ਆ ਤੇ ਬਾਕੀ ਥਾਵਾਂ ਤੇ ਰਿਮੋਟ ਏਰੀਏ ਦੇ ਵਿੱਚ ਕੀ ਨਾ ਕਰਦੇ ਹੋਣਗੇ ਫੌਜੀ
ਯਾਨੀ ਰਾਤੀ ਗਿਆਨੀ ਪਿੰਦਰਪਾਲ ਸਿੰਘ
ਪਿੰਦਰਪਾਲ
ਸਿੰਘ ਗੱਲ ਦੱਸ ਰਹੇ ਸੀਗੇ ਰਾਤੀ ਸੰਗਤ ਦੇ ਵਿਚ ਕਿ ਚੰਗੇਜ਼ ਖਾਨ ਨੇ ਇਕ ਨੀਤੀ ਬਣਾਈ ਸੀ ਫਲਸਫਾ ਬਣਾਇਆ ਸੀ ਸਿਆਸਤ ਦੇ ਵਿਚ ਕਿ ਦੇਖੋ ਜਦੋਂ ਦੂਸਰੇ ਦੇਸ਼ ਤੇ ਹਮਲਾ ਕਰਨਾ ਜਾਂ ਦੂਸਰੇ ਧਰਮ ਤੇ ਹਮਲਾ ਕਰਨਾ ਤੇ ਜਿਹੜੇ ਉਨ੍ਹਾਂ ਦੇ ਪੈਗੰਬਰ ਆ ਪੀਰ ਆ ਜਾਂ ਜਿਹੜੇ ਰੂਹਾਨੀਅਤ ਵਾਲੇ ਬੰਦੇ ਆ ਉਨ੍ਹਾਂ ਨੂੰ ਕਹਿੰਦੇ ਜਦੋਂ ਕਤਲ ਕਰਨਾ ਹੈ ਮਾਰਨਾ ਹੈ ਕਿਉਂਕਿ ਅਸਲ ਦੇ ਵਿਚ ਉਨ੍ਹਾਂ ਨੇ ਜਗਾਉਣਾ ਹੁੰਦਾ ਨਾ ਲੋਕਾਂ ਨੂੰ ਤੇ ਕਾਨੂੰਨ ਇਹ ਬਣਿਆ ਸੀ ਕਿ ਬੂੰਦ ਦਾ ਕਤਰਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਉਹਦਾ ਕਾਰਨ ਹਾਂਜੀ ਤੇ ਉਹ ਮਤਲਬ ਇਹ ਕਹਿ ਰਹੇ ਸੀਗੇ ਵੀ ਜਿਹੜਾ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਆ ਉਸੇ ਹੀ ਫਲਸਫੇ ਦੇ ਹੇਠਾਂ ਹੋਈ ਆ ਉਹ ਇਕ ਸਰਕਾਰੀ ਕਤਲ ਸੀ ਕਈ ਵਾਰੀ ਅਸੀਂ ਮਤਲਬ ਕਹਿ ਦਿੰਦੇ ਹਾਂ ਕਿ ਚੰਦੂ ਨਾ ਕਰਵਾਇਆ ਜਾਏ ਕਰੇ ਪਰ ਉਹ ਇਕ ਸਰਕਾਰੀ ਕਤਲ ਫਲਸਫੇ ਦੇ ਹੇਠਾਂ ਹੋਇਆ ਕਿ ਇਕ ਸਿੱਖਾਂ ਦੇ ਗੁਰੂ ਜਾਂ ਪੀਰ ਨੂੰ ਕਤਲ ਕੀਤਾ ਗਿਆ ਔਰ ਪੂਰੇ ਪ੍ਰੋਟੋਕਾਲ ਦੇ ਹੇਠਾਂ ਕੀਤਾ ਗਿਆ ਤੇ ਉਹਦੇ ਸਰੀਰ ਦੇ ਵਿਚੋਂ ਖੂਨ ਨਹੀਂ ਧਰਤੀ ਤੇ ਡਿੱਗਣ ਦਿੱਤਾ ਉਸਦਾ ਕਾਰਨ ਉਹ ਇਹ ਦੱਸਦੇ ਸੀ ਕਿ ਉਹ ਇਸ ਕਰਕੇ ਬਣਾਇਆ ਸੀ ਕਿ ਜਿਹੜਾ ਰਾਜ ਪ੍ਰਬੰਧ ਹੈ ਉਹਨੂੰ ਇਹ ਖਤਰਾ ਹੈ ਕਿ ਅਗਰ ਸ਼ਹੀਦ ਦਾ ਉਸ ਰੂਹਾਨੀ ਸਰੀਰ ਦੇ ਵਿਚੋਂ ਇਕ ਕਤਰਾ ਵੀ ਖੂਨ ਦਾ ਧਰਤੀ ਤੇ ਡਿੱਗੇਗਾ ਤੇ ਉਥੇ ਲੱਖਾਂ ਹੀ ਕਤਰੇ ਦੇ ਵਿਚੋਂ ਹੋਰ ਯੋਧੇ ਪੈਦਾ ਹੋਣਗੇ ਇਹ ਕੰਸੈਪਟ ਸੀ ਸੋ ਉਹ ਬੜੇ ਮਤਲਬ ਬਹੁਤ ਡੂੰਘੀਆਂ ਵਿਚਾਰਾਂ ਰਾਤੀ ਉਹਨਾਂ ਨੇ ਸਾਂਝੀਆਂ ਕੀਤੀਆਂ ਬੜਾ ਚੰਗਾ ਲੱਗਿਆ ਉਹਨਾਂ ਨੂੰ ਸੁਣ ਕੇ ਤੇ ਅੱਜ ਉਹ ਬ੍ਰਿਸਬਨ ਜਾ ਰਹੇ ਨੇ ਸੋ ਬ੍ਰਿਸਬਨ ਵਾਲੇ ਸਾਰੇ ਨੋਟ ਕਰਨ ਕਿ ਜ਼ਰੂਰ ਹਾਜ਼ਰੀ ਭਰਨ ਤੇ ਕੁਛ ਨਾ ਕੁਛ ਲਾਹਾ ਲੈਣ ਸੋ ਗਿਆਨੀ ਜੀ ਇਕ ਗੱਲਾਂ ਬਾਤਾਂ ਅਸੀਂ ਹੋਰ ਵੀ ਕਰਨੀਆਂ ਇਕ ਤਾਂ ਜਿਹੜਾ ਹਿੰਦੁਸਤਾਨ ਦੇ ਵਿਚ ਹੁਣ ਨਾਮ ਬਦਲ ਰਹੇ ਨੇ ਸ਼ਹਿਰਾਂ ਦੇ ਉਹਦੇ ਵੀ ਗੱਲ ਕਰਨੀ ਆ ਉਹਦਾ ਪਿਛੋਕੜ ਕਿੱਥੋਂ ਸ਼ੁਰੂ ਹੋਇਆ ਕਿੱਦਾਂ ਸ਼ੁਰੂ ਹੋਇਆ ਤੇ ਉਹ ਸਾਰੇ ਆਪਾਂ ਵਿਚਾਰ ਕਰਾਂਗੇ ਪੰਜਾਬੀ ਸੂਬੇ ਦੀ ਵਿਚਾਰ ਕਰਾਂਗੇ ਤੇ ਹੋਰ ਵੀ ਕੁਛ ਮੁੱਦੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਜਿਹੜੇ ਸਾਡੀ ਕੌਮ ਦੇ ਵਿਚ ਨੇ ਇਕ ਤਾਂ ਬਰਗਾੜੀ ਦੇ ਜਿਹੜਾ ਮੋਰਚਾ ਉਹ ਲੱਗਿਆ ਹੋਇਆ ਉਹਦੀ ਕੀ ਅਪਡੇਟ ਆ ਉਹ ਵੀ ਤੁਹਾਡੇ ਤੋਂ ਲਵਾਂਗੇ ਤਾਂ ਬਾਕੀ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਇਹ ਹੁਣ ਤੁਹਾਡੇ ਤੇ ਛੱਡਾਂਗੇ ਕਿ ਤੁਸੀਂ ਕੀ ਕਿਸ ਤਰ੍ਹਾਂ ਉਸ ਨੂੰ ਦੇਖਦੇ ਦੇਖੋ ਅਸੀਂ ਤਾਂ ਦੇਖਦੇ
ਸਾਢੇ ਤਿੰਨ ਸਾਲ ਤੋਂ ਬਾਅਦ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨਾ ਉਹ ਚ ਅਕਾਲੀਆਂ ਦੀ ਸਰਕਾਰ ਬਣਨੀ ਬਣਨੀ ਆ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦਾ ਓਵਰਹਾਲ ਹੋਣਾ
ਓਵਰਹਾਲ ਤੁਹਾਡਾ ਕੀ ਖਿਆਲ ਹੈ ਜਿਹੜੇ ਹੁਣ ਰਿਜ਼ਾਈਨ ਹੋ ਰਹੇ ਨੇ ਓਵਰਹਾਲ ਹੋ ਰਹੇ ਨੇ ਜਿਹੜੀ ਰਣਨੀਤੀ ਇਹ ਹੁੰਦੀ ਆ ਕਿ ਦੂਸਰੇ ਨੂੰ ਭੁਲੇਖਾ ਪਾਉਣ ਦੇ ਲਈ ਇੱਦਾਂ ਦੇ ਕੰਮ ਕੀਤੇ ਜਾਂਦੇ ਨੇ ਕਿ ਅਸੀਂ ਤਾਂ ਅੰਦਰੋਂ ਅੰਦਰ ਹੀ ਬਹੁਤ ਕੁਝ ਚੱਲ ਰਿਹਾ ਹੁੰਦਾ ਤੁਹਾਡਾ ਮੈਨੂੰ ਮੇਰੀ ਆਪਣੀ ਫੀਲਿੰਗ ਹੈ ਕਿ ਵੱਡੇ ਬਾਦਲ ਤੇ ਸੁਖਬੀਰ ਕੋਈ ਵਿਹਲਾ ਨਹੀਂ ਬੈਠਾ ਉਹ ਐ ਨਹੀਂ ਬੈਠਾ ਕਿ ਲੈ ਜੀ ਬ੍ਰਹਮਪੁਰ ਰਿਜ਼ਾਈਨ ਦੇ ਰਿਹਾ ਉਹਨਾਂ ਨੂੰ ਗਾਲਾਂ ਕੱਢੀ ਜਾ ਰਿਹਾ ਇਹ ਇੱਕ ਸੋਚੀ ਸਮਝੀ ਰਣਨੀਤੀ ਵੀ ਹੋ ਸਕਦੀ ਆ ਕਿ ਵਿਰੋਧੀਆਂ ਨੂੰ ਇਹ ਅਹਿਸਾਸ ਦਵਾ ਦੇਣਾ ਵੀ ਇਹ ਤਾਂ ਬਸ ਗਏ ਆਰਾਮ ਨਾਲ ਹੁਣ ਵੇਸਲੇ ਹੋ ਜਾਓ ਹੋ ਸਕਦਾ ਇਹ ਵੀ ਹੋਵੇ ਕਿਉਂਕਿ ਤੁਸੀਂ ਤਾਂ ਦੱਸ ਸਕਦੇ ਹੋ ਕਿ ਬਾਦਲ ਸਾਹਿਬ ਕਿੰਨੀ ਵਾਰੀ ਹਾਰੇ ਨੇ ਤੇ ਇਉਂ ਲੱਗਦਾ ਸੀ ਵੀ ਬਸ ਖਤਮ ਹੁਣ ਨੀ ਮੁੜ ਕੇ ਆਉਂਦੇ ਤੇ ਕਿੰਨੀ ਵਾਰੀ ਉਹ ਮੁੜ ਕੇ ਆਏ ਨੇ
ਹਨਾ ਸੋ ਬਾਦਲ ਸਾਹਿਬ ਦੇ ਹੱਕ ਚ ਬਹੁਤ ਸਾਰੀਆਂ ਗੱਲਾਂ ਜਾਂਦੀਆਂ ਨੇ ਵੈਸੇ ਤੇ ਮਤਲਬ ਵੀ ਰਾਜ ਭਾਗ ਵੀ ਕਰਤਾਰ ਦੀ ਬਖਸ਼ਿਸ਼ ਹੁੰਦੀ ਹੈ ਹਰ ਚੀਜ਼ਾਂ ਦੀ ਤੇ ਦੇਖੋ ਪੰਜ ਵਾਰੀ ਸੂਬੇ ਦਾ ਮੁੱਖ ਮੰਤਰੀ ਬਣਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਤੇ ਹਾਲਾਤ ਵੱਡੇ ਬਾਦਲ ਸਾਹਿਬ ਦੇ ਹੱਕ ਚ ਜਾਂਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਨਾ ਉਹਨੂੰ ਇਹ ਨੀ ਪਤਾ ਵੀ ਇਹ ਕਿਵੇਂ ਬਣਾਇਆ ਤੇ ਕਿਵੇਂ ਕੀ ਕੁਝ ਹੋਇਆ ਤੇ ਉਹਨੇ ਤੇ ਤੱਤੇ ਥਾਂ ਵਿਚਾਰੇ ਨੇ ਪੈਰ ਵੀ ਨੀ ਰੱਖਿਆ ਜਦੋਂ ਪੰਜਾਬ ਦੇ ਚ ਅੱਗ ਬਲ ਰਹੀ ਸੀ ਮੁੰਡੇ ਮਰ ਰਹੇ ਸੀ ਉਦੋਂ ਉਹ ਅਮਰੀਕਾ ਚ ਬੈਠਾ ਸੀ ਤੇ ਆਣ ਕੇ ਰਾਜ ਭਾਗ ਦਾ ਮਾਲਕ ਬਣ ਗਿਆ ਪਿਓ ਦੀ ਕਮਾਈ ਤੇ ਮੈਂ ਗੱਲ ਅੱਛਾ ਕਿਉਂਕਿ ਅਕਾਲੀ ਦਲ ਦੇ ਵਿਚ ਰਹਿ ਕੇ ਅਕਾਲੀ ਦਲ ਦੇ ਨਾਂ ਹੇਠਾਂ ਹੀ ਦੂਜੀ ਇਕ ਬਾਗੀ ਜਥੇਬੰਦੀ ਬਣਾ ਕੇ ਇਤਿਹਾਸ ਵਿਚ ਮੌਕਾ ਮਿਲਦਾ ਰਿਹਾ ਵਾ ਕਾਮਯਾਬ ਹੋਣ ਦਾ ਦੇਖੋ ਬਾਬਾ ਖੜਕ ਸਿੰਘ ਦੇ ਮੁਕਾਬਲੇ ਤੇ ਮਾਸਟਰ ਤਾਰਾ ਸਿੰਘ ਨੇ ਲੀਡਰੀ ਹਥਿਆਈ ਖੜਕ ਸਿੰਘ ਨੂੰ ਹਾਰ ਦਿੱਤੀ ਕਾਂਗਰਸ ਦੀ ਸਹਾਇਤਾ ਨਾਲ। ਉਸ ਵੇਲੇ ਵੱਡੀ ਜਥੇਬੰਦੀ ਜਿਹੜੀ ਸੀ ਉਹ ਕਾਂਗਰਸ ਸੀ ਤੇ ਮੁੜ ਕੇ ਬਾਬਾ ਖੜਕ ਸਿੰਘ ਜਿਹਨੂੰ ਕਾਂਗਰਸ ਨੇ ਲੀਡਰਸ਼ਿਪ ਤੋਂ ਲਾਇਆ ਸੀ ਉਹਨੂੰ ਵਿਚਾਰੇ ਨੂੰ ਕਾਂਗਰਸ ਦੀ ਸ਼ਰਨ ਲੈਣੀ ਪਈ। ਫਿਰ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਤੇ ਬਹੁਤ ਕਾਂਗਰਸ ਬੰਦਿਆਂ ਨੂੰ ਸਰਕਾਰ ਤੇ ਸਰਕਾਰੀ ਤਾਕਤ ਵੀ ਆ ਗਈ ਖੜੇ ਕਰ ਦੇ ਰਹੀ। ਬੜਾ ਜੁਝਾਰੂ ਗਰੁੱਪ ਨਾਗੋ ਕੇ ਗਰੁੱਪ ਸੀ ਜਿਹਨੂੰ ਜਹੇਦਾਰ ਗਰੁੱਪ ਵੀ ਕਿਹਾ ਜਾਂਦਾ ਮਾਝਿਆਂ ਦਾ ਮਝੈਲਾਂ ਦਾ ਉਹ ਵੀ ਫੇਲ ਹੋਏ। 8 ਸਾਲ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਰੱਖਣ ਦੇ ਬਾਵਜੂਦ ਵੀ ਜਦੋਂ ਸਿੱਖ ਵੋਟਰਾਂ ਦੇ ਹੱਥ ਗੱਲ ਆਈ ਉਹਨਾਂ ਨੇ ਮਾਸਟਰ ਤਾਰਾ ਸਿੰਘ ਅਕਾਲੀ ਦਲ ਨੂੰ ਜਿਤਾਇਆ। ਫਿਰ ਗਿਆਨੀ ਕਰਤਾਰ ਸਿੰਘ, ਹੁਕਮ ਸਿੰਘ, ਗਿਆਨ ਸਿੰਘ ਰਾੜੇ ਵਾਲਾ ਸਭ ਖੜੇ ਹੁੰਦੇ ਰਹੇ ਪਰ ਮਾਸਟਰ ਦਾ ਤੇਜ ਪ੍ਰਤਾਪ ਸੀ। ਫਿਰ 62 ਦੀਆਂ ਇਲੈਕਸ਼ਨਾਂ ਤੋਂ ਬਾਅਦ ਵੇਖੋ ਇਹ ਵੀ ਜਾਣਨ ਵਾਲੇ ਗਿਆ ਕਿ ਮਾਸਟਰ 1960 ਦਾ ਪੰਜਾਬੀ ਸੂਬਾ ਮੋਰਚਾ 57,000 ਬੰਦਾ ਜੇਲਾਂ ਚ ਗਿਆ ਕੈਰੋਂ ਦੀ ਚੀਫ ਮਿਨਿਸਟਰੀ ਵੇਲੇ ਬਠਿੰਡਾ ਜੇਲ ਚ ਕੈਦੀਆਂ ਤੇ ਗੋਲੀ ਚਲਾ ਕੇ ਉਹਨੇ ਕੈਦੀ ਮਾਰਤੇ ਤੇ ਫੇਰ ਵੀ ਮਤਲਬ ਮਾਸਟਰ ਤਾਰਾ ਸਿੰਘ ਨੇ ਵਰਤ ਰੱਖਿਆ ਛੱਡਤਾ ਸਿੱਖਾਂ ਵਿਚ ਬਹੁਤ ਡਿਸਹਾਰਟਨ ਮਤਲਬ ਵੀ ਉਦਾਸੀ ਦਾ ਯੁੱਗ ਆਇਆ। ਸਾਰੀਆਂ ਅਪੋਜੀਸ਼ਨ ਪਾਰਟੀਆਂ ਨੂੰ ਰਲ ਕੇ ਇਲੈਕਸ਼ਨ ਲੜੀ ਤੇ 21 ਬੰਦੇ ਸਿਰਫ 150 ਦੇ ਵਿਚੋਂ 21 ਬੰਦੇ ਜਿੱਤੇ ਅਕਾਲੀ ਦਲ ਦੇ ਪੂਰੇ ਪੰਜਾਬ ਦੇ ਵਿਚੋਂ ਤੇ ਉਸ ਤੋਂ ਮਤਲਬ ਮਾਸਟਰ ਤਾਰਾ ਸਿੰਘ ਦੇ ਖਿਲਾਫ਼ ਫਿਰ ਕਿਉਂਕਿ ਕੈਰੋਂ ਨੇ ਇੱਕ ਨੂੰ ਤਾਂ ਜੇਲ ਚੋਂ ਨਹੀਂ ਨਿਕਲਣ ਦਿੱਤਾ ਤੇ ਇੱਕ ਨੂੰ ਮੌਕੇ ਤੇ ਹੀ ਝੂਠਾ ਹੀ ਰੌਲਾ ਪਾ ਕੇ ਹਰਾ ਦਿੱਤਾ ਤੇ 19 ਰਹਿ ਗਏ ਬਾਕੀ ਉਹ ਵੀ ਹੌਲੀ ਹੌਲੀ ਕੈਰੋਂ ਨੇ ਵਾਪਸ ਖਿੱਚ ਲਏ। ਫਿਰ 62 ਦੇ ਵਿਚ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਤੇ ਕਾਂਗਰਸ ਨੇ ਗੁਪਤ ਸਹਾਇਤਾ ਦੇ ਕੇ ਸੰਤ ਫਤਿਹ ਸਿੰਘ ਨੂੰ ਖੜਾ ਕੀਤਾ ਤੇ ਇਲੈਕਸ਼ਨ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਇਆ 2 ਅਕਤੂਬਰ 1962 ਨੂੰ ਤੇ 65 ਦੀਆਂ ਇਲੈਕਸ਼ਨਾਂ ਦੇ ਵਿਚ ਸਿੱਖ ਜਨਤਾ ਨੇ ਫਿਰ 140 ਦੇ ਵਿਚੋਂ 100 ਸੀਟਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀਆਂ ਸੰਤ ਫਤਿਹ ਸਿੰਘ ਦੀਆਂ ਤੇ ਸੰਤ ਫਤਿਹ ਸਿੰਘ ਸਿੱਖਾਂ ਦਾ ਲੀਡਰ ਬਣ ਗਿਆ। ਹੁਣ ਗੱਲ ਇਹ ਹੈ ਵੀ ਸੈਂਟਰ ਦੇ ਵਿਚ ਕਾਂਗਰਸ ਦੀ ਸਰਕਾਰ ਨੀ ਗੀ ਜਿਹੜੀ ਬਾਦਲ ਦੇ ਮੁਕਾਬਲੇ ਤੇ ਕਿਸੇ ਹੋਰ ਲੀਡਰ ਨੂੰ ਉਭਾਰ ਸਕੇ ਇੱਕ ਗੱਲ। ਉੱਥੇ ਜਿਹੜੀ ਹੈ ਉਹ ਸੈਂਟਰ ਦੇ ਵਿਚ ਸਰਕਾਰ ਜਿਹੜੀ ਹੈ ਉਹ ਬੀਜੇਪੀ ਦੀ ਆ ਔਰ ਬੀਜੇਪੀ ਜਿਹੜੀ ਆ ਉਹਦੇ ਵਿਚ ਬਾਦਲ ਅਕਾਲੀ ਦਲ ਹਿੱਸੇਦਾਰ ਆ ਔਰ ਉਹ ਬਾਦਲ ਸਾਹਿਬ ਦੇ ਜਥੇਬੰਦੀ ਦੇ ਪਿੱਛੇ ਖੜੀ ਆ ਇਹ ਗੱਲ। ਤੇ ਦੂਜੀ ਗੱਲ ਹੈ ਵੀ ਬਾਦਲ ਸਾਹਿਬ ਨੇ ਇਸ ਦੌਰਾਨ ਅਕਾਲੀ ਦਲ ਦੇ ਵਿਚ ਕੋਈ ਸਿਰ ਕੱਢ ਬੰਦਾ ਛੱਡਿਆ ਹੀ ਨੀ ਕੋਈ ਰਹਿਣ ਹੀ ਨੀ ਦਿੱਤਾ। ਜੇ ਤੁਸੀਂ ਅਜਨਾਲਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਤੇ ਢੀਂਡਸਾ ਸਾਹਿਬ ਤੇ ਤਲਵੰਡੀ ਦੇ ਪਰਿਵਾਰ ਦੀ ਗੱਲ ਕਰੋ ਤੇ ਉਹਨਾਂ ਦੇ ਮੁੰਡਿਆਂ ਨੂੰ ਸੁਖਬੀਰ ਨੇ MLA ਵਜ਼ੀਰ ਵਗੈਰਾ ਬਣਾ ਕੇ ਨਾਲ ਜੋੜ ਲਏ ਹੋਏ ਆ ਤੇ ਉਹ ਬੁੱਢੇ ਪਿਓ ਕੀ ਕਰਨਗੇ ਕਿੱਧਰ ਜਾਣਗੇ ਜਦ ਉਹਨਾਂ ਦੇ ਪੁੱਤ ਦੂਜੇ ਪਾਸੇ ਨੇ। ਸੋ ਹਾਲਾਤ ਤੇ ਇਉਂ ਆਉਂਦੇ ਆ ਵੀ ਵੱਡੇ ਬਾਦਲ ਸਾਹਿਬ ਅਜੇ ਜੇ ਉਹਨਾਂ ਦੀ ਜ਼ਿੰਦਗੀ ਰਹੀ ਤੇ ਅਜੇ ਉਹਨਾਂ ਦਾ ਸਿਤਾਰਾ ਇੰਨਾ ਡਾਊਨ ਨਹੀਂ ਹੋਇਆ ਇੱਕ ਤੇ ਪਰ ਨਿਰੰਕਾਰ ਕੀ ਚਾਹੁੰਦਾ ਉਹ ਤਾਂ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਹੈ ਫਿਰ ਮੈਂ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ। ਸੋ ਉਹਦੇ ਭੇਤਾਂ ਨੂੰ ਕੋਈ ਨੀ ਪਾ ਸਕਦਾ ਜੇ ਆਪਾਂ ਦੁਨੀਆਂ ਦੀਆਂ ਏਕਤੀਆਂ ਜੁਗਤੀਆਂ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਬਾਦਲ ਸਾਹਿਬ ਨੇ ਕੋਈ ਬੰਦਾ ਛੱਡਿਆ ਨੀ ਜਿਹਦੇ ਵੱਲ ਅਸੀਂ ਉਂਗਲ ਕਰ ਸਕੀਏ ਵੀ ਇਹ ਮੁਕਾਬਲੇ ਤੇ ਆਵੇ ਅਕਾਲੀ ਦਲ ਦਾ ਪ੍ਰਧਾਨ ਬਣੇ।
ਜੀ ਚਲੋ ਇਹਦੇ ਬਾਰੇ
ਆਪਾਂ 72 ਦੀ ਇਲੈਕਸ਼ਨ
ਜੀ
ਹਾਂਜੀ 72 ਇਲੈਕਸ਼ਨ ਦੇ ਵਿਚ ਆਪਣਾ 104 ਦੇ ਵਿਚੋਂ 24 ਅਕਾਲੀ ਜਿੱਤੇ ਸੀ ਢੀਂਡਸਾ ਸਾਹਿਬ ਆਜ਼ਾਦ ਜਿੱਤ ਕੇ ਮੁੜ ਕੇ ਸ਼ਾਮਲ ਹੋਏ 25 ਹੋਏ। ਸੰਤ ਫਤਿਹ ਸਿੰਘ ਨੇ ਇਸ ਨੂੰ ਆਪਣੀ ਹਾਰ ਮੰਨ ਕੇ ਤੇ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਮੋਹਨ ਸਿੰਘ ਤੁੜ ਨੂੰ ਪ੍ਰਧਾਨ ਬਣਾ ਤਾ। ਅੱਜ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠਾਂ 117 ਦੇ ਵਿਚੋਂ 15 ਜਿੱਤਦੇ ਨੇ ਤੇ 15-14 ਰਹਿ ਜਾਂਦੇ ਨੇ ਤੇ ਪ੍ਰਧਾਨ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੇ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ।
ਮੈਂ ਪਿਛਲੀ ਵਾਰੀ ਵੀ ਕਿਹਾ ਸੀ ਉਹਨਾਂ ਨੇ ਸਾਰੇ ਅਕਾਲੀ ਦਲ ਕਹਿੰਦਾ ਮੈਂ ਸਾਰੇ ਅਕਾਲੀ ਦਲ ਭੰਗ ਕਰ ਦੇਣਾ ਨਵੇਂ ਸਿਰੇ ਬਣਾਉਂਗਾ। ਮਤਲਬ ਹੁੰਦਾ ਤਾਂ ਇਹ ਹੈ ਵੀ ਲੀਡਰ ਰਿਜ਼ਾਈਨ ਕਰਦਾ ਹੁੰਦਾ ਵੀ ਮੇਰੀ ਸਰਪ੍ਰਸਤੀ ਹੇਠਾਂ ਜਿੱਦਾਂ ਤੁਸੀਂ ਦੱਸਿਆ ਸੰਤ ਫਤਿਹ ਸਿੰਘ ਹੋਣਾ ਨੇ ਉਹ ਕਹਿੰਦੇ ਨਹੀਂ ਨਹੀਂ ਇਹ ਬਾਕੀ ਸਾਰੇ ਬੇਕਾਰ ਨੇ ਮੈਂ ਸਾਰੇ ਭੰਗ ਕਰਕੇ ਦੁਬਾਰਾ ਬਣਾਉਂਗਾ ਤੇ ਉਹ ਆਪਣੀ ਮਾਨਸਿਕਤਾ ਹੈ। ਖੈਰ ਗਿਆਨੀ ਜੀ ਇਕ ਲੈਣੇ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਨਾ ਦੋ ਤਿੰਨ ਅਹਿਮ ਸਵਾਲ ਹੋਰ ਪਹੁੰਚੇ ਨੇ ਸਾਡੇ ਕੋਲ ਸਾਡੇ ਸਰੋਤਿਆਂ ਦੇ ਉਹ ਵੀ ਆਪਾਂ ਤੋਂ ਆਪਾਂ ਸਾਂਝੀ ਕਰਾਂਗੇ ਗੱਲਾਂ ਬਾਤਾਂ ਤੇ ਇਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਾਂਗੇ ਜੁੜੇ ਰਹੋ ਹਰਮਨ ਰੈਡੀ ਦੇ ਨਾਲ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001 ਵੈਬਸਾਈਟ ਵਿਜ਼ਿਟ ਕਰੋ kularhospital.com
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
For more info, 0424-115-551. You can email us.
info@sandhubuslines.com.au
ਪ੍ਰੋਸੀਦਾ ਨਾ ਸੰਧੂ ਬੱਸ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ
ਵੀ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ग्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शंस हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसीं साडी वेबसाइट www.ahmi.edu.au ते विजिट करो या कॉल करो 612-968-733-023-028-859-0377 ते।
जिरंग पिली वाले AMW आटो एक्सपर्ट और नमी लोकेशन उते अपनी नमी या पुरानी गड्डी दी रेगुलर सर्विस लॉग बुक सर्विस किसे भी किस्म दी कार रिपेयर या कार मेंटेनेंस करवाने लई संपर्क करो नवदीप नाल। नवदीप नाल मोबाइल नंबर 04122923080 उते। इस तो इलावा नमिया कारां दे कंप्यूटर नु कढ़न लई साडे कोल टूल मौजूद हन। एयर कंडीशनर वेटिंग रूम अते मुफ्त चाह पानी दा भी प्रबंध है। साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक। साडा नवा पता है 7 लूसी स्ट्रीट मरूका ब्रिस्बेन। लेट आवर सर्विस नाल अपने दिन दा समा बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080।
इनू लाटू कहिंदे ने ते इज्जत माणा चीजा नाल हुंदी है आ मुछा नाल ही हुंदी।
पंजाबी सिनेमा नू रोशन करन आ गई है पंजाबी फिल्म लाटू डायरेक्टेड बाय मानव शाह स्टारिंग गगन कोकरी अदिति शर्मा करमजीत अनमोल अनीता देवगन ते सरदार सोही। 16 नवंबर नू तुहाडे नजदीकी सिनेमा घरां विच।
ओ चाचा की गल बड़ा उदास बैठा।
ओ की दसा मुंडे दे जवानी ची वाल झड़ी जांदे आ जिस करके एदा व्याह नहीं हो रहा।
लै ते चाचा तू लुधियाना सत्यम हेयर ट्रांसप्लांट सेंटर जाके मुंडे दा हेयर ट्रांसप्लांट करवा के असली वाल वाला।
सत्यम हेयर ट्रांसप्लांट सेंटर जिथे असली वाल बिना काटिया टांके दे लगाए जांदे ने जो के झड़दे भी नहीं ते वधदे ने कुदरती तरीके नाल। अज ही मिलो डॉक्टर KK अरोड़ा नु कृष्णा नगर लुधियाना पंजाब इंडिया। कॉल करो
99-880-91-800।
लक्ष्य माइग्रेशन तो मैं रोहित मोहन
ते मैं रणवीर सिंह
आ रहे हां हरमन रेडियो ते नवा प्रोग्राम द माइग्रेशन शो लेके हर वीरवार शामी 7 बजे तो लेके 8 बजे तक।
माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन हरमन रेडियो दे प्रोग्राम द माइग्रेशन शो ते हर हफ्ते दिन वीरवार शामी 7 to 8 बजे ते लाइव होणगे।
तुसी न्यू साउथ वेल्स आस्ट्रेलिया विच रहंदे हो ता हुण तुसी ग्रोसरी दे सारे समान दे नाल नाल आनंद लै सकोगे ताजियां भारतीय मिठाइयां दा भी सिर्फ इको ही जगह ते वन एंड ओनली MD स्पाइसिस 862A Pittwater Road DOI New South Wales। संपर्क करो 8959-43-51 ते MD Spices।
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्पलायर वीजा इंडिया तो स्पाउस वीजा स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
दिल नाल दिल मिले ताइयों गल बनदी आ यार बल यार दा ध्यान होना चाहिदा। गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल। की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
दिल वाली गल प्रोग्राम दे विच इक वारी फिर स्वागत करदा मैं तुहाडा होस्ट अमनदीप सिद्धू और मेरे नाल ਗਿਆਨੀ ਸੰਤੋਖ ਸਿੰਘ ਜੀ ਜੁੜੇ ਹੋਏ ਨੇ ਸਿਡਨੀ ਵਾਲੇ ਪਰ ਹੁਣ ਮੈਲਬਰਨ ਪਹੁੰਚੇ ਹੋਏ ਨੇ। ਸੋ ਗਿਆਨੀ ਜੀ ਲੱਕੀ ਖੱਟੜਾ ਜੀ ਵੀ ਆਏ ਨੇ ਪ੍ਰੋਗਰਾਮ ਦੇ ਵਿਚ ਤੇ ਯੋਗੇਸ਼ ਠਾਕੁਰ ਜਪਾਨ ਵਾਲੇ ਵੀ ਆ ਰਹੇ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਤਾਂ ਰਵਿੰਦਰ ਸਿੰਘ ਮੈਲਬਰਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ ਉਨ੍ਹਾਂ ਨੇ ਇਕ ਸਵਾਲ ਪੁੱਛਿਆ ਨਿਸ਼ਾਨ ਸਿੰਘ ਉਨ੍ਹਾਂ ਨੇ ਸਵਾਲ ਪੁੱਛਿਆ ਉਹ ਵੀ ਆਪਾਂ ਵਿਚਾਰਾਂ ਕਰਾਂਗੇ। ਗਿਆਨੀ ਜੀ ਹੁਣ ਆਪਾਂ ਗੱਲ ਕਰਨੀ ਹੈ ਇਕ ਥੋੜੀ ਜਿਹੀ ਨਾਮ ਬਦਲਣ ਵਾਲੀ ਕਿ ਭਾਰਤ ਦੇ ਵਿਚ ਇੰਡੀਆ ਦੇ ਵਿਚ ਕੁਛ ਨਾਮ ਬਦਲੇ ਜਾ ਰਹੇ ਨੇ ਸ਼ਹਿਰਾਂ ਦੇ ਵੈਸੇ ਪਿੱਛੇ ਜਾਏ ਸ਼ੁਰੂ ਤਾਂ ਬਹੁਤ ਦੇਰ ਤੋਂ ਹੋਇਆ ਸੀ ਜਦੋਂ ਜਿਹੜਾ ਮਦਰਾਸ ਦਾ ਨਾਮ ਚੇਨਈ ਰੱਖਿਆ ਗਿਆ ਸੀ ਉਦੋਂ ਬੜਾ ਸ਼ੌਕ ਜਿਹਾ ਲੱਗਿਆ ਵੀ ਇਹ ਕਿੱਦਾਂ ਹਨਾ ਕੈਲਕਟਾ ਦਾ ਨਾਮ ਬਦਲਿਆ ਗਿਆ ਬੰਬੇ ਦਾ ਨਾਮ ਬਦਲਿਆ ਗਿਆ ਤੇ ਬੈਂਗਲੌਰ ਦਾ ਨਾਮ ਬਦਲਿਆ ਗਿਆ ਸੋ ਉਹ ਬਾਅਦ ਦੇ ਵਿਚੋਂ ਜਦ ਪਤਾ ਲੱਗਿਆ ਤੇ ਗੱਲ ਇਹ ਨਿਕਲ ਕੇ ਆਈ ਕਿ ਗੋਰਿਆਂ ਨੇ ਜਦੋਂ ਆਏ ਜਿੱਦਾਂ ਤੁਸੀਂ ਕਿਹਾ ਨੀ ਕਿ ਲਾਹੌਰ ਸ਼ਹਿਰ ਨੂੰ ਜਾਲ ਦਿੱਤਾ ਵੀ ਆਪਣੀ ਮਰਜ਼ੀ ਨਾਲ ਢਾਲਿਆ ਉਹਨੂੰ ਤੇ ਰਾਤੀ ਗਿਆਨੀ ਜੀ ਵੀ ਗਿਆਨੀ ਪਿੰਦਰਪਾਲ ਸਿੰਘ ਵੀ ਹੁਣੀ ਕਹਿ ਰਹੇ ਸੀ ਕਹਿੰਦੇ ਕਿ ਜਦੋਂ ਰਾਜ ਦੇ ਵਿਚ ਖਾਸ ਕਰਕੇ ਮੁਗਲਾਂ ਦੇ ਰਾਜ ਦੇ ਵਿਚ ਰਾਜਾ ਬਣਦਾ ਸੀਗਾ ਆਪਣਾ ਉਹਦਾ ਪਿਓ ਮਰ ਜਾਂਦਾ ਸੀ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਸੀ ਤਾਂ ਪਿਓ ਰਾਜਾ ਬਣਦਾ ਸੀ ਤਾਂ ਉਹ ਕੀ ਕਰਦਾ ਸੀ ਵੀ ਸਾਰੀ ਜਿਹੜੀ ਕਰੰਸੀ ਆ ਸਾਡਾ ਸਾਰਾ ਸਿੱਕਾ ਆ ਉਹ ਵਾਪਸ ਲੈ ਲੈਂਦਾ ਸੀ ਵੀ ਟਕਸਾਲ ਚ ਜਮ੍ਹਾਂ ਕਰਾਓ ਤੁਹਾਨੂੰ ਨਵੇਂ ਇਸ਼ੂ ਹੋਣਗੇ ਉਹ ਕੀ ਕਰਦਾ ਸੀ ਵੀ ਉਹ ਉਹਨੂੰ ਢਾਲ ਕਹਿੰਦਾ ਸੀ ਵੀ ਇਹਨੂੰ ਢਾਲ ਕੇ ਹੁਣ ਤੁਸੀਂ ਮੇਰਾ ਨਾਮ ਲਿਖੋ ਉਹਦੇ ਤੇ ਸਿੱਕੇ ਤੇ ਮੇਰੇ ਪੇ ਦਾ ਨਾਮ ਲਿਖੋ। ਗੱਲ ਇਹ ਚੱਲਦੀ ਸੀ ਕਿ ਜਿਹੜਾ ਨਾਨਕ ਦੀ ਮੋਹਰ ਹੈ ਕਿਸੇ ਵੀ ਸਾਡੇ ਗੁਰੂ ਸਾਹਿਬ ਨੇ ਨਾਨਕ ਦੀ ਮੋਹਰ ਹੀ ਚਲਾਈ ਆ ਤੇ ਉਹ ਢਾਲ ਕੇ ਆਪਣਾ ਨਹੀਂ ਲਿਖਾਇਆ ਵੀ ਹੁਣ ਉਹ ਪਿਛਲੇ ਗਏ ਤੇ ਹੁਣ ਸਾਡੀ ਵਾਰੀ ਆ ਤੇ ਇਹ ਰਾਜ ਭਾਗ ਦੇ ਪ੍ਰਬੰਧ ਹੈ ਕਿ ਸ਼ਹਿਰਾਂ ਦੇ ਨਾਮ ਬਦਲ ਦੇਣੇ ਆਪਣੀ ਮਰਜ਼ੀ ਦੇ ਨਾਲ ਕਰ ਲੈਣੇ ਆਪਣੇ ਸਿੱਕੇ ਚਲਾਉਣ ਲੱਗ ਜਾਣਾ ਤੇ ਉਸ ਤਹਿਤ ਇਹ ਨਾਮ ਬਦਲੇ ਗਏ ਤੇ ਪਹਿਲਾਂ ਹੁਣ ਜਿਹੜੇ ਪੁਰਾਣੇ ਨਾਮ ਹੈ ਜਿੱਦਾਂ ਮਦਰਾਸ ਦਾ ਚੇਨਈ ਰੱਖ ਦਿੱਤਾ ਕਲਕੱਤੇ ਦਾ ਕੋਲਕਾਤਾ ਰੱਖਤਾ ਬੰਗਲੌਰ ਦਾ ਬੰਗਲਾਰੂ ਰੱਖਤਾ ਤੇ ਇਹ ਹੁਣ ਆਪਣਾ ਰਾਜ ਹੈ ਰਾਜ ਦੇ ਇਹ ਕਾਇਦੇ ਕਾਨੂੰਨ ਆਉਂਦੇ ਨੇ ਪਰ ਹੁਣ ਪਿੱਛੇ ਜਿਹੇ ਯੋਗੀ ਨੇ ਨਾਮ ਬਦਲਿਆ ਸ਼ਾਇਦ ਇਲਾਹਾਬਾਦ ਦਾ ਨਾਮ ਬਦਲਿਆ ਪ੍ਰਾਗਰਾਜ ਠੀਕ ਹੈ ਜੀ ਤੇ ਪਰ ਮੈਨੂੰ ਯਾਦ ਹੈ ਮੇਰੀ ਦਾਦੀ ਤੋਂ ਸੁਣਦੇ ਸੀ ਉਹ ਪ੍ਰਾਗਰਾਜ ਕਿਉਂਕਿ ਇੱਕ ਬੜਾ ਪਵਿੱਤਰ ਸ਼ਹਿਰ ਸੀ ਤੀਰਥਾਂ ਦੇ ਵਿੱਚੋਂ ਤੇ ਉਹ ਜਾਂਦੇ ਹੁੰਦੇ ਸੀ ਤੇ ਉਹ ਪ੍ਰਾਗਰਾਜ ਹੀ ਕਹਿੰਦੇ ਹੁੰਦੇ ਸੀ ਸੋ ਇਲਾਹਾਬਾਦ ਤੋਂ ਪ੍ਰਾਗਰਾਜ ਕਰਨਾ ਕੀ ਇਹ ਜ਼ੁਲਮ ਹੈ ਕੀ ਇਹ ਧੱਕਾ ਆ
ਇਹਨੇ ਮੇਰੀ ਬੇਨਤੀ ਸੁਣੋ ਪਹਿਲਾਂ ਤੇ ਨਵੇਂ ਸ਼ਾਮਲ ਹੋਇਆ ਨੂੰ ਸਾਰਿਆਂ ਨੂੰ ਪੁਰਾਣਿਆਂ ਨੂੰ ਵੀ ਭੁੱਲ ਗਿਆ ਮੈਂ ਕਹਿਣਾ ਜੀ ਆਇਆਂ ਨੂੰ ਤੇ ਮੈਂ ਤੇ ਸੱਦਾ ਵੀ ਦਿੱਤਾ ਵੀ ਸ਼ਾਮਲ ਹੋਣ ਵਾਲੇ ਸ਼ਾਮਲ ਹੋ ਸਕਦੇ ਆ ਅੱਛਾ ਜਿਸ ਕਾ ਰਾਜ ਉਸੀ ਕਾ ਤੇਜ ਜਿਹੜੀ ਤੁਸੀਂ ਨਾਨਕ ਸ਼ਾਹੀ ਸਿੱਕੇ ਵਾਲੀ ਗੱਲ ਕੀਤੀ ਉਹ ਤੇ ਗੁਰੂ ਨਾਨਕ ਦੀ ਸਿੱਖਿਆ ਅਨੁਸਾਰ ਚੱਲਣ ਵਾਲੀ ਸੀ ਸਭ ਤੋਂ ਪਹਿਲਾਂ ਮੁਗਲਾਂ ਦੇ ਖਿਲਾਫ਼ ਸਿੱਕਾ ਬਾਬਾ ਬੰਦਾ ਬਹਾਦਰ ਨੇ ਚਲਾਇਆ ਦੇ ਉਹਦੇ ਲਿਖਿਆ ਦੇਗ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਉਹ ਤੇ ਫਾਰਸੀ ਦੇ ਵਿਚ ਉਕਰਿਆ ਸੀ ਨਾਨਕ ਸ਼ਾਹੀ ਸਿੱਕਾ ਫਿਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਕਲਗੀਧਰ ਪਾਤਸ਼ਾਹ ਦਾ ਰਣਜੀਤ ਨਗਾਰਾ ਹੀ ਅਖਵਾਉਂਦਾ ਸੀ ਤੇ ਦਰਬਾਰ ਸਾਹਿਬ ਚੱਲ ਕੇ ਨੰਗੀ ਪੈਰੀ ਆਉਂਦਾ ਸੀ ਹਰ ਜਿੱਤ ਤੋਂ ਬਾਅਦ ਆਣ ਕੇ ਦਰਬਾਰ ਸਾਹਿਬ ਆਪਣੇ ਖੱਬੇ ਹੱਥ ਨਾਲ ਦਾੜੀ ਫੜ ਕੇ ਇਤਿਹਾਸ ਚ ਲਿਖਿਆ ਮੈਂ ਕਿਹੜਾ ਕੋਲ ਖਲੋਤਾ ਸੀ ਤੇ ਸੱਜੇ ਹੱਥ ਨਾਲ ਮੂੰਹ ਤੇ ਚਪੇੜਾ ਮਾਰਦਾ ਸੀ ਕਾਣਿਆ ਤੈਨੂੰ ਹੰਕਾਰ ਨਾ ਹੋ ਜਾਵੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਤੇਰੀ ਜਿੱਤ ਹੋਈ ਆ ਕਲਗੀਧਰ ਪਾਤਸ਼ਾਹ ਨੇ ਵੀ ਕਿਹਾ ਭੰਗਾਣੀ ਦੀ ਜਿੱਤ ਤੋਂ ਬਾਅਦ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਸੋ ਇਸ ਪਾਸੇ ਨੂੰ ਆਪਾਂ ਛੱਡ ਦਈਏ ਧਰਮ ਵਾਲੀ ਗੱਲ ਨੂੰ ਤੇ ਬਾਕੀ ਦੁਨੀਆਂ ਦੇ ਵਿਚ ਜਿਨ੍ਹਾਂ ਨੇ ਲੜ ਕੇ ਜਿੱਤ ਕੇ ਹਾਸਲ ਕੀਤਾ ਰਾਜ ਭਾਗ ਉਹਨਾਂ ਨੇ ਆਪਣੀ ਚਲਾਈ ਆ ਸਿੱਕੇ ਵੀ ਚਲਾਏ ਨੇ ਨਾ ਥਾਂ ਵੀ ਬਦਲੇ ਨੇ ਦੇਖੋ ਚੇਨਈ ਪਹਿਲਾਂ ਨਾਂ ਹੋਊਗਾ ਨਾ ਉਸ ਤੋਂ ਦੀ ਬੋਲੀ ਦਾ ਤਾਂ ਹੀ ਉਹਨਾਂ ਨੇ ਉਹ ਨਾਂ ਬਦਲਿਆ ਨਾ ਤੇ ਅੰਗਰੇਜ਼ਾਂ ਨੇ ਉਹਦਾ ਨਾਂ ਮਦਰਾਸ ਰੱਖਤਾ ਸਾਨੂੰ ਮਦਰਾਸ ਦਾ ਹੀ ਪਤਾ ਸਾਨੂੰ ਚੇਨਈ ਦਾ ਨਹੀਂ ਪਤਾ ਹੁਣ ਜਦੋਂ ਉਹਨਾਂ ਨੇ ਆਪਣੇ ਸ਼ਹਿਰ ਦਾ ਉਥੋਂ ਦੇ ਲੋਕਾਂ ਦੇ ਵਸਨੀਕਾਂ ਨੇ ਉਥੋਂ ਦੀ ਸਰਕਾਰ ਨੇ ਮਦਰਾਸ ਨਾਂ ਨੂੰ ਬਦਲ ਕੇ ਚੇਨਈ ਨਾਂ ਰੱਖਿਆ ਦਾ ਮਤਲਬ ਉਹ ਆਪਣੇ ਸ਼ਹਿਰ ਨੂੰ ਪਹਿਲਾਂ ਚੇਨਈ ਕਹਿੰਦੇ ਹੋਣਗੇ ਅੰਗਰੇਜ਼ਾਂ ਨੇ ਬਦਲਿਆ ਉਹ ਕਲਕੱਤਾ ਕੋਲਕਾਤਾ ਸ਼ਹਿਰ ਦਾ ਨਾਂ ਹੋਵੇਗਾ ਪਹਿਲਾਂ ਤੇ ਉਹ ਅੰਗਰੇਜ਼ੀ ਵਿਚ ਲਿਖਣ ਵਾਲੇ ਕਲਕੱਤਾ ਬਣ ਗਿਆ ਹਾਂਜੀ CALCUTTA ਬਣਾਤਾ ਇਵੇਂ ਹੀ ਅੰਮ੍ਰਿਤਸਰ ਫਿਰੋਜ਼ਪੁਰ ਪੰਜਾਬ ਦੇ ਵਿਚ ਵੀ ਬਹੁਤ ਸਾਰੇ ਨਾਵਾਂ ਥਾਵਾਂ ਦੇ ਨਾਂ ਜਿਹੜੇ ਨੇ ਉਹਨਾਂ ਦੇ ਸਪੈਲਿੰਗ ਅੰਗਰੇਜ਼ਾਂ ਵੇਲੇ ਹੋਰ ਸੀ ਗਜ਼ਮਤ ਯਾਨੀ ਫਿਰੋਜ਼ਪੁਰ ਨੂੰ ਫਿਰੋਜ਼ੀਪੁਰੀ ਲਿਖਿਆ ਜਾਂਦਾ ਸੀ ਅੰਮ੍ਰਿਤਸਰ ਨੂੰ ਅਜੇ ਵੀ ਵੇਖੋ ਰਾਮ ਬਾਗ ਦੀ ਉਹ ਡੇਹੜੀ ਬਣੀ ਆ ਉਹਦੇ ਤੇ ਯੁਮਰਿੰਦਰ ਕੀ ਉਹਨੂੰ ਕਹਿੰਦੇ ਨੇ ਅੰਮ੍ਰਿਤਸਰ ਨੂੰ ਨਾ ਯੁਮਰਤ ਸਰ ਯੂ ਨਾਲ ਏ ਦੇ ਥਾਂ ਯੂ ਨਾਲ
ਲਿਖਿਆ ਯੂ ਤੋਂ ਅਮਰਤ ਠੀਕ ਹੈ ਠੀਕ ਹੈ ਯੂ ਤੋਂ ਅਮਰਤ ਠੀਕ ਹੈ
ਹਾਂ ਹਾਂਜੀ ਤੇ ਬਠਿੰਡਾ ਨੂੰ ਭਟਿੰਡਾ ਤੇ ਲਿਖਦੇ ਹੁੰਦੇ ਸੀ ਤੇ ਹੁਣ ਜੇ ਬਦਲ ਬਠਿੰਡਾ ਲੋਕ ਲਿਖਣਾ ਸ਼ੁਰੂ ਕੀਤਾ ਤੇ ਬਦਲਿਆ ਨੀ ਔਰ ਸਾਡੇ ਵੇਹਦਿਆਂ ਅੰਮ੍ਰਿਤਸਰ ਦੇ ਵਿਚ ਮਲਕਾ ਦਾ ਬੁੱਤ ਹੁੰਦਾ ਸੀ ਤੇ ਓਹਦਾ ਨਾਮ ਮਲਕਾ ਕਈ ਸਾਰੇ ਬੁੱਤ ਮਲਕਾ ਚੌਕ ਹੀ ਓਹਨੂੰ ਕਹਿੰਦੇ ਸੀ ਓਹਦਾ ਬੁੱਤ ਓਥੋਂ ਢਾਇਆ ਗਿਆ ਓਥੇ ਉਹ ਸਾਰਾ ਗੜੀ ਦੇ ਸ਼ਹੀਦਾਂ ਦੇ ਨਾਂ ਤੇ ਗੁਰਦੁਆਰਾ ਸਾਰਾ ਗਿਆ ਉਸ ਚੌਂਕ ਦਾ ਨਾਂ ਸਾਰਾ ਗੜੀ ਚੌਂਕ ਰੱਖਿਆ ਗਿਆ ਸੋ ਇਸ ਲਈ ਕਿਉਂਕਿ ਪ੍ਰਯਾਗ ਰਾਜ ਉਹ ਇੱਕ ਹਿੰਦੂਆਂ ਦਾ ਬੜਾ ਪਵਿੱਤਰ ਤੀਰਥ ਮੰਨਿਆ ਜਾਂਦਾ ਹੈ ਜਿੱਥੇ ਕਿ ਤ੍ਰਿਵੇਣੀ ਤਿੰਨ ਨਦੀਆਂ ਤਿੰਨ ਦਰਿਆ ਇਕੱਠੇ ਹੁੰਦੇ ਆ ਗੰਗਾ ਜਮਨਾ ਤੇ ਇੱਕ ਅਲੋਪ ਦਰਿਆ ਮੰਨਿਆ ਜਾਂਦਾ ਸਰਸਵੀ ਤੇ ਉਹ ਉਸ ਜਗ੍ਹਾ ਦਾ ਨਾਂ ਤੀਰਥ ਦਾ ਨਾਂ ਪ੍ਰਯਾਗ ਰਾਜ ਸੀ ਮੁਸਲਮਾਨਾਂ ਦਾ ਰਾਜ ਆ ਇਹਨਾਂ ਦੇ ਨਾਂ ਉਹਨਾਂ ਨੇ ਅਲਾਹਾਬਾਦ ਰੱਖਤਾ ਤੇ ਅੱਜ ਜੇ ਹਿੰਦੂਆਂ ਦਾ ਰਾਜ ਆਇਆ ਤੇ ਉਹ ਅਲਾਹਾਬਾਦ ਨੂੰ ਲਾ ਕੇ ਤੇ ਪੁਰਾਣਾ ਨਾਂ ਪ੍ਰਯਾਗ ਰਾਜ ਰੱਖ ਲੈਂਦੇ ਨੇ ਤੇ ਇਹ ਇਹ ਕੋਈ ਗਲਤ ਗੱਲ ਤੇ ਨਾ ਗਲਤ ਗੱਲ ਤੇ ਪਹਿਲਿਆਂ ਨੇ ਕੀਤੀ ਆ ਮਤਲਬ ਗਲਤ ਗੱਲ ਤੇ ਹੁਣ ਦੇ ਰਾਜ ਵਾਲਿਆਂ ਨੇ ਪਹਿਲਾਂ ਨੇ ਕੀਤੀ ਆ ਪ੍ਰਯਾਗ ਰਾਜ ਨੂੰ ਬਦਲ ਕੇ ਅਲਾਹਾਬਾਦ ਬਣਾਇਆ ਅਯੁੱਧਿਆ ਨੂੰ ਇਤਿਹਾਸਕ ਤ੍ਰੇਤੇ ਯੁੱਗ ਤੋਂ ਵੀ ਪਹਿਲਾਂ ਦਾ ਜੇ ਉਹ ਇਤਿਹਾਸਕ ਧਾਰਮਿਕ ਸ਼ਹਿਰ ਚਲੇ ਆ ਰਿਹਾ ਸ਼੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਉਹਨੂੰ ਬਦਲ ਕੇ ਫੈਜ਼ਾਬਾਦ ਕਿਵੇਂ ਰੱਖ ਦਿੱਤਾ ਹਾਂਜੀ ਇਹਦਾ ਮਤਲਬ ਜਿਹਨਾਂ ਨੇ ਫੈਜ਼ਾਬਾਦ ਉਹਨਾਂ ਨੇ ਗਲਤੀ ਕੀਤੀ ਆ ਜੇ ਹੁਣ ਆਣ ਕੇ ਉਹਦਾ ਅਯੁੱਧਿਆ ਨਾਂ ਰੱਖਿਆ ਜਾਂਦਾ ਤੇ ਕੋਈ ਗਲਤੀ ਨੀ ਹੈਗੀ ਜਿਵੇਂ ਅੰਮ੍ਰਿਤਸਰ ਦੇ ਵਿਚ ਕੂਪਰ ਰੋਡ ਸੀ ਕੂਪਰ ਕੋਈ ਡਿਪਟੀ ਕਮਿਸ਼ਨਰ ਰਿਹਾ ਅੰਮ੍ਰਿਤਸਰ ਦਾ ਉਹਦੇ ਨਾਂ ਤੇ ਉਹਦਾ ਬਦਲ ਨਾਂ ਬਦਲ ਦਿੱਤਾ ਹੁਣ ਲਾਇਲਪੁਰ ਅੰਗਰੇਜ਼ਾਂ ਨੇ ਵਸਾਇਆ ਸੀ ਆਪਣਾ ਮਿੰਟ ਗੁਮਰੀ ਅੰਗਰੇਜ਼ਾਂ ਨੇ ਲਾਇਲ ਕੋਈ ਅੰਗਰੇਜ਼ ਅਫਸਰ ਸੀ ਉਹਦੇ ਨਾਂ ਤੇ ਲਾਇਲਪੁਰ ਹੋ ਗਿਆ ਕੋਈ ਮਿੰਟ ਗੁਮਰੀ ਅਫਸਰ ਸੀ ਉਹਦੇ ਨਾਲ ਮਿੰਟ ਗੁਮਰੀ ਸ਼ਹਿਰ ਹੋ ਗਿਆ ਇਹ ਜੋ ਹੁਣ ਪਾਕਿਸਤਾਨ ਵਾਲੇ ਉਹਨੂੰ ਬਦਲ ਕੇ ਆਪਣਾ ਕੀ ਉਹਨੇ ਸਾਹੀਵਾਲ ਤੇ ਸਾਹੀਵਾਲ ਉਹਨੂੰ ਕਹਿੰਦੇ ਨੇ ਆਪਣਾ ਮਿੰਟ ਗੁਮਰੀ ਦਾ ਨਾਂ ਰੱਖਿਆ ਤੇ ਲਾਇਲਪੁਰ ਦਾ ਨਾਂ ਹੁਣ ਮੈਨੂੰ ਯਾਦ ਨੀ ਆਉਣਾ ਫਿਰ ਆਜੂਗਾ ਤੇ ਉਹ ਮੇਰਾ ਮਤਲਬ ਵੀ ਉਸ ਏਰੀਏ ਦਾ ਜਾਂ ਉਸ ਛੋਟੇ ਮੋਟੇ ਨੇੜੇ ਦੇ ਪਿੰਡ ਦਾ ਨਾਂ ਜਿਹੜਾ ਸੀ ਉਸ ਵੇਲੇ ਉਹਨੂੰ ਬਦਲ ਕੇ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਆਪਣੇ ਅਫਸਰਾਂ ਦੇ ਨਾਂ ਤੇ ਨਾਂ ਰੱਖਤੇ ਤੇ ਜੇ ਉਹ ਪਾਕਿਸਤਾਨ ਸਰਕਾਰ ਅੱਜ ਬਦਲ ਕੇ ਆਪਣੇ ਪੁਰਾਣੇ ਨਾਂ ਰਿਵਾਈਜ਼ ਕਰਦੀ ਆ ਤੇ ਨਥਿੰਗ ਇਜ਼ ਰੋਂਗ
ਨਹੀਂ ਦੇਖੋ ਹੁਣ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਪਾਕਿਸਤਾਨ ਦੇ ਵਿਚ ਵੀ ਜਦੋਂ 1947 ਦੀ ਵੰਡ ਹੋਈ ਹੈ ਬੀਬੀਸੀ ਨੇ ਇੱਕ ਰਿਪੋਰਟ ਛਾਪੀ ਆ ਉਹਦੇ ਵਿਚ ਕਹਿੰਦੇ
ਇੱਕ ਮਿੰਟ ਫਿਰ ਇੱਥੇ ਹੀ ਖਾਸ ਕਰ ਜ਼ਰੂਰੀ ਰਹਿ ਗਈ ਗੱਲ ਇਸਲਾਮਾਬਾਦ ਰਾਵਲਪਿੰਡੀ ਨਾਂ ਅੰਗਰੇਜ਼ਾਂ ਵੇਲੇ ਦਾ ਹੋਏਗਾ ਜਾਂ ਜਦੋਂ ਵੀ ਹੋਏਗਾ ਅੱਜ ਉਹਨਾਂ ਨੇ ਨਾਂ ਉਹਦਾ ਇਸਲਾਮਾਬਾਦ ਰੱਖ ਲਿਆ ਨਵਾਂ ਸ਼ਹਿਰ ਵਸਾਇਆ ਨਾਲ ਰਾਵਲਪਿੰਡੀ ਵਾਲੇ ਥਾਂ ਤੇ ਤੇ ਮੈਂ ਇਹਨੂੰ ਕੋਈ ਗਲਤ ਸਮਝ ਰੱਖਿਆ ਤੁਸੀਂ ਤੁਹਾਡੀ ਗੱਲ ਮੈਂ
ਰਾਵਲਪਿੰਡੀ ਬਾਰੇ ਮੈਂ ਤੁਹਾਨੂੰ ਦੱਸਦਾ ਮੈਂ ਕਾਫੀ ਪੜਿਆ ਜੋਗੀਆਂ ਬਾਰੇ ਉਹ ਉੱਥੇ ਰਾਵਲ ਜੋਗੀ ਦਾ ਗੜ ਹੁੰਦਾ ਸੀ ਜੀ ਰਾਵਲ ਜਿਹੜੇ ਪੰਥੀ ਨਾ 12 ਪੰਥੀ ਹੁੰਦੇ ਨਾ ਜੋਗੀ ਤੇ ਉਹ ਉਹਨਾਂ ਦਾ ਗੜ ਹੁੰਦਾ ਸੀ ਉਹਨਾਂ ਤੋਂ ਹੀ ਉਹ ਰਾਵਲ ਪਿੰਡੀ ਬਣਿਆ ਵੇ ਰਾਵਲ ਜੋਗੀਆਂ ਦਾ ਗੜ ਸੀ ਉਹ ਤੇ ਉਸ ਤੋਂ ਜਿਹੜਾ ਹੁਣ ਜਿਹੜੀ ਰਿਪੋਰਟ ਛਪੀ ਆ ਕਹਿੰਦੇ ਵੀ ਇਕੱਲਾ ਇਹ ਨੀ ਪਾਕਿਸਤਾਨ ਨੇ ਜਦੋਂ 1947 ਤੋਂ ਬਾਅਦ ਉੱਥੇ ਮੁਹਿੰਮ ਚਲਾਈ ਕਿ ਸਾਰਿਆਂ ਦਾ ਇਸਲਾਮੀਕਰਨ ਕਰਨਾ ਆ ਕਿਉਂਕਿ ਬਹੁਤਾਤ ਉੱਥੇ ਸਿੱਖਾਂ ਦੀ ਵੀ ਸੀ ਹਿੰਦੂਆਂ ਦੀ ਵੀ ਸੀ ਤੇ ਸ਼ਾਇਦ ਤੁਹਾਨੂੰ ਯਾਦ ਹੈ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਕਿ ਭਾਈ ਫੇਰੂ ਜੀ ਹੁੰਦੇ ਸੀ ਇੱਕ ਗੁਰਸਿੱਖ ਤੇ ਉਹਨਾਂ ਦੇ ਨਾਮ ਦੇ ਉੱਤੇ 50 ਕਿਲੋਮੀਟਰ ਦੂਰ ਲਾਹੌਰ ਤੋਂ ਇੱਕ ਸ਼ਹਿਰ ਸੀ ਉਹ ਭਾਈ ਫੇਰੂ ਕਿਹਾ ਜਾਂਦਾ ਸੀ ਉਹਨਾਂ ਨੂੰ ਤੇ ਉੱਥੇ 7ਵੇਂ ਗੁਰੂ ਸਾਹਿਬ ਆਏ ਸੀ ਤੇ ਭਾਈ ਫੇਰੂ ਦੀ ਭਗਤੀ ਦੇਖ ਕੇ ਬੜੇ ਪ੍ਰਭਾਵਿਤ ਹੋਏ ਸੀ ਤੇ ਉਹਨਾਂ ਨੇ ਉਸ ਜਗ੍ਹਾ ਦਾ ਨਾਂ ਹੀ ਭਾਈ ਫੇਰੂ ਰੱਖਤਾ ਸੀ ਤੇ ਹੁਣ ਉਹਦੇ ਨਾਮ ਉਹ ਨਾਮ ਹੀ ਬਦਲ ਦਿੱਤਾ ਗਿਆ ਉਹ ਤੋਂ ਬਾਅਦ ਉਸ ਥਾਂ ਦਾ ਹਨਾ ਤੇ ਇਹ ਬੜੇ
ਵਧੀਕੀਆਂ ਵੀ ਤੇ ਜਿਹਦੇ ਹੱਥ ਰਾਜ ਹੁੰਦਾ ਨਾ ਫਿਰ ਜੇ ਸਾਥੀ ਜ਼ੋਰ ਕਰ ਵੇਖਿਆ ਸੋਏ
ਹਾਂਜੀ
ਤੇ ਇਹ ਵਧੀਕੀਆਂ ਨਹੀਂ ਕਰਨੀਆਂ ਚਾਹੀਦੀਆਂ ਹਾਂਜੀ
ਹਾਂਜੀ ਉਹਦਾ ਨਾਮ ਮਤਲਬ ਭਾਈ ਫੇਰੂ ਜਗ੍ਹਾ ਦਾ ਨਾਮ ਫੂਲ ਨਗਰ ਰੱਖ ਦਿੱਤਾ ਗਿਆ ਇੱਦਾਂ ਹੀ ਇੰਨੇ ਜਿੱਦਾਂ ਹੁਣ ਜੈਨ ਮੰਦਰ ਹੋਇਆ ਹਨਾ ਆਪਣੇ ਜਦੋਂ ਬਾਬਰੀ ਮਸਜਿਦ ਢਾਈ ਹੈ ਤੇ ਜਿਹੜਾ ਜੈਨ ਮੰਦਰ ਚੌਂਕ ਹੈ ਲਾਹੌਰ ਦੇ ਵਿਚ ਉਹਦਾ ਨਾਮ ਬਾਬਰੀ ਮਸਜਿਦ ਚੌਂਕ ਰੱਖ ਦਿੱਤਾ ਗਿਆ ਬਦਲ ਕੇ ਬਲੋਚਿਸਤਾਨ ਦੇ ਵਿਚ ਵੀ ਕਹਿੰਦੇ ਇੱਕ ਹਿੰਦੂ ਬਾਗ ਸੀਗਾ ਤੇ ਉਹਦਾ ਨਾਮ ਬਦਲ ਕੇ ਮੁਸਲਿਮ ਬਾਗ ਰੱਖ ਦਿੱਤਾ ਖੈਰ ਪਾਕਿਸਤਾਨ ਨੇ ਤਾਂ ਇਹ ਤੋਂ ਕਹਿੰਦੇ ਸਬਕ ਲੈ ਲਿਆ ਤੇ ਉਹ ਤਾਂ ਹੁਣ ਮੁੜ ਕੇ ਪੰਜਾਬੀ ਚ ਵੀ ਸਾਈਨ ਲਾਣ ਲੱਗ ਪਏ ਗੁਰਮੁਖੀ ਚ ਵੀ ਲਾਣ ਲੱਗ ਗਏ ਨਨਕਾਣਾ ਸਾਹਿਬ ਵੀ ਮੁੜ ਕੇ ਉਹਨਾਂ ਦਾ ਨਾਮ ਉਹਨਾਂ ਨੇ ਬਦਲ ਕੇ ਬੜਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਪਹਿਲਾਂ ਰਵਾਇਤੀ ਚੱਲੀ ਜਾਂਦਾ ਸੀ ਪਰ ਜਿਹੜਾ ਗਿਆਨੀ ਜੀ ਸਿਧਾਂਤ ਇੱਥੇ ਇਹ ਚੱਲ ਰਿਹਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਲੋਕਲ ਨਾਮ ਹੈ, ਇੱਕ ਜਿੱਦਾਂ ਹੁਣ ਚੇਨਈ ਦਾ ਨਾਮ ਲੋਕਲ ਹੈ, ਉਹਨੂੰ ਮੁੜ ਕੇ ਲੋਕਲ ਕਰ ਦੇਣਾ ਕੋਈ ਮਾੜੀ ਗੱਲ ਨੀ। ਹੁਣ ਭਾਈ ਫੇਰੂ ਦਾ ਨਾਮ ਬਦਲ ਕੇ ਫੂਲ ਬਾਗ ਰੱਖ ਦੇਣਾ, ਹੁਣ ਮੁੜ ਕੇ ਫੂਲ ਬਾਗ ਰੱਖਣਾ ਉਹ ਚੰਗੀ ਗੱਲ ਹੈ, ਠੀਕ ਹੈ ਨਾ? ਕਿ ਲੋਕ ਮਤਲਬ ਇਹ ਤੇ ਕੰਟਰੋਵਰਸੀ ਕਰ ਰਹੇ ਨੇ, ਮਤਲਬ ਕਿ ਇਹ ਕਿਉਂ ਕੀਤਾ ਗਿਆ, ਕਿਉਂ ਨਹੀਂ ਕੀਤਾ ਗਿਆ। ਹੁਣ ਆਪਣਾ ਇੱਕ ਲੋਕਲ ਆਪਣਾ ਨਾਮ ਹੈ, ਪਿੰਡ ਦਾ ਨਾਮ ਹੈ, ਗਲੀ ਦਾ ਨਾਮ, ਉੱਥੋਂ ਕੋਈ ਬਾਹਰੋਂ ਬੰਦਾ ਆ ਕੇ ਬਦਲ ਕੇ ਚੱਲ ਜਾਵੇ ਤੇ ਮੁੜ ਕੇ ਪਿੰਡ ਵਾਲੇ ਫੇਰ ਉਹੀ ਨਾਮ ਰੱਖ ਲੈਣ, ਕੋਈ ਮਾੜੀ ਗੱਲ ਨਹੀਂ ਹੈਗੀ। ਹੁਣ ਮਤਲਬ ਇੱਥੇ ਹੁਣ ਇੱਥੇ ਤੁਸੀਂ ਜਾਣਦੇ, ਤੁਸੀਂ ਸਿਡਨੀ ਰਹਿੰਦੇ ਹੋ, ਠੀਕ ਹੈ ਨਾ? ਹੁਣ ਇਹ ਗੋਰਿਆਂ ਨੇ ਇੱਥੇ ਨਾਮ ਰੱਖੇ ਆਪਣੇ ਹਿਸਾਬ ਨਾਲ ਰੱਖੇ ਆ, ਠੀਕ ਹੈ? ਅਬਰਿਜਨੀ ਨਾਮ ਵੀ ਹੈਗੇ ਆ ਪਰ ਜ਼ਿਆਦਾਤਰ ਆਪਣੇ ਹਿਸਾਬ ਨਾਲ ਰੱਖੇ ਆ। ਹੁਣ ਇੱਥੇ ਸਿਡਨੀ ਦੇ ਵਿੱਚ ਇੱਕ ਕਸਬਾ ਆ, ਟਾਊਨ ਹੈ ਜਿਹੜਾ ਕਿ ਸਿਡਨੀ ਦੇ ਨਾਲ ਦਾ ਟਾਊਨ ਮੰਨਿਆ ਜਾਂਦਾ, ਉਹਨੂੰ ਨਿਊ ਟਾਊਨ ਕਹਿੰਦੇ ਆ, ਨਵਾਂ ਬਸਿਆ ਸੀ ਸਿਡਨੀ ਤੋਂ ਬਾਅਦ ਨਿਊ ਟਾਊਨ ਉੱਤੇ ਰੇਲਵੇ ਸਟੇਸ਼ਨ
ਬਿਲਕੁਲ ਰੇਲਵੇ ਸਟੇਸ਼ਨ ਰੈਡ ਫਰਨ ਤੋਂ ਪਹਿਲਾਂ।
ਹੁਣ ਮੰਨ ਲਓ ਕੱਲ ਨੂੰ ਆਪਣੇ ਐਨਏ ਐਮਪੀ ਹੋ ਜਾਣ, ਆਪਣਾ ਰਾਜ ਹੋ ਜਾਵੇ 50 ਸਾਲ ਨੂੰ ਇੱਥੇ, ਹੈ ਨਾ? ਤੇ ਆਪਾਂ ਉਹਦਾ ਨਾਮ ਬਦਲ ਕੇ ਨਵਾਂ ਸ਼ਹਿਰ ਰੱਖ ਲਈਏ, ਠੀਕ ਹੈ? ਇਹ ਵੀ ਇੱਕ ਸੀਨ ਬਣ ਸਕਦਾ ਹੈ ਜਿਸ ਹਿਸਾਬ ਨਾਲ ਆਪਣੇ ਬੰਦੇ ਹੁਣ ਪੋਲੀਟਿਕਸ ਚ ਖੁੱਦ ਰਹੇ ਨੇ, ਹੂ ਨੋਜ਼, ਹੈ ਨਾ? ਤੇ ਹੁਣ ਆਪਣੇ ਇੱਥੇ ਮੈਲਬਨ ਹੈ ਨਾ, ਇੱਕ 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 ਇਲਾਕੇ ਦਾ ਨਾਂ ਹੈ ਪੁਆਇੰਟ ਕੁੱਕ, ਹੈ ਨਾ? ਤੇ
ਪੁਆਇੰਟ
ਕੁੱਕ ਜੇ ਹੁਣ ਉਹਦਾ ਨਾਮ ਬਦਲ ਕੇ ਬਿੰਦੂ ਹਲਵਾਈ ਰੱਖ ਲਈਏ ਫੇਰ, ਹੈ ਨਾ? ਤੇ ਇੱਦਾਂ ਮਤਲਬ ਕਈ ਨਾਮ ਹੈ, ਪੈਰਾਮੈਟਾ, ਪਰਾਂ ਵਾਲੀ ਮਾਤਾ ਜੀ, ਕੈਬਰਾਮੈਟਾ, ਕਬਰਾਂ ਵਾਲੀ ਮਾਤਾ, ਇੱਦਾਂ ਦੇ ਨਾਂ ਰੱਖ ਲਈ ਤੇ ਕਿੱਦਾਂ ਗੋਰਿਆਂ ਨੂੰ ਕਿੱਦਾਂ ਲੱਗੂਗਾ, ਹੈ ਨਾ? ਇਹ ਚੀਜ਼ ਤੇ ਇਕਦਮ ਇਹ ਫਤਵੇ ਜਾਰੀ ਕਰਦੇ,
ਪਰ ਜਿਹਦਾ ਰਾਜ ਹੁੰਦਾ ਆ ਉਹ ਆਪਣੀ ਮਰਜ਼ੀ ਕਰਦਾ।
ਹਾਂਜੀ,
ਕਿਉਂਕਿ ਕਿਸੇ ਵੀ ਦੇਸ਼ ਦੇ ਅੰਦਰ ਸਭ ਤੋਂ ਵੱਡੀ ਸ਼ਕਤੀਸ਼ਾਲੀ ਪਾਵਰ ਰੱਬ ਤੋਂ ਉਤਰ ਕੇ ਸਭ ਤੋਂ ਤਾਕਤ ਜਿਹੜੀ ਆ ਉਸ ਸਮੇਂ ਦੀ ਸਰਕਾਰ ਕੋਲ ਤੇ ਸਰਕਾਰ ਦੇ ਮੁਖੀ ਕੋਲ ਹੁੰਦੀ ਆ, ਬਾਕੀ ਸਾਰੀਆਂ ਧਾਰਮਿਕ ਸੰਸਥਾਵਾਂ, ਵਿਦਿਅਕ, ਭਾਈਚਾਰਕ ਜੋ ਵੀ ਹੈ ਉਹ ਸਭ ਉਸਦੇ ਅਧੀਨ ਆਉਂਦੀਆਂ। ਤੇ ਤੁਹਾਨੂੰ ਪਤਾ ਹੋਵੇਗਾ ਵੀ ਸਾਡੀ ਸਿੱਖਾਂ ਦੀ ਮਿੰਨੀ ਸਰਕਾਰ ਜਿਹੜੀ ਹੈ ਸ਼੍ਰੋਮਣੀ ਕਮੇਟੀ, ਇਹਦਾ ਦਫ਼ਤਰ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੋਣ ਕਰਕੇ ਸਰਕਾਰੀ ਤੌਰ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਆ।
ਅੱਛਾ ਜੀ,
ਪਰ ਵੈਦ ਚਲੀ ਆ ਰਹੀ ਆ ਵੀ ਸਰਕਾਰ ਦਖਲ ਨਹੀਂ ਦਿੰਦੀ। ਅੰਗਰੇਜ਼ਾਂ ਦੇ ਵੇਲੇ ਹੁਕਮ ਕੱਢਿਆ ਸੀ ਵੀ ਇੱਥੇ ਜਿਹੜਾ ਸਰਕਾਰ ਡਿਪਟੀ ਕਮਿਸ਼ਨਰ ਜਾਂ ਸਰਕਾਰੀ ਅਫਸਰ ਆਪਣੇ ਆਪ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਾਜਦੂਤ ਸਮਝੇ ਸਰਕਾਰ ਦਾ ਤੇ ਵਿੱਚ ਦਖਲ ਨਾ ਦੇਵੇ, ਇਹ ਵੱਖਰੀ ਗੱਲ ਆ। ਤੇ ਆਪਣਾ ਤੁਹਾਨੂੰ ਪਤਾ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਜਨਰਲ ਇਲੈਕਸ਼ਨ ਹੋ ਕੇ ਤੇ ਜਿਹੜੇ ਮੈਂਬਰ ਦਾ ਪਹਿਲਾ ਇਜਲਾਸ ਹੁੰਦਾ ਹੈ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੁੰਦਾ।
ਇਹੀ ਸੇਮ ਅਰੇਂਜਮੈਂਟ ਹਜ਼ੂਰ ਸਾਹਿਬ ਵੀ, ਨੰਦੇੜ ਵੀ ਜਿਹੜਾ ਡਿਪਟੀ,
ਬਿਲਕੁਲ ਬਿਲਕੁਲ ਬਿਲਕੁਲ, ਪਟਨਾ ਸਾਹਿਬ ਸਾਰੀ ਥਾਈ ਤੇ ਉਹ ਇਹ ਗੁਰਦੁਆਰਾ ਐਕਟ ਦੇ ਅਨੁਸਾਰ ਆ। ਪਹਿਲੀ 1926 ਦੇ ਵਿੱਚ ਜਿਹੜੀ ਹੋਈ ਆ ਉਹ ਟਾਊਨ ਹਾਲ ਦੇ ਵਿੱਚ ਪ੍ਰੈਜ਼ੀਡੈਂਟ ਪ੍ਰਜ਼ਾਈਡ ਕੀਤਾ ਡਿਪਟੀ ਕਮਿਸ਼ਨਰ ਨੇ ਤੇ ਉਹਦੇ ਵਿੱਚ ਪਹਿਲੀ ਦੇ ਵਿੱਚ ਹੀ ਅਕਾਲੀਆਂ ਕਮੇਟੀ ਨੇ ਆਪਣਾ ਨਾਂ ਬਦਲ ਕੇ ਸੈਂਟਰਲ ਗੁਰਦੁਆਰਾ ਬੋਰਡ ਇਹਦਾ ਨਾਂ ਰੱਖਿਆ ਸੀ ਸਰਕਾਰ ਨੇ ਤੇ ਉਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਾ ਪਾਸ ਕਰਕੇ ਰੱਖਿਆ, ਕਿਉਂਕਿ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੜਾ ਡਰਦੀ ਸੀ ਨਾ। 5 ਸਾਲ ਸ਼੍ਰੋਮਣੀ ਕਮੇਟੀ ਨੇ ਸਰਕਾਰ ਦੇ ਖਿਲਾਫ਼ ਮੋਰਚਾ ਚਲਾਇਆ ਨਾ, ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਅਧੀਨ ਹੁੰਦਾ ਸੀ, ਹੁਣ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਅਧੀਨ ਆ, ਉਹ ਹੇਠਲੀ ਉੱਤੇ ਆ ਗਈ ਆ। ਮੈਂ ਕਹਿੰਦਾ ਨਾ ਵੀ ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਫੈਸਲਾ, ਹਾਂਜੀ,
ਕਦੇ ਦਾਦੇ ਦੀਆਂ ਕਦੇ ਪੋਤੇ
ਦੀਆਂ, ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਫੈਸਲਾ ਕਰਦਾ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਹੋਵੇ, ਹੁਣ ਪੰਜਾਬ ਦਾ ਚੀਫ ਮਿਨਿਸਟਰ ਫੈਸਲਾ ਕਰਦਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਵੇ। ਤੇ ਆਪਾਂ 3-4 ਸਾਲ ਪਹਿਲਾਂ ਸੰਕਟ ਆ ਗਿਆ ਭਈ ਹੁਣ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਆ ਤੇ ਇਹਦਾ ਇਹਨੂੰ ਪ੍ਰਜ਼ਾਈਡ ਕਰਨ ਡਿਪਟੀ ਕਮਿਸ਼ਨਰ ਨੇ ਤੇ ਡਿਪਟੀ ਕਮਿਸ਼ਨਰ ਜਿਹੜਾ ਆ ਉਹ ਨਾਨ ਸਿੱਖ ਆ ਤੇ ਹੁਣ ਲੋਕਾਂ ਦੇ ਜਜ਼ਬਾਤ ਬੜੇ ਭੜਕੇ ਹੋਏ ਆ ਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੋਏਗੀ। ਫਿਰ ਸਰਕਾਰ ਨੇ ਕੀ ਕੀਤਾ ਵੀ ਸਰਕਾਰ ਵੀ ਅਕਾਲੀਆਂ ਦੀ ਸੀ, ਇਹਨਾਂ ਨੇ ਹੱਲ ਕੱਢਿਆ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਛੁੱਟੀ ਤੇ, ਡਿਊਟੀ ਤੇ ਭੇਜ ਕੇ ਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਅੰਮ੍ਰਿਤਸਰ ਦਾ ਟੈਂਪਰੇਰੀ ਚਾਰਜ ਦਵਾ ਕੇ ਤੇ ਉਹਦੀ ਪ੍ਰਧਾਨਗੀ ਕਰਵਾਈ, ਉਹ ਸਰਦਾਰ ਸੀ।
ਸੋ ਫਾਰਮੈਲਿਟੀ ਜ਼ਿਆਦਾ ਹੀ ਹੋ ਗਈ। ਖੈਰ ਗਿਆਨੀ ਜੀ, ਸਾਡੇ ਨਾਲ ਸਰਦਾਰ ਅਜਮੇਰ ਸਿੰਘ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਰਣਜੀਤ ਸਿੰਘ ਵਾਂਗ। ਗੁਰਫਤਿਹ ਜੀ ਕਹਿੰਦੇ ਬਾਦਲ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇ ਦਿੱਤਾ ਹੈ, ਸੱਪਣੀ ਤਾਂ ਨਲਾਇਕ ਆ ਜਾਂਦੀ ਹੈ ਪਰ ਇੱਥੇ ਤਕੜੇ ਖਾਧੇ ਉਹਨਾਂ ਨੇ, ਨਲੈਕਾਂ ਨੂੰ ਨੀ ਖਾਧਾ, ਤਕੜੇ ਤਕੜੇ ਖਾ ਗਏ ਕਹਿੰਦੇ ਉਹ, ਤੇ ਰਣਜੀਤ ਸਿੰਘ ਵਾਂਗ ਵਾਰਿਸ ਨੀ ਦਿੱਤੇ ਇਹਨਾਂ ਨੇ। ਤੇ ਖੈਰ ਇਹਨਾਂ ਦੀ
ਗੱਲ ਆ ਵੀ ਰਣਜੀਤ ਸਿੰਘ ਹਰੀ ਸਿੰਘ ਨਲੂਏ ਵਰਗੇ ਦੇ ਹੁੰਦਿਆ ਹੋਇਆ ਵੀ ਉਹਨੇ ਆਪਣੇ ਪੁੱਤਰ ਖੜਕ ਸਿੰਘ ਨੂੰ ਆਪਣਾ ਵਾਰਸ ਘੋਸ਼ਿਤ ਕਰ ਦਿੱਤਾ ਸੀ ਤੇ ਇਹਦੀ ਵਿਰੋਧਤਾ ਕਰਨ ਦਾ ਇਨਾਮ ਹਰੀ ਸਿੰਘ ਨਲੂਏ ਨੂੰ ਇਹ ਮਿਲਿਆ ਕਿ ਉਹਨੂੰ ਉੱਥੇ ਪਹਾੜਾਂ ਦੇ ਵਿੱਚ ਬਿਨਾਂ ਮਦਦ ਭੇਜਣ ਦੇ ਮਰਵਾਤਾ। ਤੇ ਇਤਨਾ ਹੀ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੋਰ ਕੁਝ ਹੋਵੇ ਚਾਹੇ ਨਾ ਹੋਵੇ, ਇਹ ਤੇ ਗੱਲ ਹੈਗੀ ਹੈ ਨਾ ਵੀ ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਵੱਡੇ ਬਾਦਲ ਸਾਹਿਬ ਨੇ ਛੋਟੇ ਬਾਦਲ ਸਾਹਿਬ ਨੂੰ ਆਪਣੇ ਜੀਂਦੇ ਜੀ ਜਾਨਸ਼ੀਨ ਐਲਾਨ ਕਰ ਦਿੱਤਾ। ਇਹ ਤੇ ਰਣਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੀ ਗੱਲ ਹੋ ਗਈ ਨਾ, ਇੱਕ ਤਾਂ ਕਰ ਲਈ ਨਾ ਉਹਨੇ, ਕਿਹਾ ਰਣਜੀਤ ਸਿੰਘ ਵਾਲਾ
ਰਾਜ ਹੋ ਗਿਆ, ਦੇਖ ਲੋ ਕਰ ਦਿੱਤਾ। ਠੀਕ ਹੈ ਜੀ, ਤੇ ਸਾਡੇ ਨਾਲ ਰਵਿੰਦਰ ਸਿੰਘ ਧਨੀ ਵੀ ਜੁੜੇ ਨੇ। ਤਾਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਨੂੰ ਵੀ ਸਾਰਿਆਂ ਨੂੰ। ਅਰਸ਼ ਮੱਲੀ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਤਾਇਆ ਜੀ ਨੂੰ ਚਰਨ ਵੰਦਨਾ ਜੀ। ਅਮਨ ਭਾਜੀ, ਤਾਇਆ ਜੀ ਨੂੰ ਵੀਕ ਚ ਇੱਕ ਦਿਨ ਜ਼ਰੂਰ ਲੈ ਕੇ ਆਇਆ ਕਰੋ, ਰੇਡੀਓ ਤੇ ਬਹੁਤ ਰੰਗ ਬੰਨਦੇ ਨੇ। ਉਹ ਗੱਲ ਇਹ ਹੈ ਕਿ ਅਸੀਂ ਤਾਂ ਇਹਨਾਂ ਨੂੰ ਲੈ ਆਉਂਦੇ, ਬਾਕੀ ਆਸਟ੍ਰੇਲੀਆ ਕੀ ਕਰੂਗਾ। ਹੁਣ ਇਹਨਾਂ ਨੇ ਦੇਖੋ ਮੈਲਬਨ ਨਿਹਾਲ ਕਰ ਰਹੇ ਨੇ, ਉਹ ਤੋਂ ਬਾਅਦ ਡਾਰਵਿਨ ਵਾਲੇ ਆਵਾਜ਼ਾਂ ਮਾਰੀ ਜਾ ਰਹੇ ਨੇ, ਉਹ ਡਾਰਵਿਨ ਵੇਟ ਕਰ ਰਹੇ ਨੇ ਇਹਨਾਂ ਦੀ। ਹੁਣ ਤਾਇਆ ਤਾਂ ਸਾਡਾ ਕਹਿ ਲਓ ਕਿ ਜਿੰਦ ਇੱਕ ਹੈ ਤੇ ਮਲਾਜੇਦਾਰ ਜ਼ਿਆਦਾ, ਇਹ ਹਾਲ ਹੋਇਆ
ਕਿ ਉਹ ਚਲੋ ਹੁਣ ਉੱਥੇ ਕੀ ਮੇਰੇ ਮੂੰਹੋਂ ਫੱਬਦੀ ਨੀ, ਇੱਕ ਪੰਜਾਬੀ ਦੀ ਲੋਕ ਬੋਲੀ ਵੀ
ਹੈਗੀ,
ਕਿਹਦਾ ਕਿਹਦਾ ਮਾਣ ਰੱਖ ਲਾ।
ਅਸੀਂ ਇੱਕ ਗਰੁੱਪ ਅਸੀਂ ਬਣਾਇਆ ਸੀ ਅੱਗੇ ਬਹੁਤ, ਹੈਨਾ, ਕਿਉਂਕਿ ਤੁਹਾਨੂੰ ਪਤਾ ਹੁਣ ਆਸਟ੍ਰੇਲੀਆ ਚ ਵੀ ਇੱਕ ਦਿਹਾੜੀ ਚ ਇੱਕ ਸ਼ਹਿਰ ਚ ਤਿੰਨ ਤਿੰਨ ਚਾਰ ਚਾਰ ਮੇਲੇ ਹੋ ਰਹੇ ਨੇ, ਸਭਿਆਚਾਰ ਇੰਨਾ ਫੈਲ ਰਿਹਾ ਹੈਨਾ, ਤੇ ਇੰਨੇ ਸ਼ੋਅ ਲੱਗ ਰਹੇ ਨੇ। ਤਾਂ ਇੱਕ ਟਾਈਮ 2005-06 ਚ ਵੀ ਇਦਾਂ ਆ ਗਿਆ ਸੀ, ਬੜੇ ਸ਼ੋਅ ਹੋਣ ਲੱਗ ਗਏ ਸੀ, ਬੜਾ ਸਭਿਆਚਾਰ ਫੈਲ ਰਿਹਾ ਸੀ। ਤੇ ਉਦੋਂ ਮੈਂ ਤੇ ਚਨਾਮ ਸਿੰਘ ਹੁਣੀ ਉੱਤੇ ਸੀਗੇ ਮੈਲਬਨ, ਤਾਂ ਕਹਿੰਦੇ ਵੀ ਅਮਨ ਹੁਣ ਆਪਾਂ ਨੂੰ ਇੱਕ ਗਰੁੱਪ ਬਣਾਉਣਾ ਪੈਣਾ। ਮੈਂ ਕਿਹਾ ਕਿਹੜਾ? ਕਹਿੰਦੇ ਵੀ ਜਦੋਂ ਆਪਾਂ ਕੋਈ ਫੰਕਸ਼ਨ ਕਰਦੇ ਹਰ ਬੰਦਾ ਕਹਿੰਦਾ ਭਾਜੀ ਮੈਂ ਵੀ ਗਾਣਾ, ਮੈਂ ਵੀ ਆਹ ਜੀ ਆਈਟਮ ਪੇਸ਼ ਕਰਨੀ ਹੈ। ਕਹਿੰਦਾ ਆਪਾਂ ਨਾ ਹੀ ਰੱਖ ਲੈ, ਨਾ ਕਿਸੇ ਨੂੰ ਕਰ ਨੀ ਸਕਦੇ, ਆਪਾਂ ਨਾ ਰੱਖ ਲੈਣਾ, ਕਿਹਦਾ ਕਿਹਦਾ ਮਾਣ ਰੱਖਾਂ, ਸਭਿਆਚਾਰਕ ਗਰੁੱਪ।
ਇਹ ਜਦੋਂ ਨਵਾਂ ਨਵਾਂ ਕਲਚਰਲ ਪ੍ਰੋਗਰਾਮ ਪੰਜਾਬ ਚ ਕਾਂਗਰਸੀ ਵਜ਼ੀਰਾਂ ਨੇ ਸ਼ੁਰੂ ਕੀਤਾ ਨਾ, ਸਕੂਲਾਂ ਦੇ ਕੁੜੀਆਂ ਮੁੰਡਿਆਂ ਨੂੰ ਨਚਾਉਣਾ ਗਿੱਧਾ, ਤੇ ਹਾਲਾਂਕਿ ਕੁੜੀਆਂ ਵੱਖਰਾ ਗਿੱਧਾ ਪਾਉਂਦੀਆਂ ਸੀ ਤੇ ਮੁੰਡੇ ਵੱਖਰਾ ਭੰਗੜਾ ਪਾਉਂਦੇ ਸੀ, ਆਪਣਾ 26 ਜਨਵਰੀ ਨੂੰ ਤੇ 15 ਅਗਸਤ ਨੂੰ ਜਾਂ ਕਿਤੇ ਸਕੂਲ ਕੋਈ ਫੰਕਸ਼ਨ ਹੋਣਾ, ਨਵਾਂ ਨਵਾਂ ਸ਼ੁਰੂ ਕੀਤਾ ਸੀ ਤੇ ਮਾਸਟਰ ਤਾਰਾ ਸਿੰਘ ਇਸ ਦੇ ਬੜੇ ਵਿਰੋਧੀ ਸੀਗੇ।
ਅੱਛਾ ਜੀ।
ਤੇ ਉਹ ਅੰਗਰੇਜ਼ੀ ਵਿਚ ਕਲਚਰਲ ਪ੍ਰੋਗਰਾਮ ਕਹਿੰਦੇ ਨਾ, ਤੇ ਉਹਨਾਂ ਨੇ ਇਹਦਾ ਨਾਂ ਕੰਜਰਲ ਪ੍ਰੋਗਰਾਮ ਰੱਖਤਾ ਸੀ ਮਾਸਟਰ ਤਾਰਾ ਸਿੰਘ ਨੇ, ਵੀ ਇਹ ਕੁੜੀਆਂ ਮੁੰਡਿਆਂ ਨੂੰ ਨਚਾਉਂਦੇ ਆ, ਕੰਜਰਾਂ ਵਾਲਾ ਕੰਮ ਕਰਦੇ ਆ, ਪਰ ਅੱਜ ਇਹ ਬੜਾ ਸਭਿਆਚਾਰਕ ਪ੍ਰੋਗਰਾਮ ਬਣ ਗਿਆ ਹੈ ਜੀ। ਅੱਛਾ, ਇੱਥੇ ਇੱਕ ਮੈਂ ਵੇਖਿਆ ਵੀ ਸ਼ਾਇਦ ਲੋਕਾਂ ਨੂੰ ਪਤਾ ਨੀ, ਤੇ ਜਾਂ ਕੇ ਵੀ ਸੈਕਸੁਅਲ ਇਕੁਆਲਿਟੀ ਦੇ ਹਿਸਾਬ ਨਾਲ ਕੁੜੀਆਂ ਭੰਗੜੇ ਪਾਈ ਜਾਂਦੀਆਂ ਤੇ ਮੁੰਡੇ ਗਿੱਧਾ ਪਾਈ ਜਾਂਦੇ ਆ।
ਆਹੋ ਕੱਲ ਜੋ ਗਈ ਆ ਮੇਰੇ ਹਿਸਾਬ ਨਾਲ,
ਕੱਲ ਜੋ ਆਇਆ ਬੁੱਢੀ ਗਿੱਧਿਆਂ ਚ ਨੱਚਦੀ। ਉਹ ਗੱਲ ਇਹ ਆ ਵੀ ਉਹ ਗਿੱਧਾ ਜਿਹੜਾ ਆ ਇਹ ਬੀਬੀਆਂ ਦਾ ਆਰਟ ਆ, ਤੇ ਭੰਗੜਾ ਜਿਹੜਾ ਆ ਇਹ ਬੰਦਿਆਂ ਦਾ ਆਰਟ ਆ। ਤੇ ਵੈਸੇ ਪਤਾ ਜੇ ਇਸ ਗੱਲ ਦਾ ਪਤਾ ਤੇ ਖਿਆਲ ਰੱਖਣਾ ਚਾਹੀਦਾ ਹੈ ਕਿ ਗਿੱਧਾ ਕੱਲੇ ਬੀਬੀਆਂ ਪਾਉਣ, ਭੰਗੜਾ ਕੱਲੇ ਬੀਬੇ ਪਾਉਣ। ਹੁਣ ਚਲ ਮੈਂ ਵੀ ਇਹਨਾਂ ਸਾਰਿਆਂ ਥਾਵਾਂ ਤੇ ਚਲੇ ਜਾਂਦਾ ਹਾਂ ਤੇ ਜਦੋਂ ਸਟੇਜ ਵੱਲ ਵੇਹਨੇ ਆ ਤੇ ਉਦੋਂ ਕੋਈ ਅੱਖਾਂ ਜਾਣ ਕੇ ਤੇ ਨੀ ਪਰਾਂ ਨੂੰ ਕਰ ਲੈਂਦੇ, ਪਰ ਜਦੋਂ ਬੀਬੀਆਂ ਭੰਗੜੇ ਦੇ ਐਕਸ਼ਨ ਕਰਦੀਆਂ ਤੇ ਉਹ ਨਾ ਅਟੁਕਵੇਂ ਜੇ ਲੱਗਦੇ ਆ।
ਬਿਲਕੁਲ ਬਿਲਕੁਲ ਮੈਂ ਵੀ ਨੋਟ ਕੀਤਾ, ਹੋਰ ਵੀ ਬਹੁਤ ਸੱਜਣਾ ਨੇ ਜਿਹੜੇ ਪ੍ਰੋਫੈਸ਼ਨਲ ਭੰਗੜਾ ਪਾਉਂਦੇ ਨੇ, ਉਹ ਵੀ ਇਤਰਾਜ਼ ਕਰਦੇ ਨੇ ਕਿ ਇਹ ਟ੍ਰੈਂਡ ਜਿਹੜਾ ਸਹੀ ਨਹੀਂ ਹੈਗਾ।
ਹਾਂ ਤੇ ਇਹ ਤੇ ਉਹ ਗੱਲ ਹੋਈ ਤੇ ਕੁਕੜੀਆਂ ਬਾਂਗ ਦੇਣ ਵਾਲੀ ਗੱਲ ਆ,
ਐਗਜ਼ਾਮਪਲ ਬੜੀ ਡੂੰਘੀ ਕੱਢ ਕੇ ਲਿਆਉਂਦੇ ਹੋ ਖੁੱਡੇ ਚੋਂ
ਖੁੱਡੇ।
ਠੀਕ ਹੈ ਜੀ, ਤੇ ਸਾਡੀ ਗੱਲਬਾਤ ਦੇ ਵਿਚ ਸ਼ਾਮਲ ਹੋ ਰਹੇ ਨੇ ਕੁਲਵੀਰ ਸਿੰਘ ਧੰਜੂ ਸਿਡਨੀ ਤੋਂ, ਕਹਿੰਦੇ ਨੇ ਕਿ ਪਾਕਿਸਤਾਨ ਚ ਟੋਭਾ ਟੇਕ ਸਿੰਘ ਦਾ ਨਾਮ ਬਦਲਣ ਵਾਸਤੇ ਜਦੋਂ ਪੰਜਾਬ ਦੇ ਗਵਰਨਰ ਨੇ ਉਸ ਸ਼ਹਿਰ ਬਾਰੇ ਉਹਦੀ ਦ੍ਰਿਸ਼ਟੀ ਜਾਣ ਕੇ ਫਾਈਲ ਵਾਪਸ ਕਰ ਦਿੱਤੀ ਤਾਂ ਕਹਿੰਦੇ ਇਸ ਤਰ੍ਹਾਂ ਉਹਦਾ ਵੀ ਜਿਹੜਾ ਨਾਂ ਨਹੀਂ ਬਦਲਿਆ ਗਿਆ, ਕਿਉਂਕਿ ਉਹਦੀ ਟੋਭਾ ਟੇਕ ਸਿੰਘ ਦਾ ਵੀ ਨਾਂ ਬਦਲਣ ਲਈ ਐਪਲੀਕੇਸ਼ਨ ਪਈ ਸੀ ਪਰ ਗਵਰਨਰ ਨੇ ਉਹਨੂੰ ਨਕਾਰ ਦਿੱਤਾ ਇਸ ਚੀਜ਼ ਨੂੰ। ਸੋ ਮਤਲਬ ਇਹ ਮੁਹਿੰਮ
ਪਤਾ ਉਹਨੇ ਸਾਦਤ ਹਸਨ ਮੰਟੋ ਨੇ ਕਹਾਣੀ ਲਿਖੀ ਹੈ ਟੋਭਾ ਟੇਕ
ਸਿੰਘ ਦੀ, ਇੱਥੇ
ਤਾਂ ਆਪਣਾ ਸਿਡਨੀ ਦੇ ਵਿਚ ਆਪਣਾ ਜਸਬੀਰ ਸਿੰਘ ਆਲੂਵਾਲੀਆ ਨੇ ਨਾ ਅੰਮ੍ਰਿਤਸਰ ਤੋਂ ਆਏ, ਉਹ ਮਤਲਬ ਨਾਟਕ ਵਿਚ ਬੜੀ ਦਿਲਚਸਪੀ ਰੱਖਦੇ, ਅੰਮ੍ਰਿਤਸਰੋਂ ਵੀ ਪੰਜਾਬ ਚ ਖੇਡਦੇ ਆਏ ਨੇ, ਤੇ ਉਹਨੇ ਟੋਭਾ ਟੇਕ ਸਿੰਘ ਦਾ ਉਹ ਕਹਾਣੀ ਦੇ ਆਧਾਰਿਤ ਨਾਟਕ ਬਣਾ ਕੇ ਪੇਸ਼ ਕੀਤਾ ਸੀ ਕੁਝ ਸਾਲ
ਪਹਿਲਾਂ। ਮੈਂ ਸ਼ਾਮਲ ਸੀ, ਬੜਾ ਸੋਹਣਾ।
ਅੱਛਾ ਤੁਸੀਂ ਵੀ ਸ਼ਾਮਲ ਸੀ? ਅੱਛਾ, ਤੇ ਆਪਣਾ ਸਰਬਜੀਤ ਸਿੰਘ ਜਿਹੜਾ ਸਿਡਨੀ ਤੋਂ ਨੇ, ਤਰਨ ਤਾਰਨ ਤੋਂ ਆਏ ਹੋਏ, ਉਹਨਾਂ ਨੇ ਬੜਾ ਮੁਖੀ ਰੋਲ ਅਦਾ ਕੀਤਾ ਸੀ ਮੇਰੇ ਖਿਆਲ।
ਜੀ ਜੀ, ਤਕਰੀਬਨ ਸਾਰੇ ਆਪਣੇ ਸਾਰੇ ਜਾਣਕੀਰ ਸੀ ਉਹ ਚ, ਇੰਦੂ ਤੱਕਰ ਤੇ ਹੋਰ ਸਾਰੇ। ਤੇ ਮੱਲੂ ਢਿੱਲੋਂ ਨੇ ਛੈਪਟਨ ਤੋਂ ਸਾਂਝ ਪਾ ਰਹੇ ਨੇ, ਕਹਿੰਦੇ ਮੋਹਾਲੀ ਦਾ ਨਾਮ ਵੀ ਬਦਲਿਆ ਗਿਆ ਸੀ ਜੀ, ਤੇ ਸਾਹਿਬਜ਼ਾਦਾ ਅਜੀਤ ਸਿੰਘ ਸੋ ਮੈਨੂੰ ਲੱਗਦਾ ਕਿ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਮੈਨੂੰ ਹੁਣ ਗਿਆਨੀ ਜੀ, ਹੁਣ ਜੇ ਆਪਾਂ ਸਿਰਫ ਇੱਕ ਹੇਟ ਕਰਨ ਦੇ ਨਜ਼ਰੀਏ ਦੇ ਨਾਲ ਜੋਗੀ ਨੂੰ ਭੰਡ ਰਹੇ ਹਾਂ ਤਾਂ ਅਸੀਂ ਵੀ ਤਾਂ ਇਹ ਕੰਮ ਕਰ ਚੁੱਕੇ ਹਾਂ ਕਈ ਵਾਰੀ, ਸਾਰੇ ਕਰ ਚੁੱਕੇ ਆ। ਸੋ
ਨਹੀਂ, ਉਹ ਪਿੱਛੇ ਜੇ ਜਦੋਂ ਗਿਆਨੀ ਜੈਲ ਸਿੰਘ ਸੰਨ 72 ਚ ਚੀਫ ਮਿਨਿਸਟਰ ਬਣਿਆ ਸੀ ਨਾ, ਇਹਨੇ ਰੋਪੜ ਦਾ ਨਾਮ ਵੀ ਬਦਲਿਆ ਸੀ ਸ਼ਾਇਦ ਰਣਜੀਤ ਸਿੰਘ ਨਗਰ
ਰੂਪਨਗਰ
ਰੂਪਨਗਰ ਤੇ ਜਦ ਰੋਪੜ ਲੋਕਾਂ ਦੇ ਹੈਗਾ ਆ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਇਹਨੇ ਬਹੁਤ ਸਾਰੀਆਂ ਨਾ ਸਿੱਖ ਧਰਮ ਨਾਲ ਸੰਬੰਧਿਤ ਗੱਲਾਂ ਕੀਤੀਆਂ ਅਕਾਲੀਆਂ ਦੇ ਬਾਗ ਦਾਮ ਚੋਂ ਹਵਾ ਕੱਢਣ ਵਾਸਤੇ ਕਿ ਅਕਾਲੀ ਬੈਟਰ ਸਿੱਖ ਨਹੀਂ, ਉਹ ਸਿੱਖੀ ਬਾਰੇ ਨਹੀਂ ਸੋਚਦੇ, ਮੈਂ ਸੋਚਦਾ ਹਾਂ ਸਿੱਖੀ ਬਾਰੇ, ਤੇ ਉਹ ਇਹ ਕਿ ਉਹ ਮੋਹਾਲੀ ਦਾ ਨਾਂ ਅਜੀਤ ਸਿੰਘ ਨਗਰ ਰੱਖਣਾ।
ਗਿਆਨੀ ਜੀ ਮੈਂ ਤੁਹਾਨੂੰ ਦੱਸਦਾ, ਇਹ ਉਦੋਂ ਉਹ ਗਿਆਨੀ ਜੈਲ ਸਿੰਘ ਨੇ ਸੈਂਟਰ ਚੋਂ ਸਕੀਮ ਕੱਢੀ ਸੀ ਮੇਰੇ ਖਿਆਲ 1980ਵੀਆਂ ਦੇ ਵਿਚ ਜਦੋਂ ਪ੍ਰੈਜੀਡੈਂਟ ਬਣਿਆ ਨਾ, ਤੇ ਉਹਨੇ ਇੱਕ ਸਕੀਮ ਕਢਾਈ ਸੀ, ਇਹ ਅਫੀਸ਼ੀਅਲ ਸਕੀਮ ਆਈ ਸੀ ਕਿ ਕਿਉਂਕਿ ਕਈ ਪਿੰਡਾਂ ਦੇ ਨਾਮ ਬੜੇ ਔੜੇ ਹੁੰਦੇ ਆ, ਜਿਦਾਂ ਜਿਹੜੇ ਕਿ ਉਹ ਟਾਈਮ ਪਾ ਕੇ ਕਈ ਸ਼ੁਕਲ ਚ ਰੱਖੇ ਹੁੰਦੇ ਆ, ਉਹ ਮਤਲਬ ਅੰਬੈਰੇਸਮੈਂਟ ਬਣਦਾ ਉਸ ਚੀਜ਼ ਦੇ, ਤੇ ਉਹਨਾਂ ਨੇ ਇੱਕ ਸਕੀਮ ਕੱਢੀ ਸੀ, ਨੈਸ਼ਨਲ ਸਕੀਮ ਸੀਗੀ ਇਹ ਮੈਨੂੰ ਯਾਦ ਹੈ, ਕਿ ਉਹਨਾਂ ਨੇ ਆਪਸ਼ਨ ਦੇ ਦਿੱਤੀ ਸੀ ਵੀ ਤੁਸੀਂ ਆਪਣਾ ਨਾਮ ਬਦਲ ਸਕਦੇ ਹੋ, ਉਹਨੇ ਇੱਕ ਸਾਲ ਜਾਂ ਦੋ ਸਾਲ ਦਿੱਤੇ ਸੀ ਵੀ ਇਹਦੇ ਵਿੱਚ ਪਿੰਡਾਂ ਵਾਲੇ ਪੰਚਾਇਤਾਂ ਵਾਲੇ ਆਪਣੇ ਮਤੇ ਪਾਓ ਵੀ ਅਸੀਂ ਆਹ ਆਪਣਾ ਹੁਣ ਨਾਮ ਬਦਲ ਕੇ ਆਹ ਰੱਖਣਾ ਆ, ਤੇ ਮੈਨੂੰ ਯਾਦ ਹੈ ਸਾਡੇ ਏਰੀਏ ਚ ਵੀ 5-7 ਜਿਹੜੇ ਪਿੰਡ ਨੇ ਉਹਨਾਂ ਨੇ ਆਪਣੇ ਨਾਮ ਜਿਹੜੇ ਪਿੱਛੇ ਪੁਰਾਣੇ ਰਵਾਇਤੀ ਚੱਲੇ ਆਉਂਦੇ ਸੀ ਜਿਹੜੇ ਚੰਗੇ ਨਹੀਂ ਸੀ ਲੱਗ ਰਹੇ, ਬੋਲਣ ਨੂੰ ਨਹੀਂ ਚੰਗੇ ਲੱਗ ਰਹੇ, ਉਹਨਾਂ ਦਾ ਨਾਮ ਬਦਲ ਕੇ ਜਿੱਦਾਂ ਉਹਨਾਂ ਨੇ ਬੜੇ ਸੰਜੀਦਾ ਨਾਮ ਰੱਖੇ ਹਨਾ, ਤੇ ਬਹੁਤ ਸੋਹਣੇ ਸੋਹਣੇ ਨਾਮ ਰੱਖ ਹੋਏ, ਤੇ ਹੁਣ ਉਹ ਪ੍ਰਚਲਿਤ ਹੋ ਰਹੇ ਨੇ, ਹੁਣ ਮਤਲਬ ਲੱਗਦਾ ਗਿਆ ਉਹਨਾਂ ਨੂੰ 40-50 ਸਾਲ ਲੱਗੂਗੇ, ਪਰ ਉਹ ਬਦਲ ਗਏ ਨੇ, ਤੇ ਉਹ ਇੱਕ ਸੈਂਟਰ ਦੀ ਸਕੀਮ ਸੀ ਕਿ ਤੁਸੀਂ ਆਪਣੇ ਨਾਮ ਜਿਹੜੇ ਨੇ, ਹੁਣ ਗੱਲ ਇਹ ਸੀਗੀ ਕਿ ਜਿੱਦਾਂ ਕਈ ਪਿੰਡਾਂ ਦੇ ਨਾਮ, ਪੰਜਾਬ ਦੀ ਸਮੱਸਿਆ ਇਹ ਸੀ ਕਿ ਕਈ ਪਿੰਡ ਸਾਡੇ ਇਲਾਕੇ ਦੇ ਵਿਚ, ਖਾਸ ਕਰਕੇ ਨਵਾਂ ਸ਼ਹਿਰ ਏਰੀਏ ਦੇ ਵਿਚ ਪਿੰਡ ਇੱਦਾਂ ਹੁੰਦੇ ਸੀਗੇ, ਇੱਕ ਜੱਦੀ ਪਿੰਡ ਹੁੰਦਾ ਸੀ, ਠੀਕ ਹੈ ਜੀ, ਬਛਿੰਦਿਆਂ ਦਾ ਇੱਕ ਨਾਲ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ, ਮਿਕਸ ਨਹੀਂ ਸੀ ਹੁੰਦੇ ਉਹ, ਇੱਕ ਇੱਕ ਪਿੰਡ ਛੱਡ ਛੱਡ ਕੇ ਨਾ ਇੱਕ ਹੁੰਦਾ ਸੀ, ਜਦੋਂ ਫਿਰ 1947 ਦੀ ਵੰਡ ਹੋਈ ਤਾਂ ਜੱਦੀ ਪਿੰਡ ਦੇ ਸਾਰੇ ਪਿੰਡ ਉੱਥੇ ਹੀ ਰਹਿ ਗਿਆ, ਉਹ ਨਹੀਂ ਉੱਠੇ, ਪਰ ਜਿਹੜੇ ਮੁਸਲਮਾਨਾਂ ਦੇ ਪਿੰਡ ਸੀ ਉਹ ਸਾਰੇ ਖਾਲੀ ਹੋ ਗਏ, ਤੇ ਉਹਨਾਂ ਦੇ ਵਿਚ ਪਾਕਿਸਤਾਨ ਤੋਂ ਜਿਹੜੇ ਬਾਹਰ ਤੋਂ ਆਏ ਸੀ ਉਹ ਸਾਰੇ ਦੇ ਸਾਰੇ ਉੱਥੇ ਬਿਠਾਲ ਦਿੱਤੇ ਗਏ, ਹੁਣ ਜਦੋਂ ਬਿਠਾਲ ਦਿੱਤੇ ਗਏ ਸੀਗੇ ਤਾਂ ਉਹ ਸਿੱਖ ਹੀ, ਪਰ ਨੌ ਜਿਹੜਾ ਉਹਨਾਂ ਪਿੰਡਾਂ ਦਾ ਸੀ ਉਹ ਮੁਸਲਮਾਨਾਂ ਵਾਲਾ ਸੀਗਾ, ਠੀਕ ਹੈ ਨਾ, ਸੋ ਇਸ ਕਰਕੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਗਈ ਕਿ ਤੁਸੀਂ ਜਿਹੜੇ ਪਿੰਡ ਤੋਂ ਪਾਕਿਸਤਾਨ ਤੋਂ ਉੱਠ ਕੇ ਆਏ ਹੋ ਤੁਸੀਂ ਉਸੇ ਪਿੰਡ ਦਾ ਨਾਂ ਇੱਥੇ ਰੱਖ ਸਕਦੇ ਹੋ, ਉਹਨੂੰ ਚੇਂਜ ਕਰ ਸਕਦੇ ਹੋ। ਹਾਂ, ਇਹ ਲੌਜਿਕ ਮੇਰਾ ਖਿਆਲ ਉਦੋਂ ਚੱਲਿਆ ਸੀਗਾ, ਸਰਕਾਰ ਦੀ ਇਹ ਸਕੀਮ ਸੀਗੀ, ਕਿਉਂਕਿ ਹੁਣ ਦੇਖੋ ਪਿੰਡ ਦਾ ਨਾਮ ਹੁੰਦਾ ਕਿ ਉਸ ਖਿੱਤੇ ਦੀ ਲੋਕਲ ਜਿਹੜੀ ਨੌਲੇਜ ਹੈ, ਕੋਈ ਲੋਕਲ ਬੇਸ ਤੇ ਜਾਂ ਕੋਈ ਉਹਦੀ ਪ੍ਰੋਪਰਟੀ ਤੇ ਰੱਖਿਆ ਜਾਣਾ ਜਾਂ ਕਿਸੇ ਬੰਦੇ ਦੇ ਨਾਂ ਤੇ ਰੱਖਿਆ ਜਾਣਾ, ਹੁਣ ਉਹ ਜਿਹਦੇ ਨਾਂ ਦਾ ਪਿੰਡ ਆ ਉਹ ਤਾਂ ਕੋਈ ਉਹਨਾਂ ਨੂੰ ਪਤਾ ਹੀ ਨਹੀਂ ਕੌਣ ਸੀ ਕਿੱਦਾਂ ਸੀ ਹਨਾ, ਸੋ ਇਸ ਕਰਕੇ ਇਧਰਲਿਆਂ ਨੂੰ ਉਧਰ ਆਪਸ਼ਨ ਦੇ ਦਿੱਤੀ ਗਈ, ਉਧਰਲਿਆਂ ਨੂੰ ਇਧਰ ਆਪਸ਼ਨ ਦੇ ਦਿੱਤੀ ਗਈ। ਸੋ ਇੱਕ ਨੈਚੁਰਲ ਚੀਜ਼ ਆ, ਮੈਂ ਆਪਾਂ ਨੂੰ ਇਹਨੂੰ ਬਹੁਤ ਵੱਡਾ ਇਸ਼ੂ ਬਣਾ ਕੇ ਹੇਟ ਦੇ ਮਾਮਲੇ ਚ ਨਹੀਂ ਆਪਾਂ ਨੂੰ ਪੇਸ਼ ਕਰਨਾ ਚਾਹੀਦਾ, ਇਹ ਇੱਦਾਂ ਹੀ ਚੱਲਦਾ।
ਬਿਲਕੁਲ, ਮੈਂ ਤੁਹਾਨੂੰ ਉਹ ਨਾ ਆਪਣਾ ਪੰਜਾਬ ਦੇ ਗੁਰਨਾਮ ਸਿੰਘ ਦਾ ਪੋਲੀਟੀਕਲ ਸੈਕਟਰੀ ਸੀ ਨਾ ਮੇਜਰ ਸਿੰਘ ਉਬੋ ਕੇ, ਇਹ ਸ਼੍ਰੋਮਣੀਗੜ ਦੇ ਪ੍ਰਧਾਨ ਦਾ ਪੀਏ ਵੀ ਰਿਹਾ ਮੇਰੇ ਨਾਲ ਹੀ, ਮੈਂ ਇਹਦੇ ਨਾਲ ਕਹਿ ਲੋ, ਤੇ ਇਹ ਬਾਅਦ ਚ ਮਾਲ ਮੰਤਰੀ ਵੀ ਬਣਿਆ, ਐਮ ਪੀ ਵੀ ਬਣਿਆ, ਤੇ ਇਹਨੇ ਇੱਕ ਤਰਨ ਤਾਰਨ ਕੋਲ ਮੱਖੀ ਪਿੰਡ ਸੀ, ਤੇ ਇਹਨੇ ਉੱਥੇ ਜਾ ਕੇ ਉਹਦਾ ਨਾਂ, ਉਦੋਂ ਆ ਸਕੀਮ ਨੀ ਸੀ ਹਜੇ ਆਈ, ਤੇ ਇਹਨੇ ਉਹਦਾ ਨਾਂ ਡਿਕਲੇਅਰ ਕਰਤਾ ਵੀ ਇਹ ਢਿੱਲਵਾਂ, ਕਿਉਂਕਿ ਢਿੱਲੋਂ ਵੱਸਦੇ ਸੀ ਨਾ ਪਿੰਡ ਦੇ ਵਿੱਚ, ਢਿੱਲੋ ਗੋਤ ਦੇ ਬੰਦੇ ਸੀ, ਤੇ ਇਹਨੇ ਉਹਦਾ ਮੱਖੀ ਦਾ ਨਾਂ ਵੀ ਅੱਜ ਤੋਂ ਇਹਦਾ ਨਾਂ ਢਿੱਲਵਾਂ ਆ। ਅੱਛਾ, ਇੱਕ ਉੱਥੇ ਜੰਡਿਆਲੇ ਕੋਲ ਪਿੰਡ ਸੀਗਾ, ਉਹਦਾ ਸੰਤ ਕਰਤਾਰ ਸਿੰਘ ਨੇ ਦਸ਼ਮੇਸ਼ ਨਗਰ ਨਾਂ ਰੱਖਤਾ ਸੀ, ਤੇ ਉਹਦਾ ਉਹਦਾ ਨਾਂ ਜਿਹੜਾ ਸੋਹਣਾ ਸੀ, ਅੱਜ ਵੀ ਗਿੱਦੜ ਪਿੰਡੀ, ਧੁੱਪ ਸੜੀ, ਬਾਂਦਰ ਸਿਰ ਸੜੀ, ਤੇ ਇਹੋ ਜੇ ਕੱਟਿਆਂ ਵਾਲੀ, ਝੋਟਿਆਂ ਵਾਲੀ, ਇਹੋ ਜੇ ਪਿੰਡਾਂ ਦੇ ਨਾਂ ਆ। ਤੇ ਜੇ ਉਹਨਾਂ ਦੇ ਨਾਂ ਬਦਲ ਕੇ ਪੰਚਾਇਤ ਚਾਹੁੰਦੀ ਆ, ਤੇ ਨਾਂ ਠੀਕ ਢੁਕਵੇਂ ਰੱਖੇ ਜਾ ਸਕਦੇ।
ਮੈਨੂੰ ਯਾਦ ਹੈ ਸੀ ਪਟਿਆਲੇ ਪੜ੍ਹਦੇ ਹੁੰਦੇ ਸੀ ਤਾਂ ਇੱਧਰ ਨੂੰ ਬੱਸ ਜਾਂਦੀ ਹੁੰਦੀ ਸੀ ਨਾਭੇ ਵੱਲ ਨੂੰ, ਤੇ ਉਹ ਮੁੰਡੇ ਉਧਰੋਂ ਨਾਭੇ ਦੇ ਆਉਂਦੇ ਹੁੰਦੇ ਸੀ ਤਾਂ ਉਹ ਬੜਾ ਸ਼ੁਕਰ ਲਾਉਂਦੇ ਹੁੰਦੇ ਸੀ, ਕਹਿੰਦੇ ਵੀ ਸਾਡੇ ਉਧਰ ਇੱਕ ਰੂਟ ਹੈ, ਰੂਟ ਦੇ ਉੱਤੇ ਨਾ ਤਿੰਨ ਪਿੰਡ ਆਉਂਦੇ ਨੇ, ਤੇ ਉਹ ਕਹਿੰਦੇ ਜਦ ਉਹ ਨਾ ਕੰਡਕਟਰ ਬੋਲਦਾ ਹੈ ਤਾਂ ਬੜਾ ਮਤਲਬ ਸਾਰੇ ਹੱਸ ਪੈਂਦੇ ਆ ਉਹ ਕੰਬੀਨੇਸ਼ਨ ਸੁਣ ਕੇ, ਤੇ ਕਹਿੰਦੇ ਵੀ ਸੀਰੀਜ਼ ਦੇ ਵਿੱਚ ਪਿੰਡ ਆਉਂਦਾ ਪਹਿਲਾਂ, ਜਦ ਮਿੰਨੀ ਬੱਸ ਕੰਡਕਟਰ ਕਹਿੰਦਾ ਪਹਿਲਾਂ ਪਿੰਡ ਆਉਂਦਾ ਚੱਕ,
ਹੈਨਾ,
ਦੂਜਾ ਪਿੰਡ ਆਉਂਦਾ ਘੜੀ, ਤੇ ਘੜੀ, ਤੇ ਤੀਜਾ ਪਿੰਡ ਆਉਂਦਾ ਕੋਲਾ। ਉਹ ਕਹਿੰਦੇ ਉਹ ਸਿੱਧਾ ਬੋਲਦਾ ਨੀ, ਉਹ ਕਹਿੰਦੇ ਚੱਕ ਘੜੀ ਤੋਂ ਕੋਲਾ ਤੈਨੂੰ ਜਾਣਾ ਵੀ ਲੈ ਲਓ ਟਿਕਟਾਂ।
ਕੰਡਕਟਰ ਦਾ ਵੀ ਹਰ ਹਰ ਬੰਦੇ ਹਰ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਨਾ, ਵੀ ਬੜੇ ਸ਼ੁਗਲੀ ਹੁੰਦੇ।
ਬਿਲਕੁਲ ਬਿਲਕੁਲ, ਉਦੋਂ ਇਹ ਗੱਲਾਂ ਬਸ ਗਏ, ਮਤਲਬ ਠੀਕ ਹੈ, ਮਤਲਬ ਪਿੰਡਾਂ ਦੇ ਨਾਮ ਬਦਲ ਲੈਣੇ ਚਾਹੀਦੇ ਅਗਰ ਤੁਸੀਂ ਮਤਲਬ ਉਸ ਲਹਿਜੇ ਨਾਲ ਮਤਲਬ ਰਹਿਣਾ ਚਾਹੁੰਦੇ, ਵਧੀਆ ਲੱਗਣਾ ਚਾਹੀਦਾ, ਤੁਹਾਨੂੰ ਗੁੱਡ ਫੀਲਿੰਗ ਆਉਣੀ ਚਾਹੀਦੀ ਆ। ਖੈਰ,
ਬਿਲਕੁਲ ਬਿਲਕੁਲ,
ਹਾਂਜੀ ਗਿਆਨੀ ਜੀ ਸਾਡੇ ਨਾਲ ਸੰਦੀਪ ਰਾਏ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਪੈਰਾਮੈਟਾ ਦਾ ਨਾਂ ਪਰਮਾਤਮਾ ਤੇ ਹੈਰਿਸ ਪਾਰਕ ਦਾ ਨਾਂ ਹਰੀਚੰਦਰ ਰੱਖ ਲੈਣਾ ਚਾਹੀਦਾ। ਠੀਕ
ਠੀਕ, ਹਰੀਚੰਦਰ ਹਰੀ ਸਿੰਘ ਹੀ ਰੱਖ ਲਵਾਂਗੇ ਜੇ ਸਾਡਾ ਰਾਜ
ਆਇਆ। ਹਾਂ, ਹਰੀ ਸਿੰਘ ਜੇ ਮਤਲਬ ਗੁਜਰਾਤੀਆਂ ਦਾ ਆ ਗਿਆ ਤਾਂ ਉਹ ਹਰੀਸ਼ ਨਗਰ ਰੱਖ ਲੈਣ, ਜੇ ਸਾਡਾ ਰਾਜ ਆ ਗਿਆ ਤਾਂ ਅਸੀਂ ਹਰੀ ਸਿੰਘ ਰੱਖ ਲਾਂਗੇ, ਹਰੀ ਸਿੰਘ ਨਲਵਾ ਪਾਰਕ। ਤੇ ਦਲਜੀਤ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ, ਪਾਕਿਸਤਾਨ ਵਿਚ ਬਾਬਾ ਬਕਾਲਾ ਨਾਮ ਦਾ ਪਿੰਡ ਹੈ ਜੀ ਇਕ। ਅੱਛਾ ਜੀ,
ਅੱਛਾ,
ਠੀਕ ਹੈ, ਥੋੜੀ ਹੋਰ ਜਾਣਕਾਰੀ,
ਨਵੀਂ ਜਾਣਕਾਰੀ ਮੈਂ ਨੀ ਕਦੀ ਸੁਣਿਆ, ਮੈਂ ਨੀ ਕਦੀ ਸੁਣਿਆ। ਅਸਲ ਚ ਜਿਹੜਾ ਪਿੰਡ ਆ ਨਾ ਬਾਬਾ ਬਕਾਲਾ, ਇਹ ਹੁਣ ਸਬ ਡਿਵੀਜ਼ਨ ਬਣ ਗਿਆ ਨਾ, ਤੇ ਆਪਣਾ ਜੀ ਟੀ ਰੋਡ ਤੋਂ ਨੇੜੇ ਹੀ, ਪਤਾ ਹੀ ਆਪਾਂ ਨੂੰ, ਧਾਰਮਿਕ ਸਥਾਨ ਆ। ਇਹਦਾ ਨਾਂ ਬਕਾਲਾ ਸੀ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਜੋਤੀ ਜੋ ਸਮਾਉਣ ਲੱਗੇ ਆ ਨਾ, ਤੇ ਉਹਨੇ ਜੋ ਸੰਗਤ ਵੀ ਸੰਗਤ ਹੁਣ ਕਿਹਨੂੰ ਗੁਰੂ ਮੰਨੂਗੀ, ਤੇ ਉਹਨਾਂ ਨੇ ਕਿਹਾ ਬਾਬਾ ਵਸੇ ਬਕਾਲੇ ਬਣ ਗੁਰ ਸੰਗਤ ਆਪ ਸੰਭਾਲੇ, ਸੂਰਜ ਪ੍ਰਕਾਸ਼ ਵਿਚ ਆਉਂਦਾ, ਤੇ ਉਦੋਂ ਤੋਂ ਇਹਦਾ ਨਾਂ ਬਕਾਲੇ ਦੇ ਨਾਂ ਨਾਲ ਬਾਬਾ ਜੁੜ ਗਿਆ, ਬਾਬਾ ਬਕਾਲਾ। ਅਸਲੀ ਨਾਂ ਇਹਦਾ ਬਕਾਲਾ ਸੀ। ਤੇ ਜੇ ਉੱਥੇ ਪਾਕਿਸਤਾਨ ਦੇ ਵਿਚ ਹੋ ਸਕਦਾ, ਪਾਕਿਸਤਾਨ ਦੇ ਵਿਚ ਉਹ ਮਰੱਬਿਆਂ ਦੇ ਵਿਚ ਬਾਬੇ ਬਕਾਲੇ ਦੇ ਲੋਕੀ ਗਏ ਹੋਣ, ਉਧਰ ਜਾ ਕੇ ਵਸੇ ਹੋਣ ਉਹਨਾਂ ਨੇ ਬਾਬਾ ਬਕਾਲਾ, ਜਿਵੇਂ ਹੁਣ ਨਾ ਆਪਣਾ ਖਟਕੜ ਆ ਨਾ, ਜਿੱਥੇ ਭਗਤ ਸਿੰਘ ਪਾਕਿਸਤਾਨ ਪੈਦਾ, ਉਹ ਪਿੰਡ ਦਾ ਨਾਮ ਹੀ ਉਹਨਾਂ ਨੇ ਖਟਕੜ ਰੱਖਿਆ ਸੀ।
ਹਾਂਜੀ, ਇੱਦਾਂ ਹੀ ਜਿੱਥੋਂ ਉੱਠ ਕੇ ਗਏ ਸੀ, ਕਿਉਂਕਿ ਖਟਕੜ ਕਲਾਂ ਤੋਂ ਉੱਠ ਗਏ, ਤੇ ਇੱਦਾਂ ਹੀ ਇਹ ਆਪਸ਼ਨ ਮੈਂ ਆਪਾਂ ਪਹਿਲਾਂ ਵੀ ਦੇ ਚੁੱਕੇ ਸੀ, ਸਰਕਾਰ ਨੇ ਵੀ ਦਿੱਤੀ ਸੀ।
ਬਿਲਕੁਲ ਬਿਲਕੁਲ,
ਤੇ ਜਿਸ
ਬਿਲਕੁਲ ਇਹ ਬਾਬਾ ਬਕਾਲਾ ਉਹਨਾਂ ਉਧਰ ਰੱਖ ਲਿਆ ਹੋਵੇ, ਤੇ ਇਸ ਤਰ੍ਹਾਂ ਮੈਂ ਗਿਆ ਹੋਏ 78 ਚ ਕੈਨੇਡਾ, ਤੇ ਉੱਥੇ ਉਹ ਵੈਨਕੂਵਰ ਸਬਰਬ ਵੈਨਕੂਵਰ ਆਈਲੈਂਡ ਤੇ ਜਿਹੜੇ ਪਿੰਡ ਸੀ ਉਹਨਾਂ ਚੋਂ ਇੱਕ ਨੇ ਪਾਲਦੀ ਪਿੰਡ ਰੱਖਿਆ ਹੋਇਆ।
ਪਾਲਦੀ ਪਾਲਦੀ ਬੜਾ ਮਸ਼ਹੂਰ ਪਿੰਡ ਹੈ ਫਗਵਾੜੇ ਲਾਗੇ ਤੇ, ਉਹ ਉੱਥੇ ਦਾ ਬੜਾ ਜਿਹੜੀ ਆਈਲੈਂਡ ਸੀ ਨਾ ਵਿਕਟੋਰੀਆ ਆਈਲੈਂਡ ਮੇਰਾ ਖਿਆਲ ਉੱਥੋਂ ਉਹਨਾਂ ਨੇ ਬਹੁਤ
ਉਹਨੂੰ ਵੈਨਕੂਵਰ ਆਈਲੈਂਡ ਕਹਿੰਦੇ ਆ। ਵਿਕਟੋਰੀਆ ਰਾਜਧਾਨੀ ਆ ਬ੍ਰਿਟਿਸ਼ ਕੋਲੰਬੀਆ ਦੀ।
ਠੀਕ
ਹੈ, ਵਿਕਟੋਰੀਆ ਜਿਹੜੀ ਆ ਬ੍ਰਿਟਿਸ਼ ਕੰਬਲ ਦੀ ਰਾਜਧਾਨੀ ਦਾ ਸ਼ਹਿਰ ਆ।
ਉਹ ਜਿਹੜੇ ਪਾਲਦੀ ਸੀਗੇ ਨਾ, ਪਾਲਦੀ ਪਿੰਡ ਤੋਂ ਗਏ ਸੀ ਬਜ਼ੁਰਗ, ਹੁਣ ਮੈਨੂੰ ਨਾਂ ਨੀ ਯਾਦ, ਉਹਨਾਂ ਦਾ ਬਹੁਤ ਵੱਡਾ ਕੰਮ ਸੀ ਉੱਥੇ ਟਿੰਬਰ ਦਾ, ਤੇ ਉਹ ਇੱਕ ਪੂਰਾ ਆਪਣਾ
ਕਾਰਖਾਨਾ ਸੀ, ਬੜਾ
ਕਾਰਖਾਨਾ ਪਿੰਡੇ ਵਸਾ ਲਿਆ ਸੀ, ਕਿਉਂਕਿ ਬਹੁਤ ਸਾਰੇ ਉੱਥੇ ਕੰਮ ਕਰਦੇ ਸੀ ਆਪਣੇ ਪੰਜਾਬੀ ਭਾਈਚਾਰਾ, ਉੱਥੇ ਜਾ ਕੇ ਕੰਮ ਕਰਦਾ ਹੁੰਦਾ ਸੀ, ਤੇ ਪਿੰਡ ਜਿੱਥੇ ਉਹ ਘਰ ਹੁੰਦੇ ਸੀ ਉਹਦਾ ਨਾਂ ਹੀ ਪਾਲਦੀ ਰੱਖਦਾ, ਤੇ ਆਫੀਸ਼ਲੀ ਹੁਣ ਵੀ ਪਾਲਦੀ ਆ ਉਹਦਾ ਨਾਮ। ਤੇ
ਪਾਲਦੀ,
ਹਾਂਜੀ, ਜਸਵੰਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦੀਪਜੋਤ ਸਿੰਘ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ, ਆਹ ਤਾਂ ਕਲੋਲ ਹੀ ਹੋ ਗਈ, ਚੱਕ ਘੜੀ ਖੋਲਾ। ਠੀਕ ਹੈ ਜੀ, ਉਹ ਹੱਸ
ਰਹੇ
ਨੇ। ਤੇ ਇੱਕ ਕਹਿੰਦੀ ਜੀ, ਸਵਾਲ ਸਾਨੂੰ ਆਇਆ ਸੀ ਪਿੱਛੇ ਥੋੜੀ ਦੇਰ ਪਹਿਲਾਂ ਕਿ ਮੁਗਲਾਂ ਬਾਰੇ ਦੱਸੋ, ਮੁਗਲ ਕੌਣ ਸੀ, ਤੇ ਮੁਗਲਾਂ ਬਾਰੇ ਮੈਂ ਥੋੜਾ ਮੈਂ ਵੀ ਦੱਸ, ਹਾਂਜੀ ਤੁਸੀਂ ਦੱਸੋ ਪਹਿਲਾਂ।
ਇਹਨਾਂ ਸੀ ਰਫਲੀ ਸੀਗਾ ਵੀ ਇਹ ਮੰਗੋਲ ਨਸਲ ਤੋਂ, ਤੁਰਕ ਤੇ ਮੰਗੋਲ ਦੀ ਨਸਲ ਜਿਹੜੀ ਸੀ ਜੁੜਵੀਂ, ਉਹ ਮੰਗੋਲ ਉਹਨਾਂ ਨੂੰ ਮੁਗਲ ਆਖਿਆ ਜਾਂਦਾ। ਸ਼ਾਇਦ ਉਹ ਜਿਹੜਾ ਸੀ ਨਾ ਪਹਿਲਾ ਸੰਸਥਾਪਕ ਬਾਬਰ, ਨਹੀਂ ਬਾਬਰ, ਮੰਗੋਲ ਜਿਹੜੇ ਸੀ ਉਹਨਾਂ ਦਾ ਚੰਗੇਜ਼ ਖਾਂ ਹਲਾਕੂ ਵਗੈਰਾ ਸੀ ਨਾ ਉਹਨਾਂ ਦਾ, ਮੰਗੋਲਾਂ ਦਾ ਤੇ ਰਾਜ ਰਿਹਾ ਨਾ ਸਾਰੇ ਚੀਨ ਤੇ ਇਧਰ ਉਧਰ ਹਿੰਦੁਸਤਾਨ ਨੂੰ ਵੀ ਉਹਨਾਂ ਨੇ ਬੜਾ ਲੁੱਟਿਆ। ਤੇ ਉਦੋਂ ਹਿੰਦੁਸਤਾਨ ਦਾ ਬਾਦਸ਼ਾਹ ਗਿਆਸੋਦੀਨ ਮੁਹੰਮਦ ਬਲਬਨ ਸੀ, ਤੇ ਉਹ ਮੰਗੋਲਾਂ ਦਾ ਟਾਕਰਾ ਵੀ ਕਰਦਾ ਰਿਹਾ, ਤੇ ਇਤਿਹਾਸ ਜ਼ਿਆਦਾ ਜ਼ਾਲਮ ਦਿਖਾਏ ਗਏ ਆ, ਜਿਹੜੇ ਜੇਤੂ ਤੇ ਜ਼ਾਲਮ ਆਪਣਾ ਕੀ ਇਹਦਾ ਨਾਂ ਚੰਗੇਜ਼ ਖਾਨ ਤੇ ਹਲਾਕੂ। ਅੱਛਾ, ਖਾਨ ਮੀਨ ਜਿਵੇਂ ਆਪਾਂ ਸਿੱਖ ਨੂੰ ਸਰਦਾਰ ਕਹਿੰਦੇ ਨਾ, ਸਰਦਾਰ ਫਲਾਨਾ ਸਿੰਘ, ਇਹ ਖਾਨ ਮੰਗੋਲਾਂ ਦੇ ਵਿੱਚ ਚੀਫ ਨੂੰ ਕਿਹਾ ਜਾਂਦਾ ਸੀ।
ਇਹ ਮੈਂ ਇੱਕ ਇਤਿਹਾਸ ਹੋਰ ਵੀ ਪੜਿਆ ਗਿਆ ਨੀ ਜੀ, ਕਿ ਜਿਹੜਾ ਜਿਹੜਾ ਖਾਨ ਅੱਖਰ ਹੈ ਨਾ, ਜਿਹੜਾ ਮਹਾਭਾਰਤ ਦੇ ਵਿੱਚ ਕਰਨ ਹੋਇਆ ਆ, ਹਨਾ, ਇਹ ਕਰਨ ਅਸਲ ਦੇ ਵਿੱਚ ਮੰਗੋਲ ਦਾ ਰਾਜ ਇਹਦੇ ਕੋਲ ਹੁੰਦਾ ਸੀ, ਦੁਰਯੋਧਨ ਨੇ ਇਹਨੂੰ ਉੱਥੇ ਦਾ ਰਾਜਾ ਬਣਾਇਆ ਸੀ ਕਰਨ ਨੂੰ, ਤੇ
ਮੰਗੋਲੀਆ,
ਹਾਂਜੀ ਮੰਗੋਲੀਆ, ਮੰਗੋਲੀਆ ਦਾ ਰਾਜਾ ਬਣਾਇਆ ਸੀ, ਤੇ ਉਹ ਜਿਹੜਾ ਖਾਨ ਅੱਖਰ ਹੈ ਕਰਨ ਤੋਂ ਹੀ ਬਣਿਆ ਹੋਇਆ ਗਾਂ ਤੋਂ ਗਾਂ, ਉਹਦੀ ਕੁੱਲ ਚੱਲਦੀ ਹੈ,
ਕੋਈ ਵੱਡੀ ਗੱਲ ਨੀ।
ਹਾਂਜੀ, ਇਹ ਮਤਲਬ ਪੁਰਾਣਾ ਦੇ ਵਿੱਚ ਲਿਖਿਆ ਹੋਇਆ, ਤੇ ਇਸੇ ਕਰਕੇ ਉਹਨਾਂ ਨੇ
ਹਿੰਦੁਸਤਾਨ ਵੀ ਇਹਨਾਂ ਦਾ ਰਾਜ ਕੌਰਵਾਂ ਪਾਂਡਵਾਂ ਦਾ ਤੇ ਰਿਹਾ ਵਾ ਹਸਤਨਾਪੁਰ, ਤੇ ਇਹ ਦੋ ਨਾਂ ਸੀ ਨਾ ਦਿੱਲੀ ਦੇ ਆਲੇ ਦੁਆਲੇ, ਤੇ ਕੁਰਕਸ਼ੇਤਰ ਚ ਜੰਗ ਹੋਈ ਆ, ਤੇ ਉਦੋਂ ਕੋਈ ਆਵਾਜਾਈ ਦੇ ਵੀ ਇੰਨੇ ਸਾਧਨ ਨਹੀਂ ਸੀ, ਐਡੀ ਦੂਰ ਮੰਗੋਲੀਆ।
ਅਸੀਂ ਕਹਿੰਦੇ ਨੇ ਉਹ ਜਿਹੜੇ ਰਾਜੇ ਨਾ ਬੜੇ ਦੂਰ ਦੂਰ ਤੱਕ ਰਾਜ ਸੀ ਇਹਨਾਂ ਨੂੰ ਦਿੱਤਾ ਸੀ, ਜਿੱਦਾਂ ਹੁਣ ਜਦੋਂ ਪਾਂਡਵਾਂ ਨੂੰ ਰਾਜ ਦਿੱਤਾ ਉਹਨਾਂ ਨੇ, ਵੀ ਤੁਸੀਂ ਕ੍ਰਿਸ਼ਨ ਕਹਿੰਦਾ ਇਹਨਾਂ ਨੂੰ ਦੇਣਾ ਤਾਂ ਪਊਗਾ ਕੁਛ, ਤੇ ਉਹਨਾਂ ਨੂੰ ਜਿਹੜਾ ਰਾਜ ਦਿੱਤਾ ਸੀ ਨਾ ਜਿੱਥੇ ਨਾਗੇ ਰਹਿੰਦੇ ਹੁੰਦੇ ਸੀ, ਉਹ ਰਾਜ ਜਿੱਥੇ ਇਸਲਾਮਾਬਾਦ ਹੈ ਹੁਣ, ਜਿੱਥੇ ਉਹ ਇਲਾਕਾ ਟ੍ਰਾਈਬਲ ਇਲਾਕਾ ਅਫਗਾਨਿਸਤਾਨ ਦਾ, ਉਹ ਦਿੱਤਾ ਸੀਗਾ ਇਹਨਾਂ ਨੂੰ ਕ੍ਰਿਸ਼ਨ ਨੇ, ਕ੍ਰਿਸ਼ਨ ਨੇ ਦਵਾਇਆ ਸੀਗਾ ਪਾਂਡਵ। ਹਾਂਜੀ, ਤੇ ਉਹ ਤੋਂ ਪਰੇ ਮੰਗੋਲੀਆ ਹੁੰਦਾ ਸੀ, ਤੇ ਗੱਲ ਇਹ ਸੀਗੀ ਕਿ ਕਰਨ ਦੇ ਰਾਜ ਤੇ ਦੁਰਯੋਧਨ ਦੇ ਰਾਜ ਦੇ ਵਿਚਾਲੇ ਉਹਨਾਂ ਨੂੰ ਫਸਾ ਦਿੱਤਾ ਸੀ, ਤੇ ਉਧਰੋਂ ਵੀ ਤੇ ਉਧਰੋਂ।
ਅੱਛਾ, ਉਹਨਾਂ ਨੂੰ ਵਿੱਚ ਇੰਨੀ ਡੂੰਘਾਈ ਨਾਲ ਨੀ ਮੈਂ ਮਹਾਭਾਰਤ ਪੜ੍ਹਿਆ।
ਹਾਂਜੀ, ਕਾਫੀ ਵੱਡਾ ਇਹ ਉਹ ਸੁਣਿਆ, ਪਰ ਜਿਹੜੇ ਮੰਗੋਲ ਹੈ ਨਾ, ਮੰਗੋਲ ਉਸ ਇਲਾਕੇ ਦੇ ਜਿਹੜੇ ਉਹਨਾਂ ਨੂੰ ਮੁਗਲ ਕਹਿੰਦੇ ਆ, ਕਿਉਂਕਿ ਉੱਥੋਂ ਆਏ ਸੀ, ਤੇ ਜਿਹੜਾ ਕਾਬਲ ਦੇ ਵਿੱਚ ਇਕੱਠੇ ਹੋਏ ਸੀ, ਇੱਧਰ ਜਿਹੜਾ ਆਪਣੇ ਇਰਾਨ ਦਾ ਇੱਕ ਇਲਾਕਾ ਆ, ਉੱਥੋਂ ਦੇ ਲੋਕ, ਖੁਰਾਸਾਨ ਦੇ ਲੋਕ ਤੇ ਮੰਗੋਲ ਦੇ ਲੋਕ ਇਕੱਠੇ ਹੋ ਕੇ ਇਹਨਾਂ ਨੇ ਕਾਬਲ ਦੇ ਵਿੱਚ ਮੀਟਿੰਗ ਕੀਤੀ, ਮੀਟਿੰਗ ਚ ਇਕੱਠੇ ਹੋ ਕੇ ਰਲ ਕੇ ਇਹਨਾਂ ਨੇ ਬਾਬਰ ਨੇ ਜਿਹੜੀ ਕਾਬਲੋਂ ਜੰਗ ਪਾਪ ਦੀ ਜੰਜ ਲੈ ਕੇ ਆਏ, ਫਿਰ ਇਕੱਠੇ ਹੋ ਗਏ ਉਹ ਆਏ ਸੀਗੇ। ਹਾਂਜੀ, ਜਿਹੜਾ ਖੁਰਾਸਾਨ ਹੈ, ਖੁਰਾਸਾਨ ਪੰਜਾਬ ਵਰਗਾ ਇਲਾਕਾ ਆ, ਅਫਗਾਨਿਸਤਾਨ ਦੀ ਉਹਦੀ ਥੋੜਾ ਜਿਹਾ ਇਲਾਕਾ ਲੱਗਦਾ ਤੇ ਇਰਾਨ ਦਾ ਇਲਾਕਾ ਲੱਗਦਾ, ਇਹ ਜਿੱਦਾਂ ਪੰਜਾਬ ਵੰਡ ਹੋਇਆ।
ਹਾਂਜੀ, ਤੇ ਉਹ ਖੁਰਾਸਾਨ ਖਸਮਾਨਾ ਸੀਗਾ, ਹਿੰਦੁਸਤਾਨ ਡਰਾਇਆ
ਜੀ,
ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਇੱਡੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਸ ਹੋਈ ਜੇ ਸਕਤਾ ਸਕਤੇ ਕੋ ਮਾਰੇ ਤਾਮਾ ਨਰੋਸ ਨਾ ਹੋਈ। ਤੁਹਾਨੂੰ ਪਤਾ ਮੁਸਲਮਾਨਾਂ ਦਾ 47 ਪੀੜੀਆਂ 47 ਬਾਦਸ਼ਾਹ ਹੋਏ ਨੇ ਹਿੰਦੁਸਤਾਨ ਦੇ, ਮਤਲਬ ਵੀ ਉਹ ਹਿੰਦੁਸਤਾਨ ਦਾ ਰਾਜਾ ਜਾਂ ਬਾਦਸ਼ਾਹ ਉਹਨੂੰ ਮੰਨਿਆ ਜਾਂਦਾ ਜਿਹਦਾ ਦਿੱਲੀ ਤੇ ਕਬਜ਼ਾ ਹੋਵੇ ਦਿੱਲੀ ਤੇ ਤੇ ਜਦੋਂ ਬਾਕੀ ਤੇ ਆਉਂਦੇ ਹੀ ਨਾ ਮੁਹੰਮਦ ਬਿਨ ਕਾਸਮ ਹੋਇਆ ਮਹਿਮੂਦ ਗਜ਼ਨਵੀ ਹੋਇਆ ਇਹੋ ਜੇ ਇਹ ਆਣ ਕੇ ਨਾ ਲੁੱਟਮਾਰ ਕਰਕੇ ਲੈ ਜਾਂਦੇ ਹੁੰਦੇ ਸੀ ਤੇ ਰਹਿੰਦੇ ਨੀ ਸੀ ਹੁੰਦੇ ਫਿਰ ਮੁਹੰਮਦ ਗਜ਼ਨੀ ਇਹ ਹੀ ਸੀ ਨਾਂ ਇਹਦਾ ਸ਼ਾਇਦ ਤੇ ਇਹਨੇ ਫਿਰ ਦਿੱਲੀ ਤੇ ਜਦੋਂ ਇਹਨੇ 1197 ਦੇ ਵਿਚ ਇਹ ਪ੍ਰਿਥਵੀ ਰਾਜ ਚੌਹਾਨ ਤੋਂ ਹਾਰ ਕੇ ਮੁੜ ਗਿਆ 91 ਵਿਚ 92 ਵਿਚ ਫੇਰ ਆਇਆ ਇਹਨੇ ਗਦਾਰ ਨੂੰ ਜਿਹੜਾ ਕਿ ਜੈ ਚੰਦ ਸੀ ਨਾ ਇਹ ਜੈ ਚੰਦ ਤੇ ਪ੍ਰਿਥਵੀ ਰਾਜ ਦੀਆਂ ਮਾਵਾਂ ਜਿਹੜੀਆਂ ਸਕੀਆਂ ਭੈਣਾਂ ਸੀ ਤੇ ਇਹਨਾਂ ਦੀਆਂ ਬਹੁਤੀਆਂ ਵੀ ਸਕੀਆਂ ਭੈਣਾਂ ਸੀ ਤੇ ਉਹ ਕਾਰਨ ਵੀ ਸੰਯੋਗਤਾ ਤੋਂ ਜੋ ਹੋਇਆ ਉਹ ਇੱਕ ਵੱਖਰੀ ਕਹਾਣੀ ਹੈ ਤੇ ਜੈ ਚੰਦ ਜਿਹੜਾ ਸੀ ਪ੍ਰਿਥਵੀ ਰਾਜ ਦਾ ਮਸੇਰ ਦਾ ਤੇ ਆਪਣੇ ਸਾਂਢੂ ਦਾ ਦੁਸ਼ਮਣ ਬਣ ਕੇ ਇਹਨੇ ਸਾਥ ਦਿੱਤਾ ਮਹਿਮੂਦ ਗਜ਼ਨਵੀ ਨੂੰ ਤੇ ਪ੍ਰਿਥਵੀ ਰਾਜ ਦੀ ਹਾਰ ਹੋਈ 1192 ਦੇ ਵਿਚ ਤੇ ਉਥੋਂ ਫਿਰ ਉਹ ਆਪਣਾ ਕੁਤਬਦੀਨ ਐਬਕ ਉਹਦਾ ਇੱਕ ਗੁਲਾਮ ਸੀਗਾ ਉਹਨੂੰ ਦਿੱਲੀ ਦੇ ਤਖ਼ਤ ਤੇ ਆਪਣੇ ਵਾਇਸ ਰਾਏ ਵਜੋਂ ਪਾ ਗਿਆ ਉਦੋਂ ਤੋਂ ਲੈ ਕੇ ਫਿਰ ਇਹਦੀ 1206 ਦੇ ਵਿਚ ਮੌਤ ਹੋਣ ਤੇ ਫਿਰ ਉਹ ਕੁਤਬਦੀਨ ਐਬਕ ਇੰਡੀਪੈਂਡੈਂਟ ਬਾਦਸ਼ਾਹ ਹੋ ਗਿਆ ਹਿੰਦੁਸਤਾਨ ਦਾ ਉਦੋਂ ਤੋਂ ਲੈ ਕੇ 1857 ਦੇ ਗਦਰ ਤੱਕ ਆਪਣਾ ਕੀ ਇਹਦਾ ਸੀਗਾ ਜਿਹੜਾ ਜਫ਼ਰ ਬਹਾਦਰ ਸ਼ਾਹ ਜਫ਼ਰ ਤੱਕ 17 ਪੀੜੀਆਂ ਜਿਹੜੀਆਂ ਆ 17 ਬਾਅਦ ਮੁਗਲ ਬਾਦਸ਼ਾਹ ਮੁਗਲ ਈਵਨ ਮੁਸਲਮਾਨ ਬਾਦਸ਼ਾਹ ਹਿੰਦੁਸਤਾਨ ਦੇ ਵਾਰਸ ਰਹੇ ਆ ਬਾਕੀ ਰਿਆਸਤਾਂ ਤੇ 1948 ਤੱਕ ਵੀ ਰਹੀਆਂ ਨਿਜ਼ਾਮ ਜੂਨਾਗੜ੍ਹ ਗੋਲਡਕੋਂਡਾ ਬੀਜਾਪੁਰ ਨਿਜ਼ਾਮ ਹੈਦਰਾਬਾਦ ਜਿਵੇਂ ਸਿੱਖਾਂ ਦੀਆਂ ਹਿੰਦੂਆਂ ਦੀਆਂ ਰਿਆਸਤਾਂ ਸੀ ਮੁਸਲਮਾਨਾਂ ਦੀਆਂ ਵੀ ਰਿਆਸਤਾਂ ਰਹੀਆਂ ਸਭ ਤੋਂ ਪਹਿਲਾਂ ਹਿੰਦੁਸਤਾਨ ਤੇ ਹਮਲਾ ਮੁਸਲਮਾਨਾਂ ਦਾ ਮੁਹੰਮਦ ਬਿਨ ਕਾਸਮ ਦੀ ਅਗਵਾਈ ਹੇਠਾਂ 712 ਦੇ ਵਿਚ ਹੋਇਆ ਸਿੰਧ ਦੇ ਉੱਪਰ ਤੇ ਸਿੰਧ ਦਾ ਜਿਹੜਾ ਬ੍ਰਾਹਮਣ ਵਜ਼ੀਰ ਸੀ ਉਹਦੀ ਗਦਾਰੀ ਦੇ ਨਾਲ ਸਿੰਧ ਦੇ ਬਾਦਸ਼ਾਹ ਦੀ ਜਿਹੜੀ ਸੀ ਰਾਜੇ ਦੀ ਹਿੰਦੂ ਰਾਜੇ ਦੀ
ਹੋਰ ਵੀ ਗੱਲ ਕਰਨੀ ਹੈ ਇੱਕ ਸੱਜਣਾ ਨੇ ਛੋਟੀ ਜਿਹੀ ਕਰਨੀ ਹੈ ਪਰ ਆਪਾਂ ਡਿਟੇਲ ਚ ਬਾਅਦ ਚੋ ਕਰਾਂਗੇ ਕਹਿੰਦੇ ਕਿ ਅੱਜ ਦੀ ਜ਼ਿੰਦਗੀ ਵਿਚ ਤੁਸੀਂ ਕਹਿੰਦੇ ਹੋ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਹਿਸਾਬ ਨਾਲ ਜੀਵਨ ਢਾਲੀਏ ਆਪਣਾ ਆਪਾਂ ਉਦਾਂ ਆਪਣੀ ਜ਼ਿੰਦਗੀ ਵਿਚ ਤੇ ਅੱਜ ਦੇ ਇਸ ਯੁੱਗ ਦੇ ਵਿਚ ਆਪਾਂ ਉਸ ਨੂੰ ਕਿੱਦਾਂ ਇੰਪਲੀਮੈਂਟ ਕਰ ਸਕਦੇ ਗਿਆਨੀ ਜੀ ਸਵਾਲ ਤਾਂ ਮੈਨੂੰ ਲੱਗਦਾ ਬਹੁਤ ਡੂੰਘਾ ਤੇ ਲੰਬੀ ਚੌੜੀ ਵਿਸਤਾਰ ਮੰਗਦਾ
ਬਹੁਤ ਡੂੰਘਾ ਤੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸਿੱਖਿਆ ਆ ਖਾਲਕ ਦੀ ਬੰਦਗੀ ਖਲਕਤ ਨਾਲ ਪਿਆਰ ਹੱਕ ਦੀ ਕਮਾਈ ਤੇ ਹੱਕ ਦੀ ਕਮਾਈ ਹੈ ਵੀ ਜਿਹੜੀ ਡਿਊਟੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹ ਤਨਦੇਹੀ ਨਾਲ ਤੇ ਇਮਾਨਦਾਰੀ ਨਾਲ ਕਰੋ ਤੇ ਉਹਦੇ ਚ ਜੋ ਜੋ ਪ੍ਰੋਫਿਟ ਹੁੰਦਾ ਹੈ ਉਹ ਆਪਣੇ ਪਰਿਵਾਰ ਤੇ ਖਰਚ ਕਰੋ ਉਹਦੇ ਵਿਚੋਂ ਕੁਝ ਨਾ ਕੁਝ ਹਿੱਸਾ ਜਿਹੜਾ ਹੈ ਦੁਨੀਆਂ ਦੀ ਬਾਕੀ ਲੋਕਾਂ ਦੀ ਭਲਾਈ ਲਈ ਖਰਚ ਕਰੋ ਔਰ ਰੱਬ ਨੂੰ ਯਾਦ ਰੱਖੋ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਉਹ ਬੇਈਮਾਨੀ ਨਹੀਂ ਕਰੇਗਾ ਉਹ ਦੂਜੇ ਸਾਥੀਆਂ ਨੂੰ ਧੋਖਾ ਨਹੀਂ ਦੇਵੇਗਾ ਉਹ ਏਕ ਪਿਤਾ ਏਕ ਕਿਸਕੇ ਅੰਬਾਰਕ ਨੂੰ ਜੋ ਸਮਝਦਾ ਉਹ ਸਾਰੀ ਸ੍ਰਿਸ਼ਟੀ ਨੂੰ ਆਪਣੇ ਭੈਣ ਭਰਾ ਹੀ ਸਮਝਦਾ ਇਹਦੇ ਵਿਚ ਔਖੀ ਗੱਲ ਕਿਹੜੀ ਹੈ ਤੇ ਨਾਲੇ ਡਿੱਗ ਡਿੱਗ ਕੇ ਸਵਾਰ ਹੋਈਦਾ ਕੋਈ ਰੋਮ ਇੱਕ ਦਿਨ ਥੋੜਾ ਉਸਰ ਗਿਆ ਸੀ ਇਹ ਨਿਸ਼ਾਨਾ ਸਾਡੇ ਸਾਹਮਣੇ ਗੁਰੂ ਸਾਹਿਬ ਨੇ ਰੱਖਿਆ ਜੋ ਗੁਰਬਾਣੀ ਵਿਚ ਥਾਂ ਥਾਂ ਸਾਨੂੰ ਉਪਦੇਸ਼ ਦਿੱਤਾ ਜਾ ਰਿਹਾ ਕਿ ਭਾਈ ਆਪਣੀ ਇਮਾਨਦਾਰੀ ਕਰੋ ਅੰਦਰੋਂ ਬਾਹਰੋਂ ਇੱਕ ਹੋ ਰੱਬ ਨੂੰ ਯਾਦ ਰੱਖੋ ਤੇ ਲੋੜਵੰਦਾਂ ਦੀ ਸਹਾਇਤਾ ਕਰੋ ਆਪਣੀ ਕਿਰਤ ਕਮਾਈ ਵਿਚੋਂ
ਗਿਆਨੀ ਜੀ ਮੇਰੇ ਹਿਸਾਬ ਦੇ ਨਾਲ ਜਿੱਦਾਂ ਮੈਂ ਸੋਚਦਾ ਆਪਣਾ ਅਨੁਭਵ ਹੈ ਕਿ ਆਪਾਂ ਸਵਾਲ ਕਰਦੇ ਹਾਂ ਕਿ ਆਪਾਂ ਕਿੱਦਾਂ ਜ਼ਿੰਦਗੀ ਜੀਏ ਹਨਾ ਅਸੀਂ ਉਹਦੇ ਵਿੱਚ ਉਹ ਕਈ ਵਾਰੀ ਇੱਦਾਂ ਭਾਲਣ ਲੱਗ ਪੈਂਦੇ ਹਾਂ ਵੀ ਸਾਨੂੰ ਸ਼ਾਇਦ ਗੁਰੂ ਗ੍ਰੰਥ ਸਾਹਿਬ ਇਹ ਦੱਸੇਗਾ ਕਿ ਤੁਸੀਂ ਕਿਹੜੇ ਰੰਗ ਦੇ ਕੱਪੜੇ ਪਾਣੇ ਆ ਅੱਜ ਹਨਾ ਤੁਸੀਂ ਕਿਸੇ ਨੂੰ ਕਿੱਦਾਂ ਮਿਲਣਾ ਆ ਤੁਸੀਂ ਕੀ ਖਾਣਾ ਆ ਉਹਦੇ ਚ ਮੈਨਿਊ ਲਿਖਿਆ ਹੋਏਗਾ ਤੁਸੀਂ ਆਹ ਨੀ ਖਾਣਾ ਉਹ ਨੀ ਖਾਣਾ ਉਹਦੇ ਨਾਲ ਕੀ ਹੋਏਗਾ ਕਿ ਜੇ ਉਹ ਚ ਮੈਨੂੰ ਇੱਦਾਂ ਦੀ ਕੋਈ ਚੀਜ਼ ਲੱਭਿਆ ਹੋਵੇ ਤਾਂ ਮੇਰੇ ਕੋਲ ਬਹੁਤ ਪੈਸਾ ਆਜੂਗਾ ਹਨਾ ਵੀ ਮੈਂ ਬੜਾ ਖੁਸ਼ਹਾਲ ਹੋ ਜਾਊਗਾ ਜਿੱਥੇ ਮੇਰਾ ਅਨੁਭਵ ਹੈ ਇਹੋ
ਜਿਹਾ ਵਹਿਮ ਆ ਇਹ ਧਰਮ ਦੇ ਨਾਂ ਦੇ ਸਾਰੇ ਵਹਿਮ ਆ ਮੈਨੂੰ ਮਤਲਬ ਉਹਨਾਂ ਮੁੰਡਿਆਂ ਨਾਲ ਵਿਆਹ ਪੈਂਦਾ ਵੀ ਸਿਰ ਮੂੰਹ ਮੁੰਨਿਆ ਹੋਇਆ ਯੰਗ ਮੁੰਡਾ ਆ ਤੇ ਆਇਆ ਗੁਰਦੁਆਰੇ ਦੇ ਬੂਹੇ ਅੱਗੇ ਮੁੜ ਚੱਲਿਆ ਕਿ ਭਾਈ ਆ ਕੇ ਤੂੰ ਮੱਥਾ ਟੇਕ ਨਹੀਂ ਮੈਂ ਰਾਤੀ ਆਂਡਾ ਖਾ ਲਿਆ ਸੀ ਇਸ ਲਈ ਮੈਂ ਗੁਰਦੁਆਰੇ ਨੀ ਜਾਣਾ
ਮੇਰੇ ਹਿਸਾਬ ਨਾਲ ਗਿਆਨੀ ਜੀ ਬਈ ਦੇਖੋ ਜਿਹੜੀ ਮੈਂ ਆਪਣੀ ਗੱਲ ਕਰਨਾ ਚਾਹੁੰਦਾ ਕਿ ਮੇਰੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਕਿੱਦਾਂ ਆਪਾਂ ਜੀ ਸਕਦੇ ਹਾਂ ਕੀ ਆਪਾਂ ਅੱਜ ਦੇ ਯੁੱਗ ਦੇ ਵਿੱਚ
ਉਹ ਤੇ ਆਪਾਂ ਪਹਿਲਾਂ ਦੱਸ ਲਿਆ ਹੁਣ ਮਤਲਬ ਵੀ ਸਾਡੀ ਸੋਚ ਇਹ ਬਣ ਗਈ ਵੀ ਆਂਡਾ ਰਾਤੀ ਖਾ ਲਿਆ ਸੀ ਮੈਂ ਗੁਰਦੁਆਰੇ ਜਾਣਾ ਜਦੋਂ ਕਿ ਮਾਸ ਖਾਣਾ ਨਾ ਖਾਣਾ ਗੁਰਮਤ ਦੇ ਅਨੁਸਾਰ ਇਹ ਕੋਈ ਸਮੱਸਿਆ ਹੀ ਨਹੀਂ ਹੈਗੀ ਤੇ ਦੂਜੀ ਗੱਲ ਇਹ ਆ ਵੀ ਕੀ ਉਹਨੂੰ ਕਹਿੰਦੇ ਇੱਕ ਮੈਂ ਪਰਥ ਕੁਝ ਸਾਲਾਂ ਦੀ ਗੱਲ ਆ ਵੀ ਪਹਿਲੀ ਪੀੜ੍ਹੀ ਯੰਗ ਮੁੰਡਾ ਪੰਜਾਬ ਚੋਂ ਮਾਝੇ ਦੇ ਏਰੀਏ ਚੋਂ ਆਇਆ ਅੰਮ੍ਰਿਤਸਰ ਦੇ ਨੇੜਿਓਂ ਘਰ ਵਾਲੀ ਉਹਦੀ ਆਪਣੀ ਅੰਮ੍ਰਿਤਧਾਰੀ ਆ ਤੇ ਮੈਂ ਉਹਨਾਂ ਨੂੰ ਕਿਤਾਬ ਦਿੱਤੀ ਤੇ ਦੋ ਤਿੰਨ ਹਫ਼ਤਿਆਂ ਬੀਬੀ ਨੂੰ ਫੜਾਈ ਕਿਤਾਬ ਵੀ ਲਓ ਪੜ੍ਹਿਓ ਤੇ ਦੋ ਤਿੰਨ ਹਫ਼ਤਿਆਂ ਬਾਅਦ ਉਹ ਕਿਤਾਬ ਮੁੰਡਾ ਲੈ ਆਇਆ ਕਹਿੰਦਾ ਜੀ ਸਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ ਤੇ ਘਰ ਦੇ ਵਿੱਚ ਕਿਤਾਬ ਰੱਖਣੀ ਬਿਨਾਂ ਪੜ੍ਹਨ ਤੋਂ ਪਾਪ ਆ ਲੈ ਉਹ ਪੰਜਾਬੀ ਦੀ ਕਿਤਾਬ ਨੂੰ ਘਰ ਵਿੱਚ ਰੱਖਣਾ ਹੀ ਪਾਪ ਸਮਝਦਾ ਹਾਂਜੀ ਤੁਸੀਂ ਅੱਛਾ ਜੇ ਉਹ ਕਿਤਾਬ ਮੈਂ ਕਿਸੇ ਨੂੰ ਦਿਆਂ ਤੇ ਕਈ ਬੀਬੀਆਂ ਕਹਿਣਗੀਆਂ ਠਹਿਰੋ ਮੈਂ ਹੱਥ ਸੁੱਚੇ ਕਰ ਆਵਾਂ ਫੇਰ ਕਿਤਾਬ ਪੜ੍ਹਦੀ ਆ ਤੇ ਯਾਨੀ ਇਹ ਕਰਮ ਨੀ ਹੈਗਾ ਇਹ ਸਾਰੇ ਵਹਿਮ ਅਸੀਂ ਪਾਲੇ ਹੋਏ ਨੇ
ਗਿਆਨੀ ਜੀ
ਤੇ ਮੈਂ ਇੱਕ ਨਿੱਕੀ ਜੀ ਗੱਲ 1952 ਤੋਂ ਭਗਤ ਪੂਰਨ ਸਿੰਘ ਦੀਆਂ ਲਿਖਤਾਂ ਮੈਂ ਪੜ੍ਹਦਾ ਤੇ ਵੇਖਦਾ ਰਿਹਾ 1952 ਤੋਂ ਉਹਨਾਂ ਦੇ ਵਿੱਚ ਉਹ ਰੱਦੀ ਕਾਗਜ਼ਾਂ ਦੇ ਉੱਪਰ ਸਸਤੇ ਤੋਂ ਸਸਤੇ ਕਾਗਜ਼ਾਂ ਦੇ ਉੱਪਰ ਆਪਣੇ ਲਾਏ ਹੋਏ ਪ੍ਰੈਸ ਦੇ ਵਿੱਚ ਛਾਪ ਕੇ ਉਹ ਵੰਡਦਾ ਹੁੰਦਾ ਸੀ ਲੋਕਾਂ ਨੂੰ ਜਿਹੜੀਆਂ ਸਰਕਾਰਾਂ ਅੱਜ ਫਿਕਰਮੰਦ ਹੋ ਰਹੀਆਂ ਜੀ ਇਹਨਾਂ ਮਸਲਿਆਂ ਤੇ ਇਹ 1952 ਤੇ ਮੈਂ ਉਹਦੀਆਂ ਲਿਖਤਾਂ ਉਦੋਂ ਦੀਆਂ ਪੜ੍ਹਦਾ ਆ ਰਿਹਾ ਥੋੜੇ ਸਾਲਾਂ ਦੀ ਗੱਲ ਆ ਮੈਂ ਪਿੰਡ ਜਾਣਾ ਸੀ ਘੰਟੇ ਘਰ ਤੋਂ ਨਿਕਲ ਕੇ ਉੱਥੇ ਉਹ ਭਗਤ ਜੀ ਦਾ ਸਟਾਲ ਸੀ ਤੇ ਉੱਥੋਂ ਮੈਂ ਇੱਕ ਵਰਕਾ ਚੁੱਕ ਲਿਆ ਚੁੱਕ ਕੇ ਤੇ ਮੈਂ ਬੱਸ ਚ ਬਹਿ ਗਿਆ ਪਿੰਡ ਨੂੰ ਜਾਂਦਿਆਂ ਤੇ ਉਹ ਵਰਕੇ ਚ ਬੜਾ ਸਾ ਮੈਨੂੰ ਲੱਗੀਆਂ ਗੱਲਾਂ ਤੇ ਉਹ ਯੰਗ ਮੁੰਡਾ ਨਿੱਕੀ ਨਿੱਕੀ ਦਾੜੀ ਕਲੀਨ ਸ਼ੇਵਨ ਸੀਗਾ ਸਿਰ ਮੁੰਨਿਆ ਸੀ ਡਰਾਈਵਰ ਤੇ ਮੈਂ ਉਹਨੂੰ ਪਿੰਡ ਤੋਂ ਆਉਣ ਤੋਂ ਪਹਿਲਾਂ ਅਗਲੇ ਵਰਕਾ ਪੜ ਕੇ ਤੇ ਮੈਂ ਉਹਦੇ ਸਾਹਮਣੇ ਰੱਖ ਦਿੱਤਾ ਉੱਤੇ ਬੱਸ ਤੇ ਭਈ ਆਹ ਕਾਕਾ ਜਦੋਂ ਤੈਨੂੰ ਵੇਲ ਮਿਲਿਆ ਪੜ ਲਈ ਤੇ ਫੇਰ ਗਾਂ ਕਿਸੇ ਹੋਰ ਨਹੀਂ ਕਹਿੰਦਾ ਚੁੱਕ ਲਾ ਇੱਥੋਂ ਸਾਡੇ ਕੋਲ ਨਹੀਂ ਇਹਦਾ ਸੰਸਕਾਰ ਹੋਣਾ ਤੇ ਮੈਂ ਉਹ ਕਾਗਜ਼ ਚੁੱਕ ਲਿਆ ਚੁੱਪ ਕਰਕੇ ਤੇ ਮੈਂ ਥੱਲੇ ਉਤਰਦਿਆਂ ਕੰਡਕਟਰ ਦੀ ਆਵਾਜ਼ ਪਈ ਜੇ ਸਾਂਭ ਨਹੀਂ ਸਕਦੇ ਤੇ ਲਿਆਂਦਾ ਕਿਉਂ ਤੇ ਮੈਂ ਚੁੱਪ ਕਰਕੇ ਬਸ ਗਿਆ ਸਾਡੀ ਨੌਜਵਾਨਾਂ ਦੀ ਅੱਜ ਇਹ ਸੋਚ ਅੱਜ ਵੀ ਇਹ ਸੋਚ ਆ ਕਿ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਅੱਖਰਾਂ ਵਿੱਚ ਲਿਖੀ ਹੋਈ ਜਿਹੜੀ ਆ ਕਿਤਾਬ ਕੋਈ ਚੀਜ਼ ਉਹਨੂੰ ਪੜ੍ਹਨਾ ਨੀ ਗਾ ਉਹਨੂੰ ਜੂਠੇ ਹੱਥ ਨਹੀਂ ਲਾਉਣੇ ਉਹਦਾ ਸਤਿਕਾਰ ਕਰਨਾ ਤੇ ਤੁਸੀਂ ਸਤਿਕਾਰ ਬਈ ਮਾਂ ਦਾ ਸਤਿਕਾਰ ਆਪਣੇ ਤਾਂ ਗੁਰਬਾਣੀ ਦਾ ਸਤਿਕਾਰ ਸਮਝ ਲਓ ਮਾਂ ਆ ਤੇ ਪੰਜਾਬੀ ਬੋਲੀ ਗੁਰਮੁਖੀ ਅੱਖਰਾਂ ਜਿਹੜੇ ਭੈਣ ਦਾ ਵੀ ਸਤਿਕਾਰ ਆ ਮਾਂ ਦਾ ਵੀ ਸਤਿਕਾਰ ਆ ਚਾਚੀਆਂ ਤਾਈਆਂ ਦਾ ਵੀ ਸਤਿਕਾਰ ਆ ਆਪਣੀ ਪਤਨੀ ਦਾ ਵੀ ਸਤਿਕਾਰ ਆ ਬੱਚੀ ਦਾ ਵੀ ਸਤਿਕਾਰ ਆ ਪਰ ਸਤਿਕਾਰ ਦੇ ਵਿੱਚ ਫਰਕ ਆ
ਜੀ
ਹੁਣ ਸਾਡੀ ਗੁਰਮੁਖੀ ਤੇ ਪੰਜਾਬੀ ਬੋਲੀ ਦਾ ਇੰਨਾ ਪਛੜਨ ਦਾ ਕਾਰਨ ਹੀ ਆ ਕਿ ਅਸੀਂ ਇਹਨਾਂ ਨੂੰ ਗੁਰੂਆਂ ਦੀ ਅੱਖਰ ਤੇ ਗੁਰੂਆਂ ਦੀ ਬਾਣੀ ਹੀ ਸਮਝ ਕੇ ਤੇ ਅਸੀਂ ਇਹਨੂੰ ਮਤਲਬ ਵੀ ਪੜ੍ਹਨ ਪੜ੍ਹਾਉਣ ਵਾਲੇ ਪਾਸੇ ਨਹੀਂ ਪੈਂਦੇ ਵੀ ਹੱਥ ਮੇਰੇ ਹੱਥ ਜੂਠੇ ਆ ਜੀ ਮੈਂ ਧੋ ਕੇ ਆਵਾਂ ਫੇਰ ਕਿਤਾਬ ਪੜ੍ਹਦੀ ਆ ਕਿਤਾਬ ਘਰ ਚ ਨੀ ਰੱਖਣੀ ਪੰਜਾਬੀ ਵੀ ਪਾਪ ਆ
ਤਾਇਆ ਜੀ ਮੈਂ
ਪੰਜਾਬੀ ਦੀ ਕਿਤਾਬ ਘਰ ਚ ਰੱਖਣੀ ਪਾਪ ਆ
ਨਹੀਂ ਮੈਂ ਤਾਇਆ ਜੀ ਇੱਥੇ ਆਉਣਾ ਚਾਹੁੰਦਾ ਸੀ ਕਿ ਜਿਹੜੇ ਸੱਜਣ ਮਿੱਤਰ ਆਪਣੇ ਰਜਿੰਦਰ ਸਿੱਧੂ ਯੰਗ ਤੋਂ ਵੀ ਜੁੜੇ ਨੇ ਯੰਗ ਤੁਹਾਨੂੰ ਪਤਾ ਸ਼ਹਿਰ ਦਾ ਨਾਂ ਆ ਤੇ ਉਹ ਕਹਿੰਦੇ ਨੇ
ਯੰਗ
ਵੀ ਇਹਨੇ ਯੰਗ ਹੀ ਰਹਿਣਾ ਆਲਵੇਸ ਤੇ ਉਹ ਨਾਮ ਦੇ ਬਾਰੇ ਪੁੱਛ ਰਹੇ ਨੇ ਤੇ ਕਾਫੀ ਮਤਲਬ ਡਿਟੇਲ ਚ ਤੇ ਸ਼ਿਵਿੰਦਰ ਕਲੇਰ ਜੀ ਵੀ ਸਾਡੇ ਨਾਲ ਜੁੜੇ ਨੇ ਭੈਣ ਜੀ ਤੇ ਉਹ ਵੀ ਕਹਿੰਦੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਇਨਫੋਰਮੇਟਿਵ ਹੈ ਤੇ ਕਹਿੰਦੇ ਨੇ ਕਿ ਬਹੁਤ ਵੈਲਿਊਏਬਲ ਜਾਣਕਾਰੀਆਂ ਤੁਸੀਂ ਸਾਂਝੀਆਂ ਕਰ ਰਹੇ ਹੋ ਗਿਆਨੀ ਜੀ ਇਨ ਦਾ ਐਂਡ ਤੱਤ ਮੈਂ ਵੀ ਇਹੀ ਕੱਢਿਆ ਮੈਂ ਵੀ ਜਿਵੇਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਜੀਵਨ ਢਾਲਣਾ ਆ ਤਾਂ ਉਹ ਢਾਲਣਾ ਇੱਦਾਂ ਬਣਦਾ ਆ ਕਿ ਆਪਾਂ ਉਹਦੇ ਚ ਇਹ ਚੀਜ਼ਾਂ ਨਹੀਂ ਲੱਭਣੀਆਂ ਆਪਾਂ ਇਹ ਲੱਭਣਾ ਕਿ ਪਹਿਲਾਂ ਤਾਂ ਉਹਨਾਂ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਹੁਣ ਅੱਜ ਕੱਲ੍ਹ ਤਾਂ ਫੋਨਾਂ ਤੇ ਵੀ ਆ ਜੇ ਤੁਸੀਂ ਉਹ ਮਾਣ ਸਤਿਕਾਰ ਨਹੀਂ ਕਰ ਸਕਦੇ ਪ੍ਰਕਾਸ਼ ਨਹੀਂ ਕਰ ਸਕਦੇ ਸੁੱਚਮ ਨਹੀਂ ਕਰ ਸਕਦੇ ਤਾਂ ਫੋਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਅਵੇਲੇਬਲ ਹੈ ਕੰਪਿਊਟਰ ਦੇ ਉੱਤੇ ਆ ਅਸੀਂ ਉਹਨਾਂ ਨੂੰ ਪਹਿਲਾਂ ਪੜ੍ਹਨਾ ਸ਼ੁਰੂ ਕਰੀਏ ਉਹਦੀ ਟਰਮੀਨੋਲੋਜੀ ਸਿੱਖੀਏ ਤੇ ਆਪਾਂ ਹੌਲੀ ਹੌਲੀ ਕੀ ਆ ਕਿ ਸਾਡਾ ਜਿਹੜਾ ਮਨ ਹੈ ਉਹ ਆਪਣੇ ਆਪ ਟਿਕਣਾ ਸ਼ੁਰੂ ਹੋ ਜਾਏਗਾ ਅਸੀਂ ਜਿਹੜੇ ਬ੍ਰਹਿਮੰਡੀ ਕਾਨੂੰਨ ਹੈ ਬ੍ਰਹਿਮੰਡੀ ਜਿਹੜੇ ਉਹਦੇ ਮੇਹਰਾਂ ਨੇ ਅਸੀਂ ਉਹਨਾਂ ਨੂੰ ਅਨੁਭਵ ਕਰਨਾ ਸ਼ੁਰੂ ਕਰਨਾ ਕਿ ਤੇ ਜੀਵਨ ਸਾਡਾ ਆਪਣੇ ਆਪ ਅਲਾਈਨਮੈਂਟ ਹੋ ਜਾਏਗੀ ਠੀਕ ਹੈ ਨਾ ਸੋ ਇਸ ਕਰਕੇ ਹਾਂ ਸਾਨੂੰ ਕੋਈ ਬਾਹਰੀ ਚਿੰਨ ਲੱਭਣ ਦੀ ਲੋੜ ਨਹੀਂ ਵੀ ਏਦਾਂ ਦੇ ਕੱਪੜੇ ਪਾ ਲਓ ਏਦਾਂ ਦਾ ਖਾਓ ਏਦਾਂ ਦਾ ਨਾ ਖਾਓ ਇਹ ਸਾਨੂੰ ਆਪਣੇ ਆਪ ਹੋਣਗੇ ਪਰ ਇਹਨੂੰ ਟਾਈਮ ਲੱਗੇਗਾ। ਇੱਦਾਂ ਨਹੀਂ ਕਿ ਗਿਆਨੀ ਜੀ ਨੇ ਇੱਕ ਟੀਕਾ ਭਰ ਕੇ ਤੁਹਾਡੇ ਲਾਤਾ ਤੇ ਤੁਸੀਂ ਗੁਰਸਿੱਖ ਬਣ ਗਏ ਜਾਂ ਮੈਂ ਤੁਹਾਨੂੰ ਦੱਸਦਾ ਵੀ ਇੱਕ 5 ਮਿੰਟਾਂ ਦਾ ਲੈਕਚਰ ਦੇ ਦਿੱਤਾ ਤੇ ਤੁਹਾਨੂੰ ਜੀਵਨ ਜਾਚ ਆ ਗਈ। ਨਹੀਂ, ਉਹ ਜੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਤੁਸੀਂ ਜੀਵਨ ਢਾਲਣਾ ਹੈ ਆਪਣਾ ਤਾਂ ਫਸਟ ਰਿਕੁਆਇਰਮੈਂਟ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਨੂੰ ਪੜ੍ਹਨਾ ਪਊਗਾ, ਉਹਦਾ ਅਧਿਐਨ ਕਰਨਾ ਪਊਗਾ ਤੇ ਉਹਨੂੰ ਡੂੰਘਾਈ ਦੇ ਵਿੱਚ ਪੜ੍ਹਨਾ ਪਏਗਾ। ਇਹੀ ਇੱਕ ਫਾਰਮੂਲਾ, ਇਹ ਤੋਂ ਇਲਾਵਾ ਹੋਰ ਕੋਈ ਫਾਰਮੂਲਾ ਨਹੀਂ ਮੇਰੇ ਹਿਸਾਬ ਨਾਲ।
ਪਰ ਹੁਣ ਇਸ ਮਾਰ ਧਾੜ ਦੇ ਯੁੱਗ ਦੇ ਵਿਚ ਜਦੋਂ ਕਿ ਆਪਾਂ ਡਾਲਰਾਂ ਨਾਲ ਮਿੰਟਾਂ ਨੂੰ ਤੋਲਦੇ ਆ, ਇੰਨਾ ਕੁਝ ਪੜ੍ਹਨ ਲਈ ਸਮਾਂ ਮੁਸ਼ਕਿਲ ਆ, ਵਿਦਿਆ ਵੀ ਹੋਣੀ ਚਾਹੀਦੀ ਆ। ਸੋ ਇਸ ਲਈ ਸਾਨੂੰ ਜਿਹੜੇ ਪੜ੍ਹੇ ਆ, ਜਿਨ੍ਹਾਂ ਕੋਲ ਸਮਾਂ ਆ, ਜਿਹੜੇ ਫੁੱਲ ਟਾਈਮ ਹੀ ਬਾਣੀ ਪੜ੍ਹਨਾ ਤੇ ਬਾਣ ਪ੍ਰਚਾਰ, ਉਹਨਾਂ ਦਾ ਸਾਨੂੰ ਅਗਵਾਈ ਲੈਣ ਦੀ ਮਜਬੂਰੀ ਹੋ ਜਾਂਦੀ ਆ। ਤੇ ਪਰ ਉਹ ਵੀ ਬੰਦੇ ਆ, ਉਹਨਾਂ ਨੇ ਵੀ ਆਪਣਾ ਸਵਾਰਥ ਵੇਖਣਾ ਵੀ ਸਾਨੂੰ ਕਿਹੜਾ ਉਪਦੇਸ਼ ਕਿਵੇਂ ਇਸ਼ਟ ਕਰਕੇ ਦੱਸਿਆ ਸਾਨੂੰ ਲਾਭ ਹੁੰਦਾ ਆ। ਸੋ ਇਸ ਲਈ ਕਿਸੇ ਤੇ ਪੂਰਾ ਯਕੀਨ ਨਹੀਂ ਕੀਤਾ ਜਾ ਸਕਦਾ। ਆਪ ਵੀ ਪੜ੍ਹੋ ਤੇ ਪੜ੍ਹਿਆ ਨੂੰ ਸੱਤੀ ਪੈਰੀ ਸੱਤ ਭਲਾ ਬਈ ਹੈ ਪੜ੍ਹਿਆ ਪਾਸ ਉੱਠ ਕਿਉਂ ਕਾਹਦੇ ਵਾਸਤੇ ਉੱਥੇ ਪਾਪ ਪੁੰਨ ਵਿਚਾਰੀ ਹੈ ਕੂੜੈ ਘਟੈ ਰਾਸ। ਪਰ ਇਸ ਦੇ ਉਲਟ ਇਹ ਵੀ ਆ ਵੀ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰਾ, ਹਾਂਜੀ, ਤੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਇਹ ਇਸ ਲਈ ਦੂਜੀ ਗੱਲ ਆ ਵੀ ਧਰਮ ਜਿਹੜਾ ਆ ਨਾ, ਉਹ ਧਰਮ ਤੁਹਾਡੇ ਤੇ ਪਾਬੰਦੀਆਂ ਬੇਲੋੜੀਆਂ ਲਾਉਂਦਾ। ਧਰਮ ਆ ਜੀਵਨ ਦੀ ਸੁਚੱਜੀ ਜਾਚ। ਧਰਮ ਨੂੰ, ਧਰਮ ਨੇ ਸਾਨੂੰ ਰੱਖਣਾ ਆ, ਅਸੀਂ ਧਰਮ ਨੂੰ ਨਹੀਂ ਰੱਖਣਾ। ਹੁਣ ਸਮੇਤ ਅਮਨਦੀਪ ਸਿੱਧੂ ਦੇ ਸਾਰੇ ਵੀ ਅਸੀਂ ਅਜੇ ਤਿਆਰ ਨਹੀਂ ਹੋਏ ਜੀ, ਸਾਨੂੰ ਅਸੀਂ ਅੰਮ੍ਰਿਤ ਰੱਖਣਾ ਨਹੀਂ ਆ ਜਾਂ ਸਾਡੇ ਕੋਲ ਅੰਮ੍ਰਿਤ ਰਹਿਣਾ ਨਹੀਂ। ਉਹ ਭਾਈ ਅੰਮ੍ਰਿਤ ਨੇ ਸਾਨੂੰ ਰੱਖਣਾ ਹੈ, ਅਸੀਂ ਆਪਣੀ ਰੱਖੇ ਵਾਲੀ ਅੰਮ੍ਰਿਤ ਛਕਣਾ, ਨਾ ਕਿ ਅੰਮ੍ਰਿਤ ਨੂੰ ਅਸੀਂ ਰੱਖਣਾ। ਸੋ ਇਸ ਲਈ ਧਰਮ ਜਿਹੜਾ ਆ ਉਹ ਧਰਮ ਮਨੁੱਖਤਾ ਦੇ ਭਾਈਚਾਰਕ ਸਮਾਜ ਦੇ ਸੁਖੈਨਤਾ ਬਣਾਉਣ ਵਾਸਤੇ ਆ, ਨਾ ਰੁਕਾਵਟ ਪਾਉਣ ਵਾਸਤੇ ਆ। ਹੁਣ ਪ੍ਰਾਕ੍ਰਿਤਕ ਪ੍ਰੇਰਨਾਵਾਂ, ਨੈਚੁਰਲ ਇੰਸਟਿੰਕਟ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ। ਤੇ ਇਹ ਰੱਬ ਵੱਲੋਂ ਸਾਨੂੰ ਦਿੱਤੀਆਂ ਹੋਈਆਂ ਦਾਤਾਂ ਨੇ। ਧਰਮ ਸਾਨੂੰ ਇਹਨਾਂ ਦੀ ਵਰਤਣ ਦੀ ਸੁਚੱਜੀ ਜਾਂਚ ਸਿਖਾਉਂਦਾ ਹੈ ਤਾਂ ਕਿ ਸਾਡਾ ਸਮਾਜ ਤੇ ਭਾਈਚਾਰਾ ਚੱਲਦਾ ਰਹੇ। ਉਹ ਇਹਨਾਂ ਨੂੰ ਮਾਰਨ ਲਈ ਨਹੀਂ ਸਾਨੂੰ ਕਹਿੰਦਾ। ਹਾਂਜੀ,
ਤੁਹਾਡੀ ਮੈਂ ਗੱਲ ਅੱਜ ਮੈਂ ਪੋਸਟ ਪਾ ਰਿਹਾ ਤੇ ਕੱਲ ਮੈਂ ਸਵੇਰੇ ਵੀ ਸ਼ਬਦ ਪੜਿਆ ਸੀ ਕਿ ਜਿਹੜੇ ਨਾ ਆਪਾਂ ਆਸਤਿਕ ਨਾਸਤਿਕ ਦੀ, ਵੈਸੇ ਗੱਲ ਲੰਬੀ ਚੌੜੀ ਕਰਨੀ, ਬਸ ਛੋਟੀ ਜਿਹੀ ਕਰਨੀ ਕਿਉਂਕਿ ਪ੍ਰੋਗਰਾਮ ਉੱਪਰ ਚੱਲ ਰਿਹਾ ਕਿ ਆਪਾਂ ਕਹਿੰਦੇ ਨਾ ਕਿ ਸਾਇੰਸ 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 ਵਿਗਿਆਨ ਵਿਗਿਆਨ ਵਿਗਿਆਨ, ਤੇ ਆਪਾਂ ਕੋਸ਼ਿਸ਼ ਕਰੀ ਦੀ ਹੈ ਸਾਇੰਸ ਨੂੰ ਕਹਿੰਦੇ ਧਰਮ ਦਾ ਤੋੜ ਦੇਣ ਦੀ ਕੋਸ਼ਿਸ਼ ਕਰੀ ਦੀ, ਜਿਹੜੇ ਅਕਾਲ ਪੁਰਖ ਜਾਂ ਰੱਬੀ ਅਨੁਭਵ ਨੇ ਉਹ ਸਾਇੰਸ ਦੀ ਕਸਵੱਟੀ ਦੇ ਠੀਕ ਨੇ ਉੱਤਰਦੇ। ਪਰ ਤੁਹਾਨੂੰ ਪਤਾ ਜਿਹੜਾ ਸਾਇੰਸ ਅੱਖਰ ਹੈ ਬਣਿਆ ਕਿੱਥੋਂ ਹੈ, ਆਪਾਂ ਸਿਰਫ ਅੱਖਰ ਦੇ ਗੱਲ ਕਰਾਂਗੇ, ਉਹ ਸਾਇੰਸ ਅੱਖਰ ਵੀ ਗੁਰਬਾਣੀ ਦੇ ਵਿੱਚ ਲਿਖਿਆ ਕਿ ਨਿਰਤ ਨਾ ਪਾਈਆ ਗਣੀ ਸਹਿੰਸ, ਇਹ ਸਾਇੰਸ ਅੱਖਰ ਦੀ ਜਿਹੜੀ ਪਿਛੋਕੜ
ਹੈ। ਬੋਲਿਓ,
ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤ ਨਾ ਪਾਈਏ ਗਣੀ ਸਹਿੰਸ, ਜਿਹੜਾ ਜਿਹੜਾ ਸਹਿੰਸ ਅੱਖਰ ਹੈ, ਨਿਰਤ ਨਾ ਪਾਈਆ, ਨਿਰਤ ਨਾ ਪਾਈਆ, ਤੇ ਜਿਹੜੀ ਲਿਵ ਲੱਗਣੀ ਆ ਪਰਮਾਤਮਾ ਦੇ ਵਿਚ ਉਹ ਗਣੀ ਸਹਿੰਸ, ਜਿਹੜੀ ਜਿਹੜੇ ਸਹਿੰਸ ਗਣਤੀ ਚ ਆ ਜਾਂਦੀ ਆ। ਸਹਿੰਸ ਦਾ ਮਤਲਬ ਸੰਸਾਰ, ਸਾਇੰਸ 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 ਬਣੀ ਹੈ ਸੰਸਾਰ ਤੋਂ, ਸਹਿੰਸ ਤੋਂ।
ਹਾਂ,
ਦੁਨੀਆ ਦਾ ਗਿਆਨ ਜਿਹੜਾ ਗਿਣਤੀ ਚ ਆ ਜਾਂਦਾ, ਗਿਣਤੀਆਂ ਮਿਣਤੀਆਂ ਕੈਲਕੂਲੇਸ਼ਨਾਂ ਦੇ ਨਾਲ ਲਿਵ ਨਹੀਂ ਲੱਗਦੀ ਕਦੇ ਵੀ, ਸਿੰਗਲੈਰਿਟੀ।
ਅਗਣਿਤ ਗੁਣ, ਉਹ ਅਗਣਿਤ ਗੁਣ ਠਾਕੁਰ ਪ੍ਰਭ ਤੇਰੇ, ਉਹ ਗਿਣੇ ਨਹੀਂ ਜਾ ਸਕਦੇ। ਦੇਖੋ, ਇਹ ਸਾਇੰਸ ਤੇ ਧਰਮ ਦੀ ਆਪਸ ਦੀ ਅਸਲੀ ਮਾਇਨੇ ਅੱਜ ਕੋਈ ਟੱਕਰ ਨਹੀਂ ਗੀ,
ਮੁਕਾਬਲਾ ਹੀ ਨਹੀਂ ਜੀ ਕੋਈ।
ਸਾਇੰਟਿਸਟ ਜਿਹੜਾ ਉਹ ਆਪਣੀ ਦੁਨਿਆਵੀ ਵਿਦਿਆ ਦੇ ਸਹਾਇਤਾ ਦੇ ਨਾਲ ਲੈਬੋਰਟਰੀਆਂ ਦੇ ਪਰਖ ਕਰਕੇ ਦੱਸਦਾ ਕਿ ਆਹ ਗੱਲ ਐਂ ਆ ਕਿ ਭਾਈ ਆਹ ਗੈਸ ਮਿਲਾ ਦਈਏ ਤੇ ਪਾਣੀ ਬਣ ਜਾਂਦਾ ਆ, ਆਹ ਐਂ ਹੋ ਜਾਂਦਾ। ਤੇ ਜਦੋਂ ਉਹ ਸਾਇੰਟਿਸਟ ਕਵੇ ਵੀ ਆਹ ਜੋ ਕੁਝ ਮੇਰੀ ਲੈਬੋਰਟਰੀ ਚ ਮੇਰੇ ਪਰਖ ਚ ਆਇਆ ਵਾ, ਇਸ ਤੋਂ ਅੱਗੇ ਕੁਝ ਹੈ ਹੀ ਨਹੀਂ, ਝਗੜਾ ਉੱਥੇ ਸ਼ੁਰੂ ਹੁੰਦਾ। ਤੇ ਜਦੋਂ ਧਰਮ ਦਾ ਉਪਦੇਸ਼ ਕਹਿੰਦਾ ਆ ਕਿ ਵੀ ਸਭ ਅਨੁਭਵ ਦੀ ਗੱਲ ਆ, ਉਹ ਹੈ ਆਹ ਆ, ਇਹ ਸਾਇੰਟਿਸਟ ਦੇ ਕਾਫਰ ਨੇ ਉੱਥੇ, ਔਰ ਦੋਨੋਂ ਹੀ ਅਧੂਰੇ ਨੇ, ਦੋਨਾਂ ਨੇ ਗੱਲ ਦੀ ਸਮਝ ਨਹੀਂ ਆਈ। ਔਰ ਇਹ ਆਪਸ ਦੀ ਸਾਇੰਟਿਸਟ ਜਿਹੜੀ ਆ, ਸਾਇੰਸ ਤਾਂ ਦੁਨਿਆਵੀ ਬਹੁਤ ਉਰੇ ਦੀ ਹੈ, ਜਿਹੜਾ ਜਿਹਨੂੰ ਅਸੀਂ ਅਸਲੀ ਬ੍ਰਹਮ ਗਿਆਨੀ ਕਹਿੰਦੇ ਹਾਂ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ, ਗੁਰੂ ਨਾਨਕ ਸਾਹਿਬਾਨ ਬ੍ਰਹਮ ਗਿਆਨੀ ਸਨ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ, ਤੇ ਜਿਨ੍ਹਾਂ ਨੂੰ ਉਹ ਬੇਅੰਤ ਹੈ ਨੇਤ ਨੇਤਰਣ ਕਹਿਤ ਹਾਂਜੀ ਪਾਰਾ ਅੰਤ ਨਾ ਪਾਰਾ ਵਾਰ ਤੇ ਉਹ ਇੰਨਾ ਕੁਝ